ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਇਰਸ ਨੂੰ ਕਾਲ ਕਰੋ 416-655-2000।
ब्रैम्पटन में ब्रैमली और कंट्रीसाइड के इंटरसेक्शन पर BNC मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हां 365 डेज खुला रहता है BNC मेडिकल सेंटर, जहां अर्जेंट केयर, ECG, स्टिचेस, कास्टिंग, एलर्जी टेस्ट और ब्लड लैब भी मौजूद है। BNC फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। BNC मेडिकल सेंटर 289-569-0124।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਹੁਣ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਕਿ ਅਸੀਂ ਹਰ ਸੋਮਵਾਰ ਨੂੰ ਵੀਕ ਦੇ ਵਿੱਚ ਇੱਕ ਦਿਨ, ਸਿਰਫ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਇਸੇ ਚੈਨਲ ਦੇ ਉੱਪਰ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਜਿੱਥੇ ਅਸੀਂ ਮੈਂਟਲ ਐਕਟੀਵਿਟੀਜ਼ ਦੀਆਂ ਗੱਲਾਂ ਕਰਦੇ ਹਾਂ ਕਿ ਉਹਦੇ ਵਿੱਚ ਕਿ ਡਿਪਰੈਸ਼ਨ ਕੀ ਹੈ, ਐਂਗਜ਼ਾਇਟੀ ਕੀ ਹੈ, ਸੁਈਸਾਈਡ ਅਟੈਕਸ ਕੀ ਹੁੰਦੇ ਨੇ, ਪੈਨਿਕ ਅਟੈਕ ਕੀ ਨੇ, ਹਾਂਜੀ ਇਸ ਤਰ੍ਹਾਂ ਦੀਆਂ ਮੈਂਟਲ ਐਕਟੀਵਿਟੀ, ਥਿੰਕਿੰਗ ਕੀ ਹੈ, ਫੀਲਿੰਗ ਕੀ ਹੈ, ਵਿਲਿੰਗ ਕੀ ਹੈ, ਇਹਨੂੰ ਸਾਇੰਟੀਫਿਕ ਤਰੀਕੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਉਸ ਤੋਂ ਇਲਾਵਾ ਅਸੀਂ ਵੱਖ ਵੱਖ ਧਰਮਾਂ ਦੇ ਵਿੱਚੋਂ ਸਿਰਫ ਅਤੇ ਸਿਰਫ ਸਪਿਰਚੁਅਲ ਜਿਹੜੇ ਕੋਨਸੈਪਟ ਨੇ ਉਸ ਨੂੰ ਉਹਦੇ ਉੱਤੇ ਡਿਸਕਸ ਕਰਦੇ ਹਾਂ। ਫਿਰ ਅਸੀਂ ਦੂਸਰਾ ਜਿਹੜਾ ਸਾਡੀ ਬੋਡੀ ਹੈ, ਸਰੀਰ ਹੈ, ਉਹਦੇ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦੀ ਜਿਹੜੀ ਕੋਈ ਤੁਹਾਨੂੰ ਪ੍ਰੋਬਲਮ ਹੈ, ਕੋਈ ਡਿਜ਼ੀਜ਼ ਹੈ, ਬਿਮਾਰੀ ਹੈ, ਉਹਦੇ ਉੱਤੇ ਤੁਸੀਂ ਸਾਨੂੰ ਸਵਾਲ ਪੁੱਛ ਸਕਦੇ ਹੋ। ਅਤੇ ਮੇਰੇ ਨਾਲ ਹਮੇਸ਼ਾ ਸਟੂਡੀਓ ਦੇ ਵਿੱਚ ਡਾਕਟਰ ਅੰਕੁਸ਼ ਗੋਇਲ ਹੁੰਦੇ ਨੇ, ਜਿਹੜੇ ਕਿ ਕੈਨੇਡੀਅਨ ਲਾਈਸੈਂਸਡ ਬਕਾਇਦਾ MD ਡਾਕਟਰ ਨੇ, ਫੈਮਿਲੀ ਫਿਜ਼ੀਸ਼ੀਅਨ ਨੇ। ਸੋ ਉਹ ਤੁਹਾਡੇ ਗੱਲ ਜਿਹੜੇ ਕੁਐਸਚਨ ਹੁੰਦੇ ਨੇ ਉਹਨਾਂ ਦਾ ਲਾਈਵ ਆਨਸਰ ਦਿੰਦੇ ਨੇ। ਅੱਜ ਅਸੀਂ ਜਿਹੜਾ ਟੌਪਿਕ ਚੁਣਿਆ ਉਹ ਹੈਗਾ ਸ਼ੂਗਰ ਦਾ, ਡਾਇਬੈਟਿਕ ਦਾ, ਵੀ ਸ਼ੂਗਰ ਦੇ ਕੀ ਫਾਇਦੇ ਤਾਂ ਨਹੀਂ, ਫਾਇਦੇ ਤਾਂ ਹੁੰਦੇ ਨੇ ਜਦੋਂ ਖਾਈਏ ਲੱਡੂ, ਉਹਦੇ ਫਾਇਦੇ ਨੇ, ਪਰ ਇਹ ਬਿਮਾਰੀ ਦਾ ਨਾਂ ਹੈ ਸ਼ੂਗਰ। ਸੋ ਸ਼ੂਗਰ ਦੇ ਕੀ ਨੁਕਸਾਨ ਨੇ, ਕੀ ਸਾਈਡ ਇਫੈਕਟ ਨੇ, ਸਾਨੂੰ ਕਦੋਂ ਰੋਕਣੀ ਚਾਹੀਦੀ ਹੈ, ਕਿੰਨੀ ਕੁ ਸ਼ੂਗਰ ਹੋਣੀ ਚਾਹੀਦੀ ਹੈ, ਭੁੱਖ ਵੇਲੇ ਕਿੰਨੀ ਹੋਣੀ ਚਾਹੀਦੀ ਹੈ, ਖਾਣ ਤੋਂ ਬਾਅਦ ਕਿੰਨੀ ਹੋਣੀ ਚਾਹੀਦੀ ਹੈ, ਅਤੇ ਇਹਦੇ ਕੀ ਨੁਕਸਾਨ ਨੇ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੈ, ਸ਼ੂਗਰ ਖਾਣ ਨਾਲ ਕਦੇ ਅਸੀਂ ਅੰਨੇ ਵੀ ਹੋ ਸਕਦੇ ਹਾਂ, ਸਾਨੂੰ ਬ੍ਰੇਨ ਹੈਮਰੇਜ ਵੀ ਹੋ ਸਕਦਾ, ਸਾਨੂੰ ਹਾਰਟ ਅਟੈਕ ਵੀ ਹੋ ਸਕਦਾ, ਸਾਡੀ ਲੱਤ ਵੀ ਕੱਟਣੀ ਪੈ ਸਕਦੀ ਹੈ। ਇਹ ਇੱਕ ਬੜੀ ਕਹਿੰਦੇ ਨੇ ਸ਼ੂਗਰ, ਪਰ ਇਹ ਹੈ ਬੜੀ ਭਿਆਨਕ ਖਤਰਨਾਕ ਬਿਮਾਰੀ। ਤੁਸੀਂ ਕੋਈ ਵੀ ਇਹਦੇ ਉੱਤੇ ਸਵਾਲ ਡਾਕਟਰ ਅੰਕੁਸ਼ ਗੋਇਲ ਨੂੰ ਪੁੱਛ ਸਕਦੇ ਹੋ। ਸਾਡਾ ਸਟੂਡੀਓ ਦਾ ਜਿਹੜਾ ਨੰਬਰ ਹੈ ਉਹ ਹੈਗਾ 416-620-1778, ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ 416-620-1778। ਮੇਰੀ ਹੱਥ ਦੋਨੋਂ ਹੱਥ ਜੋੜ ਕੇ ਆਪ ਨੂੰ ਬੇਨਤੀ ਹੈ ਕਿ ਸਵਾਲ ਛੋਟਾ ਰੱਖਿਆ ਕਰੋ, ਜਦੋਂ ਤੁਸੀਂ ਨਾਲ ਆਪਦੀ ਐਕਸਪਲੇਨੇਸ਼ਨ ਦਿੰਦੇ ਹੋ ਤਾਂ ਫਿਰ ਉਹਦੇ ਨਾਲ ਥੋੜ੍ਹਾ ਮੋਟਾ, ਮੈਨੂੰ ਪਤਾ ਵੀ ਤੁਸੀਂ ਦੇ ਸਕਦੇ ਹੋ, ਮੋਸਟ ਵੈਲਕਮ। ਪਰ ਜੇ ਨਾ ਐਕਸਪਲੇਨੇਸ਼ਨ ਦਿਓ, ਕਿਉਂਕਿ ਡਾਕਟਰ ਸਾਹਿਬ ਨੇ ਤੁਸੀਂ ਸਵਾਲ ਕੰਸਰਨ ਪੁੱਛੋ ਤਾਂ ਕਿ ਫਿਰ ਬਹੁਤੇ ਬੰਦਿਆਂ ਨੂੰ ਆਪਾਂ ਮੌਕਾ ਮਿਲਦਾ ਸਵਾਲ ਪੁੱਛਣ ਦਾ। ਔਰ ਦੂਜਾ ਸਵਾਲ ਪੁੱਛਣ ਦਾ ਕਾਰਨ ਇਹ ਵੀ ਹੈ ਕਿ ਸਾਡੇ ਬਹੁਤ ਸਾਰੇ ਭੈਣ ਭਰਾ ਏਅਰ ਦੇ ਉੱਤੇ ਕਿ ਸਵਾਲ ਆ ਕੇ ਨਹੀਂ ਪੁੱਛ ਸਕਦੇ। ਜਦੋਂ ਤੁਸੀਂ ਕੋਈ ਵੀ ਸਵਾਲ ਪੁੱਛਦੇ ਹੋ ਤਾਂ ਉਹ ਸਵਾਲ ਬਹੁਤ ਲੋਕਾਂ ਨਾਲ ਸੰਬੰਧਿਤ ਹੁੰਦਾ, ਅਤੇ ਜਦੋਂ ਡਾਕਟਰ ਸਾਹਿਬ ਐਕਸਪਲੇਨ ਕਰਦੇ ਨੇ, ਕਿਉਂਕਿ ਉਹ ਔਥੈਂਟਿਕ ਹੁੰਦਾ, ਸੁਣੀਆਂ ਸੁਣਾਈਆਂ ਗੱਲਾਂ 'ਤੇ ਬੇਸ ਨਹੀਂ, ਨਾ ਹੀ ਉਹ ਹੋਮੋਪੈਥੀ ਦੇ, ਨੈਚੁਰਲਪੈਥੀ ਦੇ ਵੈਦ ਫੜ ਕੇ ਲਿਆਏ ਹੁੰਦੇ ਨੇ, ਉਹ ਪੂਰੇ ਪ੍ਰੋਫੈਸ਼ਨਲ ਨੇ, ਕੈਨੇਡੀਅਨ ਗੌਰਮੈਂਟ ਵੱਲੋਂ ਅਪਰੂਵਡ ਨੇ, ਹਾਂਜੀ, ਅਤੇ ਲਾਈਸੈਂਸ ਨੇ ਬਕਾਇਦਾ MD ਡਾਕਟਰ। ਸੋ ਉਹ ਜਿਹੜੇ ਜਵਾਬ ਦਿੰਦੇ ਨੇ ਉਹਦੇ ਨਾਲ ਸਾਨੂੰ ਸੁਣਨ ਨਾਲ ਸਾਡਾ ਫਾਇਦਾ ਵੀ ਹੋ ਸਕਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ BNC ਮੈਡੀਕਲ ਸੈਂਟਰ ਦੇ ਤਾਬੁਨ ਦੇ ਨਾਲ ਅਸੀਂ ਪੇਸ਼ ਕਰਦੇ ਹਾਂ। BNC ਮੈਡੀਕਲ ਸੈਂਟਰ ਹੈ ਕਿੱਥੇ? ਇਹ ਬ੍ਰੈਂਪਟਨ 'ਚ ਹੈ। ਬ੍ਰੈਂਪਟਨ ਦੇ ਵਿੱਚ ਜਿਹੜੀਆਂ 2 ਰੋਡਸ ਨੇ, ਬ੍ਰੈਮਲੀ ਅਤੇ ਕੰਟਰੀ ਸਾਈਡ, ਜਿੱਥੇ ਇਹ ਦੋਨੇ ਮਿਲਦੀਆਂ ਨੇ, ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਇੰਟਰਸੈਕਸ਼ਨ ਕਹਿੰਦੇ ਹਾਂ। ਸੋ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਇੰਟਰਸੈਕਸ਼ਨ ਦੇ ਐਗਜੈਕਟ ਉੱਪਰ ਇਹ ਸਾਡਾ BNC ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਇੱਕੋ ਛੱਤ ਦੇ ਥੱਲੇ ਅਸੀਂ ਅਰਜੈਂਟ ਕੇਅਰ, ਵਾਕ ਇਨ ਕਲੀਨਿਕ ਅਤੇ ਫੈਮਿਲੀ ਪ੍ਰੈਕਟਿਸ ਦੀਆਂ ਸੇਵਾਵਾਂ ਦਿੰਦੇ ਹਾਂ। 4 ਸਾਡੇ ਕੋਲ ਡਾਕਟਰ ਨੇ, ਡਾਕਟਰ ਅੰਕੁਸ਼ ਗੋਇਲ ਇਹਨਾਂ ਨੂੰ ਹੈੱਡ ਕਰਦੇ ਨੇ, ਡਾਕਟਰ ਖਿਮੀ, ਡਾਕਟਰ ਸ਼ਿਵਾ ਕੁਮਾਰ, ਡਾਕਟਰ ਆਲ ਸ਼ੈਵੀ, ਇਹ 4 ਸਾਡੇ ਕੋਲ ਡਾਕਟਰ ਨੇ। ਇਸ ਤੋਂ ਇਲਾਵਾ ਅਰਜੈਂਟ ਕੇਅਰ ਹੈ ਸਾਡੀ। ਅਰਜੈਂਟ ਕੇਅਰ ਦਾ ਮਤਲਬ ਕੀ ਹੁੰਦਾ ਕਿ ਜੇ ਤੁਹਾਨੂੰ ਕੋਈ ਨੋਨ ਲਾਈਫ ਥਰੈਟਨਿੰਗ ਪ੍ਰੋਬਲਮ ਹੈ, ਇੰਸਟੈਡ ਆਫ ਟੂ, ਜੇ ਤਾਂ ਲਾਈਫ ਥਰੈਟਨਿੰਗ ਹੈ, ਫਿਰ ਯੂ ਹੈਵ ਟੂ ਕਾਲ 911, ਨੋ ਡਾਊਟ ਇਨ ਇਟ, ਡੋਂਟ ਟੇਕ ਰਿਸਕ।
ਤੇ ਜੇ ਨਹੀਂ ਹੈ ਛੋਟੀਆਂ ਮੋਟੀਆਂ ਸੱਟਾਂ ਲਾ ਜਾਂਦੇ ਚੈਸਟ 'ਚ ਪੇਨ ਹੋ ਗਿਆ ਕੋਈ ਟਾਂਕੇ ਲਵਾਉਣੇ ਨੇ ਕੁਛ ਲਵਾਉਣੇ ਨੇ ਉੱਥੇ ਤੁਹਾਨੂੰ ਪਤਾ ਵੇਟ 7-8 ਘੰਟੇ 9 ਘੰਟੇ ਵੀ ਲੱਗ ਜਾਂਦੇ ਨੇ ਫਿਰ ਤੁਸੀਂ ਸਾਡੀ ਕਲੀਨਿਕ 'ਚ ਆ ਸਕਦੇ ਹੋ ਕੋਈ ਪਲਸਤਰ ਲਵਾਉਣਾ ਹੈ ਕੋਈ ਟਾਂਕੇ ਲਵਾਉਣੇ ਆ ਕੋਈ ਐਲਰਜੀ ਦੀ ਪ੍ਰੋਬਲਮ ਹੋ ਗਈ ਹਾਂਜੀ ਕੋਈ ECG ਕਰਾਉਣੀ ਹੈ ਇਹ ਅਸੀਂ ਸਾਰੀਆਂ ਸੇਵਾਵਾਂ ਦਿੰਦੇ ਹਾਂ ਅਤੇ ਨਾਲ ਸਾਡੀ ਜਿਹੜੀ ਬਲੱਡ ਲੈਬ ਹੈ ਉਹ ਹਫ਼ਤੇ ਦੇ 7 ਦਿਨ ਖੁੱਲ੍ਹਦੀ ਹੈ ਸਵੇਰੇ 9 ਵਜੇ ਅਤੇ ਤੁਸੀਂ ਬਲੱਡ ਵੀ ਆਪਣਾ ਟੈਸਟ ਕਰਾ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਕੌਂਸਲਿੰਗ ਦੀ ਸਰਵਿਸ ਹੈ ਡਾਕਟਰ ਫੈਨੀ ਪਹਿਲੀ ਵਾਰ ਟੋਟਲ ਇੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਹੈ BNC ਮੈਡੀਕਲ ਸੈਂਟਰ ਦੇ ਵਿੱਚ ਡਾਕਟਰ ਫੈਨੀ ਜਿਨ੍ਹਾਂ ਦੀ ਕਿ ਬੈਕਗਰਾਊਂਡ ਸ਼ੀਜ਼ ਹੈ ਡਾਕਟਰ ਇਨ ਮੈਡੀਸਨ ਐਜ਼ ਵੈਲ ਐਜ਼ ਸ਼ੀਜ਼ ਮਾਸਟਰ ਇਨ ਕੌਂਸਲਿੰਗ ਇਹ ਦੋਨੇ ਚੀਜ਼ਾਂ ਦੇ ਐਕਸਪਰਟ ਨੇ ਸੋ ਇਸ ਕਰਕੇ ਜਿਹੜੀਆਂ ਸਾਡੀਆਂ ਪ੍ਰੋਬਲਮ ਨੇ ਜਦੋਂ ਤੁਸੀਂ ਉਹਨਾਂ ਨਾਲ 1-to-1 ਰਹਿ ਕਰਦੇ ਹੋ ਤਾਂ ਕਾਫ਼ੀ ਤੇਜ਼ੀ ਦੇ ਨਾਲ ਨੰਬਰ 1 ਅਤੇ ਕਾਫ਼ੀ ਸਕਸੈਸਫੁਲ ਰੇਟ ਇਹਦਾ ਜਿਹੜਾ ਹੈ ਉਹ ਹੈਗਾ ਜੇ ਤੁਸੀਂ ਗੱਲਬਾਤ ਕਰਦੇ ਹੋ ਦੇਖੋ ਨਾ ਸਾਨੂੰ ਸਕੂਲ ਦੇ ਵਿੱਚ ਸਾਡਾ ਸਕੂਲ 'ਚ ਸਾਨੂੰ ਜੀ ਨਹੀਂ ਕਰਦਾ ਬੱਚੇ ਸਾਨੂੰ ਬੁਲਿੰਗ ਕਰਦੇ ਨੇ ਫਿਰ ਅਸੀਂ ਕੰਮ 'ਤੇ ਜਾਂਦੇ ਹਾਂ ਉੱਥੇ ਬੌਸ ਸਾਨੂੰ ਤੰਗ ਕਰਦਾ ਘਰ 'ਚ ਹੈ ਬਾਪੂ ਦੀ ਬੇਬੇ ਦੀ ਲੜਾਈ ਰਹਿੰਦੀ ਹੈ ਕਦੇ ਨਾ ਕਦੇ ਡਾਂਗ ਸੋਟਾ ਵੀ ਖੜਕ ਜਾਂਦਾ ਕਿਉਂਕਿ ਸ਼ਰਾਬ ਪੀਤੀ ਹੁੰਦੀ ਹੈ ਸੋ ਉਹਦੇ ਕਰਕੇ ਬੱਚਿਆਂ 'ਤੇ ਅਸਰ ਰਹਿੰਦਾ ਅਤੇ ਕਈ ਵਾਰ ਅਸੀਂ ਕੰਮ ਓਵਰ ਟਾਈਮ ਕਰੀ ਜਾਂਦੇ ਹਾਂ ਟਰੱਕਾਂ ਦੇ ਵਿੱਚ ਦੇਹ ਤੇਰੇ ਦੀ 24-24 ਘੰਟੇ ਚੱਲੀ ਜਾਂਦੇ ਹਾਂ ਆ ਕੇ ਘਰ ਵਾਲੀ ਨਾਲ ਲੜਾਈ ਹੋ ਜਾਂਦੀ ਹੈ ਲੜਾਈ ਆਦਮੀ ਨਾਲ ਹੋ ਜਾਂਦੀ ਹੈ ਫਿਰ ਇੱਕੋ ਹੀ ਹੱਲ ਹੈ ਲੋਕ ਚੱਕ ਚੁਕਾ ਦਿੰਦੇ ਨੇ ਫਿਰ ਅਸੀਂ ਡਾਈਵੋਰਸ ਨੂੰ ਪਹੁੰਚਦੇ ਹਾਂ ਕਿੰਨੇ ਸਾਲ ਅਸੀਂ ਇਕੱਠੇ ਰਹੇ ਹੁੰਦੇ ਹਾਂ ਬੱਚੇ ਵੀ ਜੰਮ ਲੈਂਦੇ ਹਾਂ ਫਿਰ ਅਸੀਂ ਕਹਿੰਦੇ ਨਹੀਂ ਮੈਂ ਤਾਂ ਹੁਣ ਰਹਿਣਾ ਹੀ ਨਹੀਂ ਇਹਦੇ ਨਾਲ ਡਾਈਵੋਰਸ ਕਰਨਾ ਸੋ ਅਜਿਹੇ ਕੇਸਾਂ 'ਚ ਤੁਸੀਂ ਕੌਂਸਲਿੰਗ ਕਰਦੇ ਹੋ ਸੋ ਉਹ ਡਾਕਟਰ ਫੈਨੀ ਪ੍ਰੋਫੈਸ਼ਨਲ ਨੇ ਮੈਂ ਦੇਖਿਆ ਮੇਰੇ ਕੋਲ 2 ਅਜਿਹੇ ਕਪਲ ਮੈਨੂੰ ਆਪ ਦੱਸ ਕੇ ਗਏ ਨੇ ਜਿਨ੍ਹਾਂ ਦਾ ਡਾਈਵੋਰਸ ਹੁੰਦਾ ਲਾਸਟ ਮੂਮੈਂਟ 'ਤੇ ਉਸ ਠੀਕ ਹੋ ਗਿਆ ਸੋ ਕੌਂਸਲਿੰਗ ਦੀ ਸਾਨੂੰ ਲੋੜ ਹੈ ਈਵਨ ਤੁਸੀਂ ਕੋਰਟਸ ਦੇ ਵਿੱਚ ਵੀ ਚਲੇ ਜਾਓ ਅਦਾਲਤਾਂ ਸਾਡੀਆਂ ਕਹਿੰਦੀਆਂ ਨੇ ਜਦੋਂ ਕੋਈ ਸਾਨੂੰ ਅਸਾਲਟ ਵਿਦਾਊਟ ਵੈਪਨ ਔਰ ਅਸਾਲਟ ਵਿਦ ਵੈਪਨ ਦੇ ਕੇਸਿਸ ਹੁੰਦੇ ਨੇ ਕੋਰਟ ਸਾਨੂੰ ਭੇਜਿਆ ਕਿ ਤੁਸੀਂ ਕੌਂਸਲਿੰਗ ਕਰੋ ਇਸ ਤਰ੍ਹਾਂ ਪੁਲਿਸ ਦੇ ਵਿੱਚ ਕਦੋਂ ਸਾਡੀ ਕੋਈ ਗ੍ਰਿਫਤਾਰੀ ਹੁੰਦੀ ਹੈ ਫਿਰ ਸਾਨੂੰ ਕੌਂਸਲਿੰਗ ਲਈ ਭੇਜਦੇ ਨੇ ਸੋ ਕੌਂਸਲਿੰਗ ਦੀ ਸਾਨੂੰ ਲੋੜ ਹੈ ਪਰ ਜਾਓ ਪ੍ਰੋਫੈਸ਼ਨਲ ਕੋਲ ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ 'ਤੇ ਨਹੀਂ ਹੈ ਕਿ ਵੀ ਜੀ ਇਹਦੀ ਜੋ ਉੱਪਰੀ ਕਸਰ ਆ ਗਈ ਇਹਦੇ ਮਾਰੋ ਚਿਮਟਾ 'ਤੇ ਇਹਦੀ ਭੂਤ ਕੱਢ ਦਿਓ ਚਿਮਟਾ ਮਾਰ ਕੇ ਭੂਤ ਕੱਢਣ ਦੀ ਥਾਂ 'ਤੇ ਉਹਦੀ ਜਾਨ ਹੀ ਕੱਢ ਦਿਓਗੇ ਤੁਸੀਂ ਸੋ ਪ੍ਰੋਫੈਸ਼ਨਲ ਕੋਲ ਜਾਇਆ ਕਰੋ ਨਾਲੇ $00,000 ਨਹੀਂ ਖਰਚ ਹੁੰਦੇ $200-400-500-700 ਖਰਚ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਸੋਲਵ ਹੋ ਜਾਏਗੀ ਇਹ ਸਾਡੀ BNC ਮੈਡੀਕਲ ਸੈਂਟਰ ਦੇ ਉੱਤੇ ਡਾਕਟਰ ਫੈਨੀ ਕੌਂਸਲਿੰਗ ਦੀਆਂ ਸਰਵਿਸ ਦਿੰਦੇ ਨੇ ਕਿਤੋਂ ਡਾਕਟਰ ਤੋਂ ਰਿਕਮੈਂਡੇਸ਼ਨ ਲਿਆਉਣ ਦੀ ਲੋੜ ਨਹੀਂ ਕੋਈ ਰੈਫਰਲ ਦੀ ਲਿਆਉਣ ਦੀ ਲੋੜ ਹੀ ਨਹੀਂ ਸਿੱਧਾ ਤੁਸੀਂ ਆਓ ਉਹਨਾਂ ਨਾਲ ਅਪੁਆਇੰਟਮੈਂਟ ਬਣਾਓ ਫਿਰ ਸਾਡੇ ਕੋਲ ਫਾਰਮੇਸੀ ਹੈ ਇਹ ਵੀ 365 ਦੇ 365 ਦਿਨ ਖੁੱਲ੍ਹਦੀ ਹੈ ਘਰੋਂ ਤੁਹਾਡੀ ਪ੍ਰਿਸਕ੍ਰਿਪਸ਼ਨ ਚੱਕਦੇ ਨੇ ਅਤੇ ਘਰੇ ਡਰੋਪ ਕਰਦੇ ਨੇ ਚੰਗੀ ਤਰ੍ਹਾਂ ਪਿਆਰ ਦੇ ਨਾਲ ਤੁਹਾਨੂੰ ਦਵਾਈ ਸਮਝਾਉਂਦੇ ਨੇ ਫਿਰ ਆ ਗਈ ਗੱਲ ਸਾਡੀ ਐਨਕਾਂ ਦੀ ਦੁਕਾਨ ਦੀ ਐਨਕਾਂ ਦੀ ਦੁਕਾਨ 'ਤੇ ਸਾਡੇ ਡਾਕਟਰ ਤਾਂ ਹੈਗੇ ਨੇ ਹੋਰ ਵੀ ਡਾਕਟਰ ਬ੍ਰੈਂਪਟਨ ਮਿਸਿਸ ਹੈਗਾ ਟੋਬੀਕੋ ਦੇ ਵਿੱਚ ਹੈਗੇ ਤੁਸੀਂ ਜਿਹੜੇ ਮਰਜ਼ੀ ਆਈ ਡਾਕਟਰ ਕੋਲੋਂ ਜਾ ਕੇ ਆਪਣੀ ਨਿਗਾਹ ਚੈੱਕ ਕਰਾ ਸਕਦੇ ਹੋ ਅਤੇ ਜੇ ਉਹ ਕਹਿੰਦੇ ਨੇ ਤੁਹਾਨੂੰ ਐਨਕਾਂ ਦੀ ਲੋੜ ਹੈ ਤਾਂ ਮੈਂ ਸਿਰਫ ਇੱਕੋ ਹੀ ਬੇਨਤੀ ਕਰਦਾ ਕਿ ਸਿਰਫ ਟਰਾਈ ਕਰਨ ਲਈ ਤਾਂ ਗੇੜਾ ਮਾਰ ਲਓ ਹੋ ਸਕਦਾ ਠੱਗੀ ਲਈ ਅਸੀਂ ਹਾਂਜੀ ਜੇ ਤੁਸੀਂ ਆਓਗੇ ਤੁਹਾਨੂੰ ਪਤਾ ਲੱਗ ਜੂਗਾ ਮੈਂ ਨਹੀਂ ਕਹਿੰਦਾ ਕਿੰਨੇ ਪਰਸੈਂਟ ਸੇਲ ਆ ਹਾਲਾਂਕਿ ਸਾਡੀ ਐਡ ਆਉਂਦੀ ਆ ਕਿ ਅੱਧੀ ਕੀਮਤ ਦਿਓ ਤੁਸੀਂ ਐਨਕਾਂ ਵੇਚਦੇ ਹਾਂ ਪਰ ਮੈਂ ਤਾਂ ਇੱਕ ਗੱਲ ਦੀ ਗਰੰਟੀ ਦਿੰਦਾ ਕਿ ਜਦੋਂ ਤੁਸੀਂ ਸਾਡੀਆਂ ਐਨਕਾਂ ਲਾਓਗੇ ਜਿੱਥੇ ਮਰਜ਼ੀ ਪਹਿਲਾਂ ਕਰ ਲਓ ਬਾਅਦ 'ਚ ਕਰ ਲਓ ਕੋਈ ਵੀ ਨੇੜੇ ਤੇੜੇ ਨਹੀਂ ਪ੍ਰਾਈਸ ਖੜੂਗਾ ਅਤੇ ਦੂਸਰੀ ਗੱਲ ਜੋ ਸਾਡੀ ਸਿੰਥੀਆ ਨੀਲ ਉੱਥੇ ਕਹਿੰਦੀ ਹੈ ਪ੍ਰੋਫੈਸ਼ਨਲ ਉਹ ਕੌਮਾਂ 'ਤੇ ਫੁੱਲ ਸਟਾਪ ਉਹੀ ਦੇਊਗੀ ਇਹ ਨਹੀਂ ਹੈ ਕਿ ਵੀ ਚਲੋ ਜੀ ਇਹਨੇ $10 ਸਸਤੇ ਕਰਦੇ ਹੁਣ ਜਿਹੜੇ ਸ਼ੀਸ਼ੇ ਨੇ ਥੋੜ੍ਹੇ ਜਿਹੇ ਘਟੀਆ ਪਾ ਦਿਓ ਗਾਹਕ ਨੂੰ ਕਿਹੜਾ ਪਤਾ ਲੱਗਣਾ ਕਿਉਂਕਿ ਗਾਹਕ ਨੂੰ ਤਾਂ ਵਾਕਈ ਨਹੀਂ ਪਤਾ ਲੱਗਣਾ ਪਰ ਲੱਗਣ ਵਾਲੇ ਨੂੰ ਤੁਹਾਡੇ ਨਾਲ ਰਹਿੰਦਾ ਅੰਦਰੋਂ ਪਤਾ ਹੁੰਦਾ ਸੋ ਜਦੋਂ ਅਸੀਂ ਇਹੋ ਜਿਹੀਆਂ ਹੇਰਾ ਫੇਰੀਆਂ ਕਰਕੇ ਭਾਰ ਵਧਾ ਲੈਂਦੇ ਹਾਂ ਫਿਰ ਡੰਡੇ ਖਾਣ ਅਤੇ ਛਿੱਤਰ ਖਾਣ ਲਈ ਵੀ ਤਿਆਰ ਰਹਿੰਦੇ ਹਾਂ ਜ਼ਿੰਦਗੀ ਦੇ ਵਿੱਚ ਸੋ ਅਜਿਹਾ ਕੰਮ ਅਸੀਂ ਰੱਬ ਤੋਂ ਡਰ ਕੇ ਕੋਸ਼ਿਸ਼ ਕਰੀ ਦੀ ਹੈ ਵੀ ਜੋ ਕਹੀਏ ਉਹਦੇ 'ਤੇ ਅਮਲ ਪੂਰਾ ਕਰੀਏ ਫਿਰ ਨਾਲ ਰਿਸਪੈਕਟ ਹੁੰਦੀ ਹੈ ਆਓ ਭਾਗਤ ਹੁੰਦਾ ਤੁਸੀਂ ਬਿਜ਼ਨਸ ਦਿਓ ਨਾ ਦਿਓ ਡਜ਼ਨਟ ਮੈਟਰ ਜਦੋਂ ਵੀ ਕਦੇ ਨੇੜੇ ਆਓ ਅਸੀਂ ਤੁਹਾਨੂੰ ਹਮੇਸ਼ਾ ਕਹਿੰਦੇ ਸਾਨੂੰ ਮਿਲ ਕੇ ਜਾਓ ਸਾਡੀ ਚਾਹ ਪਾਣੀ ਪੀਓ ਸੋ ਇਹ 3-4 ਜਿਹੜੀਆਂ ਗੱਲਾਂ ਸਾਡੀ ਖਾਸੀਅਤ ਹੈ ਅਸੀਂ ਭੰਬਲ ਭੁੱਸੇ 'ਚ ਨਹੀਂ ਪਾਉਂਦੇ ਗੱਲਾਂ 'ਚ ਨਹੀਂ ਉਲਝਾਉਂਦੇ ਵੀ ਲਓ ਜੀ ਡਾਕਟਰ ਦੀ ਫੀਸ ਫਰੀ ਹੈ ਆਹ ਲਾਓਗੇ $70 ਦੀ ਉਹ 75 ਹੈ ਸਭ ਭੰਬਲ ਭੁੱਸੇ ਨੇ ਜਦੋਂ ਉੱਥੇ ਜਾਂਦੇ ਹੋ ਕੁਛ ਹੋਰ ਹੀ ਨਿਕਲਦਾ ਤੁਹਾਨੂੰ ਕੱਖ ਨਹੀਂ ਪਤਾ ਲੱਗਦਾ ਸੋ ਇਮਾਨਦਾਰੀ ਨਾਲ ਸਿੱਧੀ ਗੱਲ ਹੈ ਵੀ ਪੈਸੇ ਵੀ ਬਚਾਓਗੇ ਕੁਆਲਿਟੀ ਵਧੀਆ ਮਿਲੂਗੀ ਸੋ ਇਹ ਸਾਰੀਆਂ ਸਰਵਿਸ ਸਾਨੂੰ BNC ਮੈਡੀਕਲ ਸੈਂਟਰ ਦੀ ਵਿੱਚ ਮਿਲਦੀਆਂ ਨੇ ਇੱਕੋ ਛੱਤ ਦੇ ਥੱਲੇ ਸੋ ਉਹਦੇ ਸਹਿਯੋਗ ਦੇ ਨਾਲ ਸਿਰਫ ਅਸੀਂ ਇਹੀ ਇਹਨਾਂ ਦਾ ਹੀ ਸਹਿਯੋਗ ਆ ਹੋਰ ਅਸੀਂ ਕੋਈ ਐਡਵਰਟਾਈਜਮੈਂਟ ਨਹੀਂ ਕਰਦੇ ਅਸੀਂ ਮਾਈਂਡ ਐਂਡ ਬੋਡੀ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਸੋਮਵਾਰ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ ਸੋ ਮੈਂ ਕਾਫੀ ਭੂਮਿਕਾ ਬਣ ਲਈ ਸੋ ਹੁਣ ਡਾਕਟਰ ਅੰਕੁਸ਼ ਸਾਡੇ ਨਾਲ ਸਟੂਡੀਓ ਦੇ ਵਿੱਚ ਬੈਠੇ ਨੇ ਅਸੀਂ ਸ਼ੂਗਰ ਦੇ ਉੱਤੇ ਗੱਲ ਕਰਾਂਗੇ ਤੁਸੀਂ ਵੀ ਫੋਨ ਕਰੋ ਸਾਨੂੰ ਮਜ਼ਾ ਆਇਆ ਸੀ ਲਾਸਟ ਵੀਕ ਦੇ ਫੋਨ 'ਤੇ ਫੋਨ ਆ ਰਹੇ ਸਾਨੂੰ ਡਿਸਕਨੈਕਟ ਕਰਨੇ ਪਏ ਕਾਫੀ ਸੋ ਤੁਸੀਂ ਫੋਨ ਕਰੋ ਸਭ ਤੋਂ ਪਹਿਲਾਂ ਡਾਕਟਰ ਅੰਕੁਸ਼ ਵੈਲਕਮ ਹੀਅਰ ਇਨ ਦਾ ਸ਼ੋ
ਥੈਂਕ ਯੂ ਤੁਹਾਡਾ ਬਹੁਤ
ਅੱਛਾ ਹੁਣ ਤੁਸੀਂ ਥੋੜ੍ਹੀ ਜਿਹੀ ਅੰਗਰੇਜ਼ੀ ਬੋਲਿਆ ਕਰੋ ਕਿਉਂਕਿ ਬਿਲਕੁਲ ਤੁਸੀਂ ਪੰਜਾਬੀ ਬੋਲਣੀ ਹੋਗੇ ਬਾਕੀ
ਥੈਂਕ ਯੂ ਤਾਂ ਕਿਹਾ ਹੀ ਆ
ਓਕੇ ਸੋ ਅੱਜ ਆਪਾਂ ਕਿਉਂਕਿ ਡਾਇਬੈਟਿਕ ਦੇ ਉੱਤੇ
ਯਾ ਆਪਾਂ ਪਹਿਲਾਂ ਅੱਗੇ ਵੀ ਇਹਦੇ ਬਾਰੇ ਗੱਲ ਕੀਤੀ ਆਪਾਂ ਕਿਉਂ ਵਾਰੀ ਵਾਰੀ ਇਹਦੇ ਗੱਲ ਕਰਦੀ ਹੈ ਖਜ਼ੇ ਆਪਣੇ ਕਮਿਊਨਿਟੀ ਦੀ ਕਾਫੀ ਪ੍ਰੈਵਲੈਂਟ ਬਿਮਾਰੀ ਹੈਗੀ ਹੈ ਪ੍ਰੋਬਲਮ ਆਪਣੇ ਕਮਿਊਨਿਟੀ ਦੇ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਆਪਣੇ ਜੈਨੈਟਿਕਸ ਸਾਰੀਆਂ ਚੀਜ਼ਾਂ ਤੁਸੀਂ ਛੱਡੋ ਖਾਣ ਪੀਣ ਦੀਆਂ ਫੈਮਿਲੀ ਹਿਸਟਰੀ ਵਟਐਵਰ ਆਪਣੇ ਜੈਨੈਟਿਕਸ ਦੇ ਵਿੱਚ ਹੀ ਹਾਇਰ ਚਾਂਸ ਹੈਗਾ ਡਾਇਬੀਟੀਜ਼ ਦਾ ਹੁਣ ਆਪਾਂ ਉਹਦੇ ਬਾਰੇ ਤਾਂ ਕੁਛ ਨਹੀਂ ਕਰ ਸਕਦੇ ਸੋ ਮੈਂ ਬਾਅਦ 'ਚ ਤੁਹਾਨੂੰ ਦੱਸੂਗਾ ਕਿ ਆਪਾਂ ਇਹਨੂੰ ਪ੍ਰੀਵੈਂਸ਼ਨ ਕਰ ਸਕਦੇ ਆਪਾਂ ਬੇਸਿਕਲੀ ਸ਼ੂਗਰ ਸਾਰਿਆਂ ਨੂੰ ਤਕਰੀਬਨ ਪਤਾ ਹੀ ਆ ਵੀ ਸ਼ੂਗਰ ਤਾਂ ਆਪਣੇ ਖੂਨ 'ਚ ਹੁੰਦੀ ਆ ਆਪਾਂ ਖਾਂਦੇ ਪੀਂਦੇ ਹਾਂ ਸ਼ੂਗਰ ਮਿੱਠੀਆਂ ਸ਼ੂਗਰ ਇੱਕ ਕਾਰਬੋਹਾਈਡਰੇਟਸ ਪ੍ਰੋਟੀਨ ਵੀ ਜਾ ਕੇ ਸ਼ੂਗਰ ਬਣਦੀ ਹੈ ਚਾਹੀਦੀ ਆ ਆਪਾਂ ਨੂੰ ਸ਼ੂਗਰ ਐਨਰਜੀ ਵਾਸਤੇ ਪਰ ਜਿੰਨੀ ਆਪਾਂ ਜ਼ਿਆਦਾ ਖਾਣ ਲੱਗ ਜਾਂਦੇ ਹਾਂ ਉਹ ਫਿਰ ਖੂਨ 'ਚ ਵੱਧ ਸਕਦੀ ਹੈ ਉਹ ਫਿਰ ਜਿਹੜਾ ਆਪਣਾ ਪੈਨਕ੍ਰੀਅਸ ਇੰਸੂਲਿਨ ਸਕ੍ਰੀਟ ਕਰਦਾ ਉਹ ਇੰਸੂਲਿਨ ਜ਼ਿਆਦਾ ਸਕ੍ਰੀਟ ਕਰੀ ਜਾਂਦਾ ਅਵੈਂਚੁਅਲੀ ਜਿਹੜਾ ਇੰਸੂਲਿਨ ਆ ਉਹ ਇੰਨਾ ਕੰਮ ਨਹੀਂ ਕਰਦਾ ਐਂਡ ਉਹ ਅਸੀਂ ਕਹਿੰਦੇ ਹਾਂ ਟਾਈਪ 2 ਡਾਇਬੀਟੀਜ਼ ਉਹਦਾ ਮਤਲਬ ਆ ਵੀ ਇੰਸੂਲਿਨ ਤਾਂ ਆਪਣੇ ਬਾਡੀ ਦੇ ਵਿੱਚ ਆਪਣੇ ਆਪ ਬਣਦਾ ਪਰ ਹੌਲੀ 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 ਉਹ ਕੰਮ ਨਹੀਂ ਇੰਨਾ ਕਰਦਾ ਦੈਨ ਸ਼ੂਗਰ ਵਧੀ ਜਾਂਦੀ ਹੈ ਖੂਨ ਦੇ ਵਿੱਚ ਜਦੋਂ ਸ਼ੂਗਰ ਵੱਧਦੀ ਹੈ ਹੋਰ ਵੀ ਪ੍ਰੋਬਲਮ ਆਉਂਦੇ ਆ ਇਹ ਟਾਈਪ 2 ਡਾਇਬੀਟੀਜ਼ ਆ ਇਹ ਯੂਜਲੀ ਏਜ ਜਦੋਂ ਥੋੜ੍ਹੀ ਜਿਹੀ ਵੱਧ ਜਾਂਦੀ ਹੈ ਹੋ ਸਕਦੀ ਹੈ ਜੇ ਜਦੋਂ ਸ਼ੂਗਰ ਜ਼ਿਆਦਾ ਖਾਂਦੇ ਆ ਐਂਡ ਦੂਜੀ ਜਿਹੜੀ ਟਾਈਪ 1 ਡਾਇਬੀਟੀਜ਼ ਆ ਉਹ ਕਹਿੰਦੇ ਆ ਜੂਵਨਾਈਲ ਆਨਸੈਟ ਵੀ ਛੋਟੇ ਲਾਈਕ ਬਚਪਨ 'ਚ ਵੀ ਹੋ ਸਕਦੀ ਹੈ ਵੈਸੇ ਹੋ ਸਕਦੀ ਹੈ ਜਦੋਂ ਮਰਜ਼ੀ ਪਰ ਉਹਦਾ ਮਤਲਬ ਹੈ ਕੋਈ ਨਹੀਂ ਇੰਸੂਲਿਨ ਪੈਨਕ੍ਰੀਅਸ ਤੋਂ ਬਣਦਾ ਸੋ ਉਹ ਪੇਸ਼ੈਂਟਸ ਨੂੰ ਕੋਈ ਨਹੀਂ ਇੰਸੂਲਿਨ ਬਣਦਾ ਉਹਨਾਂ ਨੂੰ ਯੂਜਲੀ ਇੰਸੂਲਿਨ ਦੀ ਲੋੜ ਪੈਂਦੀ ਹੈ ਐਂਡ ਆਫਟਨ ਉਹ ਛੋਟੇ ਏਜ ਡਾਇਗਨੋਸ ਹੁੰਦਾ ਪਰ ਆਪਾਂ ਅੱਜ ਜ਼ਿਆਦਾ ਟਾਈਪ 2 ਡਾਇਬੀਟੀਜ਼ ਵਾਲੇ ਗੱਲ ਕਰਨੀ ਹੈ ਖਜ਼ ਉਹ ਥੋੜ੍ਹਾ ਜਿਹਾ ਜ਼ਿਆਦਾ ਕਾਮਨ ਆ ਆਪਣੇ ਕਮਿਊਨਿਟੀ ਦੇ ਵਿੱਚ ਅਤੇ ਉਹਦੇ ਵਾਸਤੇ ਆਪਾਂ ਪ੍ਰੀਵੈਂਟ ਵੀ ਕਰ ਸਕਦੇ ਹਾਂ ਸਕਰੀਨਿੰਗ ਵੀ ਹੈਗੀ ਆ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ
ਓਕੇ ਸੋ ਡਾਕਟਰ ਸਾਹਿਬ ਤੁਸੀਂ ਦੱਸੋਗੇ ਜਿਹੜੀ ਸ਼ੂਗਰ ਦੀ ਜਿਹੜੀ ਪ੍ਰੋਬਲਮ ਹੈ ਇਹ ਉਂਝ ਤਾਂ ਪਤਾ ਨਹੀਂ ਲੱਗਦੀ ਨਹੀਂ ਜਦੋਂ ਕਦੇ ਕਦੇ ਡਾਕਟਰ ਕੋਲ ਅਸੀਂ ਜਦੋਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਉਦੋਂ ਸਾਡਾ ਉਹ ਬਲੱਡ ਟੈਸਟ ਕਰਦੇ ਨੇ ਜਾਂ ਯੂਰਿਨ ਟੈਸਟ ਕਰਦੇ ਨੇ ਫਿਰ ਪਤਾ ਲੱਗਦੀ ਹੈ ਸੋ ਜਿਹੜੀ ਇਹ ਸ਼ੂਗਰ ਹੈ ਇਹ ਕਿੰਨੀ ਹੋਣੀ ਚਾਹੀਦੀ ਹੈ ਜਿਹੜੀ ਮਤਲਬ ਜਿਹਦੇ ਨਾਲ ਬੰਦਾ ਕਹਿੰਦਾ ਵੀ ਠੀਕ ਹੈ ਮੈਂ ਕੰਫਰਟੇਬਲ ਹਾਂ ਅਤੇ ਕਦੋਂ ਜਾ ਕੇ ਸਾਡੀ ਜਿਹੜੀ ਘੰਟੀ ਹੈ ਖਤਰੇ ਵਾਲੀ ਉਹ ਵੱਜਦੀ ਹੈ
ਓਕੇ ਹੁਣ ਦੋ ਤਰ੍ਹਾਂ ਦੇ ਸ਼ੂਗਰ ਹੈਗੇ ਆ ਜਦੋਂ ਆਪਾਂ ਦੇਖਦੇ ਹਾਂ ਇੱਕ ਤਾਂ ਹੈਗੀ ਹੈ ਜਦੋਂ ਆਪਾਂ ਫਿੰਗਰ ਦੇ ਵਿੱਚ ਦੇਖਦੇ ਹਾਂ ਔਰ ਕਈ ਵਾਰੀ ਬਲੱਡ ਟੈਸਟ ਪਤਾ ਲੱਗ ਜਾਂਦਾ ਦੈਟਸ ਅ ਸਪਾਟ ਸ਼ੂਗਰ ਵੀ ਮੇਰੀ ਖੂਨ ਦੇ ਵਿੱਚ ਹੁਣ ਕਿਹੜੀ ਸ਼ੂਗਰ ਹੈ ਇਧਰ ਮੈਂ ਖਾਲੀ ਪੇਟ ਦੇਖ ਰਿਹਾ ਜਾਂ ਮੈਂ ਖਾਣ ਤੋਂ ਬਾਅਦ ਰੈਂਡਮ ਦੇਖ ਰਿਹਾ ਇੱਕ ਸਪਾਟ ਸ਼ੂਗਰ ਇੱਕ ਦੂਜੀ ਹੈਗੀ ਹੈ A1C ਹੀਮੋਗਲੋਬਿਨ A1C ਅੱਗੇ ਵੀ ਮੈਂ ਇਹਦੇ ਬਾਰੇ ਗੱਲ ਕੀਤੀ ਵੀ ਹੈ ਅਤੇ ਉਹ 3 ਮਹੀਨੇ ਦੀ ਐਵਰੇਜ ਆ ਸੋ ਦੋਨੇ ਤੁਸੀਂ ਦੇਖ ਸਕਦੇ ਹੋ ਵੈਸੇ ਮੋਰ ਮੈਂ ਤਾਂ 3 ਮਹੀਨੇ ਵਾਲੀ ਦੇਖਦਾ ਹੁਣ ਨਾ ਅਤੇ ਆਮ ਲੋਕਾਂ ਲਈ ਆਪਾਂ ਚਾਹੁੰਦੇ ਹਾਂ ਵੀ ਉਹ 6 ਤੋਂ ਘੱਟ ਹੀ ਰਹੇ ਜਿਹੜੀ ਹੀਮੋਗਲੋਬਿਨ A1C ਹੈ ਐਂਡ ਈਵਨ ਜਿਹੜੀ ਫਾਸਟਿੰਗ ਸ਼ੂਗਰ ਦੋਨੇ 6 ਤੋਂ ਘੱਟ ਹੋਣੀ ਚਾਹੀਦੀ ਹੈ ਜਦੋਂ ਤੁਹਾਡੀ 6 to 6.5 ਦੇ ਵਿਚਾਲੇ ਹੋ ਜਾਂਦੀ ਹੈ ਉਦੋਂ ਅਸੀਂ ਕਹਿੰਦੇ ਹਾਂ ਤੁਹਾਡੀ ਸ਼ੂਗਰ ਬਾਰਡਰ 'ਤੇ ਆ ਗਈ ਅਤੇ ਇਹਦਾ ਅਸੀਂ ਕਿਉਂ ਕੇਅਰ ਕਰਦੇ ਹਾਂ ਬਿਕੋਜ਼ ਜਦੋਂ ਬਾਰਡਰ 'ਤੇ ਆ ਗਈ ਉਹ ਬਾਰਡਰ ਤੋਂ ਟੱਪ ਵੀ ਸਕਦੀ ਹੈ ਅਤੇ ਜਦੋਂ ਬਾਰਡਰ ਤੋਂ ਟੱਪ ਗਈ ਉਹਦਾ ਮਤਲਬ ਤੁਹਾਨੂੰ ਸ਼ੂਗਰ ਹੋ ਗਈ ਫਿਰ ਤੁਹਾਨੂੰ ਦਵਾਈਆਂ ਦੀ ਲੋੜ ਆ ਇਹੋ ਜਿਹੀਆਂ ਚੀਜ਼ਾਂ ਪਰ ਜਦੋਂ ਤੁਸੀਂ ਬਾਰਡਰ ਦੇ ਵਿੱਚ ਆ ਕੋਈ ਹੈਲਥ ਪ੍ਰੋਬਲਮ ਤਾਂ ਨਹੀਂ ਆਉਂਦੀ ਪਰ ਅਗੇਨ ਤੁਸੀਂ ਉਹਨੂੰ ਫਿਰ ਕੰਟਰੋਲ ਕਰ ਸਕਦੇ ਆ ਐਂਡ ਦੈਨ ਜਦੋਂ 6.5 ਦੇ ਉੱਤੇ ਚੱਲ ਜਾਂਦੀ ਹੈ 6.5 ਦੇ ਉੱਤੇ ਦੈਨ ਅਸੀਂ ਕਹਿੰਦੇ ਹਾਂ ਤੁਹਾਨੂੰ ਸ਼ੂਗਰ ਹੈਗੀ ਆ ਅਤੇ ਜਦੋਂ ਸ਼ੂਗਰ ਹੁੰਦੀ ਆ ਉਹਦੇ ਹੈਲਥ ਕੰਪਲੀਕੇਸ਼ਨਸ ਵੀ ਹੋ ਸਕਦੇ ਆ ਤਾਂ ਹੀ ਅਸੀਂ ਇਹਦੇ ਬਾਰੇ ਕੇਅਰ ਕਰਦੇ ਹਾਂ ਬਿਕੋਜ਼ ਸ਼ੂਗਰ ਦੇ ਨਾਲ ਤੁਹਾਡੇ ਅੱਖਾਂ ਨੂੰ ਕਿਡਨੀਜ਼ ਨੂੰ ਨਰਵਸ ਨੂੰ ਹਾਰਟ ਨੂੰ ਅਤੇ ਆਰਟਰੀਜ਼ ਨੂੰ ਬਲੋਕੇਜ ਵਗੈਰਾ ਹੋ ਸਕਦੀ ਹੈ ਪ੍ਰੋਬਲਮ ਆ ਸਕਦੀ ਹੈ ਐਂਡ ਜਿਹਨਾਂ ਨੂੰ ਸ਼ੂਗਰ ਆਲਰੇਡੀ ਹੈਗੀ ਹੈ ਜੇ ਕੋਈ ਸੁਣਦਾ ਸ਼ੂਗਰ ਹੈਗੀ ਆਲਰੇਡੀ ਦੈਨ ਅਸੀਂ ਚਾਹੁੰਦੇ ਹਾਂ ਵੀ ਉਹ ਜਿਹੜਾ 3 ਮੰਥ ਐਵਰੇਜ ਆ A1C ਉਹ 7 ਤੋਂ ਘੱਟ ਰਹਿਣਾ ਚਾਹੀਦਾ ਅਤੇ ਕਈ ਪੇਸ਼ੈਂਟ ਇੱਦਾਂ ਵੀ ਸੁਣਦੇ ਹੋਣਗੇ ਉਹ ਕਹਿੰਦੇ ਵੀ ਮੈਨੂੰ ਤਾਂ ਡਾਕਟਰ ਨੇ ਦੱਸਿਆ ਵੀ 8 ਤੋਂ ਘੱਟ ਵੀ ਠੀਕ ਆ ਦੇਰ ਆਰ ਸਮ ਸਪੈਸ਼ਲ ਸਰਕਮਸਟੈਂਸਿਸ ਫੋਰ ਐਗਜ਼ਾਮਪਲ ਜਿਹਨਾਂ ਨੂੰ ਹਾਰਟ ਅਟੈਕ ਹੋਇਆ ਵਿਆ ਜਾਂ ਜਿਹੜੇ ਬਹੁਤ ਬਜ਼ੁਰਗ ਲੋਕ ਹੈਗੇ ਆ ਵੈਰੀ ਓਲਡ ਆ ਜਿਹਨਾਂ ਨੂੰ ਜੇ ਲੋ ਜਾਵੇ ਸ਼ੂਗਰ ਪ੍ਰੋਬਲਮ ਆ ਸਕਦੀ ਹੈ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਇੰਨੀ ਟਾਈਟ ਨਹੀਂ ਲੋਡ ਕੰਟਰੋਲ ਕਰਨ ਦੀ ਜੇ ਤੁਹਾਡਾ 8 ਤੱਕ ਹੈਗਾ ਠੀਕ ਆ ਬਟ ਅਗੈਨ ਜੋ ਤੁਸੀਂ ਇਫ ਯੂ ਹੈਵ ਐਨੀ ਕੁਐਸਚਨ ਤੁਸੀਂ ਆਪਣੇ ਡਾਕਟਰ ਨੂੰ ਪੁੱਛੋ ਅਤੇ ਉਹ ਐਗਜ਼ੈਕਟਲੀ ਤੁਹਾਨੂੰ ਦੱਸੂਗੇ ਵੀ ਤੁਹਾਡਾ ਟਾਰਗੇਟ ਕੀ ਆ ਕਿੱਥੇ ਰਹਿਣੀ ਚਾਹੀਦੀ ਹੈ ਸ਼ੂਗਰ
ਓਕੇ ਸੋ ਡਾਕਟਰ ਸਾਹਿਬ ਜਿਹੜੀ ਸ਼ੂਗਰ ਬਣਦੀ ਕਾਹਦੇ ਨਾਲ ਆ ਦੇਖੋ ਨਾ ਵੈਸੇ ਤਾਂ ਮੇਰੇ ਖਿਆਲ ਬਹੁਤ ਲੋਕਾਂ ਨੂੰ ਪਤਾ ਪਰ ਫਿਰ ਵੀ ਲੋਕਾਂ ਦੇ ਵਿੱਚ ਆਪਾਂ ਅਵੇਅਰਨੈਸ ਪੈਦਾ ਕਰਨੀ ਚਾਹੁੰਦੇ ਹਾਂ ਵੀ ਸ਼ੂਗਰ ਇਹ ਬਣਦੀ ਕਾਹਦੇ ਨਾਲ ਆ ਵੀ ਇਹ ਰੋਟੀ ਤੋਂ ਬਣਦੀ ਹੈ ਜਾਂ ਸਮੋਸਿਆਂ ਤੋਂ ਬਣਦੀ ਹੈ ਮਤਲਬ ਫਰਾਈਡ ਫੂਡ ਤੋਂ ਬਣਦੀ ਹੈ ਜਾਂ ਦੇ ਤੇਰੇ ਦੀ ਲੱਡੂ ਜੋ ਮਰਜ਼ੀ ਬਰਫੀ ਬੁਰਫੀ ਲੋਕ ਛਿਪ ਕੇ ਖਾਈ ਜਾਂਦੇ ਆ ਇਹ ਬਣਦੀ ਕਿਹੜੀ ਚੀਜ਼ ਤੋਂ ਆ ਅਤੇ ਉਹ ਚੀਜ਼ਾਂ ਫਿਰ ਇਹਦਾ ਮਤਲਬ ਨੁਕਸਾਨਦਾਇਕ ਨੇ
ਯਾ ਸੋ ਬੇਸਿਕਲੀ ਜਿਹੜੇ ਕਾਰਬੋਹਾਈਡਰੇਟਸ ਆ ਸੋ 3 ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਖਾਂਦੇ ਹਾਂ ਇੱਕ ਤਾਂ ਕਾਰਬੋਹਾਈਡਰੇਟਸ ਆ ਇੱਕ ਪ੍ਰੋਟੀਨ ਹੈਗੇ ਆ ਜਿਹੜੇ ਮਸਲ ਬਣਦੇ ਆ ਇੱਕ ਫੈਟ ਆ ਅਤੇ ਜਿਹੜਾ ਆਪਾਂ ਕਾਰਬੋਹਾਈਡਰੇਟਸ ਕਹਿੰਦੇ ਹਾਂ ਉਹ ਸ਼ੂਗਰ ਬਣਦੀ ਹੈ ਕਾਰਬੋਹਾਈਡਰੇਟਸ ਹੋ ਗਈ ਜਿੱਦਾਂ ਕੋਈ ਮਿੱਠੀ ਸ਼ੂਗਰ ਆ ਜਿੱਦਾਂ ਆਪਾਂ ਕਾਫੀ 'ਚ ਪਾਈ ਆ ਜੇ ਆਪਾਂ ਕੋਈ ਰੋਸਟਡ ਡੋਨਟ ਖਾਧਾ ਉਹਦੇ ਵਿੱਚ ਵੀ ਸ਼ੂਗਰ ਹੈਗੀ ਆ ਅਤੇ ਜੇ ਆਪਾਂ ਕੋਈ ਵੀ ਮਿੱਠੀ ਚੀਜ਼ ਰਾਈਟ ਦੈਨ ਕਈ ਲੋਕ ਕਹਿੰਦੇ ਪਰ ਮੈਂ ਮਿੱਠਾ ਤਾਂ ਟੱਚ ਨਹੀਂ ਕਰਦਾ ਮੈਨੂੰ ਤਾਂ ਵੀ ਸ਼ੂਗਰ ਹੋ ਗਈ ਇਹ ਕਿੱਦਾਂ ਹੋ ਗਈ ਓਕੇ ਇੱਕ ਤਾਂ ਮਿੱਠੀ ਸ਼ੂਗਰ ਹੁੰਦੀ ਹੈ ਅਤੇ ਇੱਕ ਕਾਰਬੋਹਾਈਡਰੇਟ ਸੋ ਬ੍ਰੈਡ ਮੈਦਾ ਰੋਟੀ ਰਾਈਸ ਆਲੂ ਫਰੂਟਸ ਦੇ ਵਿੱਚ ਵੀ ਸ਼ੂਗਰ ਹੁੰਦੀ ਹੈ ਸੋ ਹੁਣ ਤੁਸੀਂ ਸੋਚੋਗੇ ਫਿਰ ਮੈਂ ਖਾਵਾਂ ਕੀ ਰਾਈਟ ਇਹ ਤਾਂ ਤਕਰੀਬਨ ਸਾਰੀਆਂ ਚੀਜ਼ਾਂ ਮਿਸ ਹੋ ਗਈਆਂ ਬਟ ਜੇ ਤੁਸੀਂ ਮੋਡਰੇਸ਼ਨ ਦੇ ਵਿੱਚ ਖਾਓਗੇ ਜ਼ਿਆਦਾ ਨਾ ਖਾਓਗੇ ਇੱਕ ਟਾਈਮ 'ਤੇ ਐਂਡ ਹੌਲੀ ਹੋ ਐਂਡ ਐਕਸਰਸਾਈਜ਼ ਵੀ ਰੈਗੂਲਰ ਕਰੋਗੇ ਸਭ ਕੁਛ ਮੋਡਰੇਸ਼ਨ ਦੇ ਵਿੱਚ ਫਿਰ ਤੁਹਾਡੀ ਸ਼ੂਗਰ ਜਾ ਕੇ ਤੁਹਾਨੂੰ ਪ੍ਰੋਬਲਮ ਤਕਰੀਬਨ ਆਉਣੀ ਨਹੀਂ ਅਫਕੋਰਸ ਦੇਰ ਆਰ ਸਮ ਪੀਪਲ ਸਟਿਲ ਹੋ ਸਕਦੀ ਹੈ ਬਟ ਉਹਦਾ ਤੁਸੀਂ ਨਹੀਂ ਕੁਛ ਕਰ ਸਕਦੇ ਰਾਈਟ ਜੇ ਤੁਹਾਡੇ ਜੈਨੈਰਿਕਸ ਬਹੁਤ ਸਟਰੋਂਗ ਆ ਪਰ ਜੇ ਤੁਸੀਂ ਜਿੰਨਾ ਡਾਇਟ ਕੰਟਰੋਲ ਕਰ ਸਕਦੇ ਆ ਤੁਹਾਡੇ ਚਾਂਸਿਸ ਘਟੋਗੇ ਆਲਸੋ ਸਿਮਟਮਸ ਨਹੀਂ ਹੁੰਦੇ ਕਈ ਵਾਰੀ ਸ਼ੂਗਰ ਦੇ ਹਾਂ ਕਈ ਵਾਰੀ ਹੁੰਦੇ ਆ ਪਿਆਸ ਜ਼ਿਆਦਾ ਲੱਗਦੀ ਆ ਭੁੱਖ ਜ਼ਿਆਦਾ ਲੱਗਦੀ ਆ ਪਿਸ਼ਾਬ ਜ਼ਿਆਦਾ ਆਉਂਦਾ ਦੀਜ਼ ਆਰ ਸਮ ਸਿਮਟਮਸ ਪਰ ਕਈ ਵਾਰੀ ਨਹੀਂ ਸਿਮਟਮਸ ਹੁੰਦੇ ਬਿਕਾਜ ਮੇਰੇ ਕਲੀਨਿਕ 'ਤੇ ਕਈ ਪੇਸ਼ੈਂਟ ਆਉਂਦੇ ਆ ਉਹਨਾਂ ਦੀ ਸ਼ੂਗਰ ਵਧੀ ਹੁੰਦੀ ਆ ਉਹ ਕਹਿੰਦੇ ਪਰ ਮੈਂ ਤਾਂ ਠੀਕ ਹਾਂ ਕੋਈ ਨਾ ਲੋੜ ਹੀ ਨਹੀਂ ਦਵਾਈ ਦੀ ਪਰ ਮੈਂ ਕਿਹਾ ਨਹੀਂ ਤੁਸੀਂ ਤਾਂ ਠੀਕ ਹੁਣ ਫੀਲ ਕਰਦੇ ਆ ਬਿਕਾਜ ਸ਼ੂਗਰ ਦੇ ਸਿਮਟਮ ਹੀ ਹੁੰਦੇ ਪਰ ਤੁਹਾਡੇ ਖੂਨ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਸ਼ੂਗਰ ਹੈਗੀ ਆ ਅਤੇ ਵਧੀ ਵੀ ਆ ਅਤੇ ਇਹਦੇ ਲਈ ਤੁਹਾਨੂੰ ਦਵਾਈ ਦੀ ਲੋੜ ਆ ਨਾਲ ਪਰਹੇਜ ਵੀ ਕਰੋ ਆਪਾਂ ਟ੍ਰੀਟਮੈਂਟ ਬਾਰੇ ਵੀ ਗੱਲ ਕਰਾਂਗੇ ਬਟ ਯਾ ਲਾਈਕ ਮੋਸਟਲੀ ਜਿਹੜੇ ਖਾਣੇ ਤੁਸੀਂ ਕੁਐਸਚਨ ਪੁੱਛੇ ਸੀ ਕਿਹੜੇ ਖਾਣਿਆਂ ਤੋਂ ਬਣਦਾ ਇਟਸ ਨਾਟ ਰੀਅਲੀ ਓਇਲ ਔਰ ਫੈਟੀ ਥਿੰਗਸ ਇਟਸ ਮੋਸਟਲੀ ਕਾਰਬੋਹਾਈਡਰੇਟਸ ਸੋ ਅਗੇਨ ਸ਼ੂਗਰ ਮਿੱਠੀ ਵਾਲੀਆਂ ਚੀਜ਼ਾਂ ਹੋ ਗਈਆਂ ਜਿਹੜੇ ਆਪਾਂ ਕਈ ਲੋਕ ਕਹਿੰਦੇ ਗੁੜ ਤਾਂ ਠੀਕ ਹੋਊਗਾ ਮੈਂ ਗੁੜ ਖਾਣ ਲੱਗ ਗਿਆ ਉਹਦੇ 'ਚ ਵੀ ਮਿੱਠਾ ਦੁੱਧ 'ਚ ਵੀ ਮਿੱਠਾ ਹੈਗਾ ਕਾਰਬੋਹਾਈਡਰੇਟਸ ਬ੍ਰੈਡ ਰੋਟੀ ਰਾਈਸ ਆਲੂ ਫੈਸਟਾ ਇਹ ਚੀਜ਼ਾਂ 'ਚ ਵੀ ਹੈਗਾ ਸੋ ਯੂ ਸ਼ੁੱਡ ਈਟ ਗੁੱਡ ਟਾਈਪ ਆਫ ਕਾਰਬੋਹਾਈਡਰੇਟਸ ਐਂਡ I don't want to go into too much detail be good kede ya te bad kede but takriban tusi edan keh lo be eat more fruits and vegetables jehdi roti ya je rice kha lo ghat khao je tonu sugar nahi hagi je tonu sugar hagi ya te control de vich ni shayad tonu band karan di vi lod pave par je tusi pehla hi control kar sakde ho fir tonu kade nahi band karan di lod pani
ਪਰ ਕਦੇ ਕਦੇ ਤਾਂ ਡਾਕਟਰ ਸਾਹਿਬ ਖਾ ਸਕਦੇ ਆਪਾਂ ਕੋਈ ਸ਼ੂਗਰ ਵਾਲੀ ਕਦੇ ਨਾ ਕਦੇ ਜਿਵੇਂ ਤੁਸੀਂ ਰੋਸਟਡ ਕੋਕੋਨਟ ਦੀ ਗੱਲ ਕੀਤੀ ਹੈ ਮੈਨੂੰ ਪਤਾ ਮੈਸੇਜ ਪਹੁੰਚ ਗਿਆ ਉਹਨਾਂ ਦੇ ਹਾਈ ਕਮਾਂਡ ਕੋਲ ਮੈਂ ਖਾਧਾ ਉਹ ਤਾਂ ਕਾਫੀ ਚਿਰ ਮਹੀਨੇ ਬਾਅਦ ਇੱਕ ਵਾਰੀ ਖਾਧਾ ਅਤੇ ਚੱਲ ਸਕਦਾ ਕੰਮ ਉਹ ਬਿਲਕੁਲ ਹੀ ਨਹੀਂ ਖਾਣਾ ਚਾਹੀਦਾ ਸੀ
ਤੁਸੀਂ ਪਿਛਲੇ ਹਫ਼ਤੇ ਵੀ ਖਾਧਾ ਸੀ ਸੋ ਬਈਆ ਕਦੇ ਕਦੇ ਤਾਂ ਠੀਕ ਆ ਹੁਣ ਜੇ ਤੁਸੀਂ ਅਗਲੇ ਹਫ਼ਤੇ ਵੀ ਖਾਧਾ ਫਿਰ ਤਾਂ ਐਵਰੀ ਵੀਕ ਹੋ ਗਿਆ ਪਰ ਜੇ ਤੁਸੀਂ ਹੁਣ 6 ਮਹੀਨੇ 'ਚ ਇੱਕ ਵਾਰੀ ਖਾਓਗੇ ਦੋ ਵਾਰੀ ਖਾਓਗੇ ਠੀਕ ਆ ਪਰ ਅਗੇਨ ਇਹੀ ਮੈਂ ਬੱਚਿਆਂ ਨੂੰ ਵੀ ਕਹਿੰਦਾ ਹੁੰਦਾ ਸੇਮ ਥਿੰਗ ਜਦੋਂ ਕਈ ਪੇਰੈਂਟਸ ਆਉਂਦੇ ਉਹ ਕਹਿੰਦੇ ਵੀ ਇਹ ਟੂ ਮੱਚ ਜੰਕ ਫੂਡ ਖਾਂਦਾ ਕੁੱਕੀ ਸਾਰੇ ਦਿਨ ਖਾਈ ਜਾਂਦਾ ਫਰੂਟਸ ਵੈਜੀਟੇਬਲਸ ਨਹੀਂ ਖਾਂਦਾ ਮੈਂ ਇਹੀ ਇਹਨਾਂ ਨੂੰ ਕਹਿੰਦਾ ਵੈਸੇ ਕਈ ਵਾਰੀ ਨਹੀਂ ਸਮਝਦੇ ਕਈ ਵਾਰੀ ਸਮਾਂ ਵਾਲੇ ਵੀ ਸਮਝ ਵੀ ਜਾਂਦੇ ਆ ਮੈਂ ਕਹਿੰਦਾ ਵੀ ਤੁਸੀਂ ਹਾਂ ਅੱਜ ਤੁਸੀਂ ਜਿੰਨਾ ਮਰਜ਼ੀ ਖਾ ਸਕਦੇ ਆ ਰਾਈਟ ਪਰ ਅਵੈਂਚੁਅਲੀ ਫਿਰ ਤੁਹਾਡੀ ਸ਼ੂਗਰ ਵੱਧ ਜੂਗੀ ਫਿਰ ਆਪਾਂ ਬਿਲਕੁਲ ਇਹਨੂੰ ਬੰਦ ਕਰ ਦਾਂਗੇ ਜੇ ਤੁਸੀਂ ਪਹਿਲਾਂ ਹੀ ਮੋਡਰੇਸ਼ਨ 'ਚ ਖਾਓਗੇ ਕਦੇ ਕਦੇ ਫਿਰ ਤੁਸੀਂ ਫੋਰ ਦ ਰੈਸਟ ਆਫ ਯੂਰ ਲਾਈਫ ਤੁਸੀਂ ਖਾ ਸਕਦੇ ਆ ਤੁਹਾਨੂੰ ਡਾਕਟਰ ਦੀ ਨਹੀਂ ਲੋੜ ਜਾਣੀ ਐਵਰੀ ਟਾਈਮ ਅਤੇ ਤੁਸੀਂ ਯੂਰ ਸਟੇ ਹੈਲਥੀ ਸੋ ਅਗੇਨ ਐਵਰੀਥਿੰਗ ਇਨ ਮੋਡਰੇਸ਼ਨ
ਓਕੇ ਡਾਕਟਰ ਸਾਹਿਬ ਹੁਣ ਜਿਵੇਂ ਤੁਸੀਂ ਕਿਹਾ ਵੀ ਡਾਇਟ ਦਾ ਇੰਪੋਰਟੈਂਟ ਰੋਲ ਹੈ ਵੀ ਡਾਇਟ ਜਿਹੜੀ ਹੈ ਜਿਸ ਤਰ੍ਹਾਂ ਤੁਸੀਂ ਰੋਟੀ ਦੀ ਗੱਲ ਕੀਤੀ ਹੈ ਚਾਵਲ ਦੀ ਗੱਲ ਕੀਤੀ ਹੈ ਮਿਠਾਈਆਂ ਦੀ ਗੱਲ ਕੀਤੀ ਹੈ ਫਰਾਈਡ ਫੂਡ ਦੀ ਗੱਲ ਕੀਤੀ ਹੈ ਜੰਕ ਫੂਡ ਚਿਪਸ ਵਗੈਰਾ ਕੋਕੋਨਟ ਦੇ ਅੱਡੇ ਆਪਾਂ ਡੋਨਟ ਵਗੈਰਾ ਖਾਂਦੇ ਹਾਂ ਚਾਹ 'ਚ ਕੌਫੀ 'ਚ ਪੀਂਦੇ ਹਾਂ ਇਹਦੀ ਤੁਸੀਂ ਗੱਲ ਕੀਤੀ ਹੈ ਵੀ ਇਹ ਤੋਂ ਬਚਣਾ ਚਾਹੀਦਾ ਕਦੇ ਕਦੇ ਜੇ ਤੁਹਾਡੀ ਬੋਟਮ 'ਤੇ ਹੈ ਅਤੇ ਕਦੇ ਕਦੇ ਖਾਓ ਮੋਡਰੇਟ ਤਰੀਕੇ ਨਾਲ ਖਾਓ ਪਰ ਇਹਦੇ ਨਾਲ ਕੀ ਸਾਨੂੰ ਐਕਸਰਸਾਈਜ਼ ਦਾ ਵੀ ਕੋਈ ਰੋਲ ਹੁੰਦਾ ਵੀ ਐਕਸਰਸਾਈਜ਼ ਜੇ ਐਕਸਰਸਾਈਜ਼ ਕਰੀਏ ਹੀ ਨਾ ਇਕੱਲੀ ਫੂਡ ਸਾਡੀ ਡਾਇਟ ਕੰਟਰੋਲ ਹੋ ਜੇ ਮਤਲਬ ਇਹ ਤਾਂ ਨਹੀਂ ਗੱਲ ਚੱਲਣੀ ਕੋਈ ਸਾਨੂੰ ਐਕਸਰਸਾਈਜ਼ ਵੀ ਕਰਨੀ ਪਊਗੀ ਕਿ ਨਹੀਂ
ਯਾ 100% ਐਕਸਰਸਾਈਜ਼ ਦੇ ਨਾਲ ਵੀ ਬਚਾਅ ਕਾਫੀ ਰਹਿੰਦਾ ਬਿਕਾਜ਼ ਜਦੋਂ ਤੁਹਾਡੇ ਮਸਲਸ ਐਕਸਰਸਾਈਜ਼ ਕਰਦੇ ਆ ਜਦੋਂ ਤੁਸੀਂ ਭੱਜਦੇ ਆ ਤੁਹਾਡੇ ਮਸਲਸ ਨੂੰ ਸ਼ੂਗਰ ਚਾਹੀਦੀ ਆ ਜਦੋਂ ਤੁਸੀਂ ਵੇਟਸ ਲਿਫਟ ਕਰਦੇ ਆ ਮਸਲਸ ਨੂੰ ਸ਼ੂਗਰ ਚਾਹੀਦੀ ਆ ਉਹ ਸ਼ੂਗਰ ਖੂਨ ਤੋਂ ਜਾ ਕੇ ਮਸਲਸ ਨੂੰ ਜਾਂਦੀ ਹੈ ਖੂਨ ਦੇ ਵਿੱਚ ਘੱਟ ਜਾਂਦੀ ਹੈ ਐਂਡ ਆਲਸੋ ਤੁਹਾਡਾ ਉਹਦੇ ਨਾਲ ਮੈਟਾਬੋਲਿਜ਼ਮ ਵੀ ਇਨਕਰੀਜ਼ ਹੁੰਦਾ ਸੋ ਸਾਰਾ ਦਿਨ ਜੇ ਤੁਸੀਂ ਐਕਸਰਸਾਈਜ਼ ਐਵਰੀ ਡੇ ਕਰਦੇ ਆ ਈਵਨ ਜਦੋਂ ਤੁਸੀਂ ਬੈਠੇ ਐਕਸਰਸਾਈਜ਼ ਨਹੀਂ ਕਰਦੇ ਈਵਨ ਦੈਨ ਤੁਹਾਡਾ ਮੈਟਾਬੋਲਿਜ਼ਮ ਚੱਲ ਪੈਂਦਾ ਐਂਡ ਤੁਹਾਡੀ ਸ਼ੂਗਰ ਵੀ ਲੋਅ ਆ ਜਾਂਦੀ ਹੈ ਐਂਡ ਜਿਹਨਾਂ ਨੂੰ ਆਲਰੇਡੀ ਸ਼ੂਗਰ ਡਾਇਗਨੋਸ ਹੋਈ ਵੀ ਹੈ ਜਾਂ ਬੋਰਡਰ 'ਤੇ ਆ ਉਹਨਾਂ ਨੂੰ ਖਾਸ ਜ਼ਿਆਦਾ ਲੋੜ ਆ ਐਕਸਰਸਾਈਜ਼ ਦੀ ਅਤੇ ਐਕਸਰਸਾਈਜ਼ ਦਾ ਕੀ ਮਤਲਬ ਆ ਪਹਿਲੀ ਗੱਲ ਤਾਂ ਅਸੀਂ ਕਹਿੰਦੇ ਹਾਂ ਲੋਕਾਂ ਨੂੰ ਸਾਰਿਆਂ ਨੂੰ ਵੀ ਤੁਹਾਨੂੰ ਐਟਲੀਸਟ 6 ਡੇਜ਼ ਅ ਵੀਕ ਸੋਰੀ 6 ਡੇਜ਼ ਅ ਵੀਕ ਕਹਿ ਦਿਓ ਈਵਨ 7 ਡੇਜ਼ ਠੀਕ ਆ ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਿਹਦੇ ਨਾਲ ਇੱਕ ਤਾਂ ਤੁਹਾਡਾ ਧੜਕਣ ਵਧਣਾ ਚਾਹੀਦਾ ਪਸੀਨਾ ਵੀ ਆਉਣਾ ਚਾਹੀਦਾ ਅਤੇ ਇਹ ਚੀਜ਼ਾਂ ਦੇ ਨਾਲ ਤੁਹਾਡੀ ਸ਼ੂਗਰ ਘੱਟਦੀ ਹੈ ਹਾਰਟ ਨੂੰ ਵੀ ਠੀਕ ਰਹਿੰਦਾ ਨਾੜੀਆਂ ਵੀ ਸਾਫ਼ ਰਹਿੰਦੀਆਂ ਇਟਸ ਗੁੱਡ ਫੋਰ ਐਵਰੀਥਿੰਗ ਈਵਨ ਯੂਰ ਮੈਂਟਲ ਹੈਲਥ ਐਂਡ ਸੋ ਔਨ ਐਵਰੇਜ ਐਂਡ ਆਈ ਨੋ ਇੱਕ ਕਾਲਰ ਵੀ ਹੈਗਾ ਪਰ ਔਨ ਐਵਰੇਜ ਸਾਰਿਆਂ ਨੂੰ ਅਬਾਊਟ 150 ਮਿੰਟਸ ਪਰ ਵੀਕ ਐਕਸਰਸਾਈਜ਼ ਕਰਨੀ ਚਾਹੀਦੀ ਹੈ ਐਂਡ ਸਮਥਿੰਗ ਲਾਈਕ ਫਾਸਟ ਵਾਕਿੰਗ ਜੋਗਿੰਗ ਰਨਿੰਗ ਅਲਿਪਟੀਕਲ ਟ੍ਰੈਡਮਿਲ ਬਾਈਸਕਲ ਕੋਈ ਚੀਜ਼ ਦੇ ਨਾਲ ਤੁਹਾਡਾ ਹਾਰਟ ਬੀਟ ਵਧਣਾ ਚਾਹੀਦਾ ਐਂਡ ਸਾਹ ਵੀ ਆਉਣਾ ਚਾਹੀਦਾ ਪਸੀਨਾ ਵੀ ਆਉਣਾ ਚਾਹੀਦਾ
ਹਾਂਜੀ ਸੋ ਡਾਕਟਰ ਸਾਹਿਬ ਨੀ ਲਾਈਨ ਉਹ ਲੈ ਲਈਏ ਪਹਿਲਾਂ ਹੈਲੋ ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਵੈਲਕਮ ਤੁਹਾਡੀ ਪਹਿਲੀ ਕਾਲ ਆਈ ਹੈ ਅਤੇ
ਜੀ ਜੀ ਆਪਣਾ ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਸ਼ੂਗਰ ਦੇ ਪੇਸ਼ੈਂਟ ਦੀ, ਮੇਰਾ ਇਹ ਸਵਾਲ ਹੈ ਕਿ ਕੁਛ ਲੋਕਾਂ ਦੀ ਬਾਡੀ ਇੱਕ ਸਕਿਨੀ ਹੁੰਦੀ ਹੈ, ਉਹਨਾਂ ਨੂੰ ਇੱਕ ਸ਼ੂਗਰ ਹੈ, ਪਿੱਛੇ ਮੈਂ ਹੋਮਲੈਂਡ ਕੰਟਰੀ ਗਿਆ ਸਾਂ ਤੇ ਉਹ ਬੇਚਾਰੇ ਜੋ ਸਕਿਨੀ ਬਾਡੀ ਵਾਲੇ ਵੀ ਸਨ ਉਹ ਵੀ ਇੱਕ ਪਰਹੇਜ਼ ਕਰੀ ਜਾ ਰਹੇ। ਦੂਸਰਾ ਮੇਰਾ ਇਹ ਸਵਾਲ ਹੈ ਜਿਹਨਾਂ ਨੂੰ ਇੱਕ ਬਲੱਡ ਸ਼ੂਗਰ ਹੁੰਦੀ ਹੈ, ਉਹ ਕੁਛ ਬੇਚਾਰੇ ਇਸ ਤਰ੍ਹਾਂ ਲੋਕੀ ਡਰੇ ਰਹਿੰਦੇ ਨੇ ਕਿ ਮੇਰੀ ਫੈਮਿਲੀ ਨੂੰ ਪ੍ਰੋਬਲਮ ਹੈ, ਮੇਰੇ ਇੱਕ ਜਾਣਨ ਵਾਲੇ ਉਹਨਾਂ ਦੇ ਦੋ ਬ੍ਰਦਰ ਦੀ ਇੱਕ ਡੈਥ ਹੋਈ ਹੈ ਤੇ ਉਹ ਕਹਿ ਰਹੇ ਕਿ ਫੈਮਿਲੀ ਪ੍ਰੋਬਲਮ ਹੈ, ਔਰ ਉਹਦੇ ਵਿੱਚ ਜਿਹਨੂੰ ਬਲੱਡ ਸ਼ੂਗਰ ਹੋ ਜਾਂਦੀ ਉਹਦਾ ਕਿਸ ਤਰ੍ਹਾਂ ਕਿ ਬਚਾਓ ਹੈ। ਉਹ ਬੇਚਾਰੇ ਕਹਿੰਦੇ ਕਿ ਅਸੀਂ ਗੋਲੀਆਂ ਹੈ ਕਿ ਆਪਣੇ ਮੁਖਤਲਿਫ ਕੈਟਾਗਰੀ ਦੀਆਂ ਖਾਈ ਜਾਂਦੇ ਹਾਂ, ਉਹਦੇ ਨਾਲ ਉਹਨਾਂ ਨੂੰ ਇੱਕ ਜਿਹੜਾ ਪ੍ਰੋਬਲਮ ਹੀ ਹੁੰਦੀ ਉਹਨਾਂ ਦਾ, ਉਹ ਆਪਣੇ ਜੋ ਵੀ ਹੈ ਜ਼ਹਿਨੀ ਤਵਾਜ਼ਨ ਵੀ ਇੱਕ ਠੀਕ ਨਹੀਂ ਰਹਿੰਦਾ, ਘਬਰਾਹਟ ਇੱਕ ਰਹਿੰਦੀ ਹੈ, ਇਹਦੇ ਬਾਰੇ ਤੁਸੀਂ ਦੱਸ। ਤੇ ਦੂਸਰਾ ਮੈਂ ਟੀਬੀ ਦਾ ਤੁਸਾਂ ਕੋਲ ਪੁੱਛਣਾ ਚਾਹੁੰਦਾ ਸਾਂ ਵੀ ਮੇਰੇ ਜਾਣਨ ਵਾਲੇ ਉਹਨਾਂ ਕਿਹਾ ਸੀ ਕਿ ਜਿਹਦੀ ਆਪਣੇ ਬਾਡੀ ਦੇ ਵਿੱਚ ਵਾਇਰਸ ਸਲੀਪ ਹੈ ਔਰ ਡਾਕਟਰ ਰਿਕਮੈਂਡ ਕਰਦੇ ਨੇ ਕਿ ਆਪਣੇ ਅਗਰ 100 ਟੈਬਲੇਟ ਦੋ ਇੱਕ ਦੋ ਬਾਟਲਾਂ ਨੇ ਉਹਦਾ ਕੋਰਸ ਕਰਨੇ ਦੋ ਦੋ ਇੱਕ ਰੋਜ਼ਾਨਾ ਦੀ,
ਹਾਂਜੀ
ਉਹ ਸਲੀਪਿੰਗ ਵਾਲਾ ਫਿਰ ਜੋ ਵਾਇਰਸ ਹੈ ਸਲੀਪ ਉਹਦੇ ਨਾਲ ਇੱਕ ਚਲਾ ਜਾਂਦਾ।
ਬਲੱਡ ਸ਼ੂਗਰ ਜਿਹੜੀ ਹੈਗੀ ਆ, ਸੋ ਜਿਹੜੇ ਡਾਇਬੀਟੀਜ਼ ਆ ਉਹਦਾ ਮਤਲਬ ਵੀ ਆ ਬਲੱਡ ਸ਼ੂਗਰ ਵਧੀ ਵੀ ਆ, ਤੇ ਜਿਹਨਾਂ ਦੇ ਫੈਮਿਲੀ ਹਿਸਟਰੀ ਦੇ ਵਿੱਚ ਹੈਗਾ ਉਹਨਾਂ ਨੂੰ ਵੀ ਰਿਸਕ ਰਹਿੰਦਾ ਬਲੱਡ ਸ਼ੂਗਰ ਦਾ। ਤੇ ਅਫਕੋਰਸ ਅਗੇਨ ਤੁਸੀਂ ਫੈਮਿਲੀ ਹਿਸਟਰੀ ਬਾਰੇ ਕੁਛ ਕਰ ਨਹੀਂ ਸਕਦੇ, ਜੇ ਤੁਹਾਡੀ ਫੈਮਿਲੀ ਹਿਸਟਰੀ ਦੇ ਵਿੱਚ ਆ ਯੂ ਕੈਨ ਚੇਂਜ ਦੈਟ, ਤੁਸੀਂ ਸਿਰਫ ਆਪਣੇ ਨੂੰ ਬਚਾ ਕੇ ਰੱਖ ਸਕਦੇ ਆ ਪ੍ਰੀਵੈਂਸ਼ਨ। ਸੋ ਪ੍ਰੀਵੈਂਸ਼ਨ ਉਹੀ ਆ ਵੀ ਹੈਲਥੀ ਖਾਣਾ ਖਾਓ, ਡੋਨਟ ਈਟ ਟੂ ਮੱਚ ਸ਼ੂਗਰ, ਮਾਡਰੇਸ਼ਨ ਦੇ ਵਿੱਚ ਖਾਓ, ਐਕਸਰਸਾਈਜ਼ ਰੈਗੂਲਰ ਕਰੋ, ਜੇ ਤੁਹਾਡੀ ਤੁਸੀਂ ਓਵਰ ਵੇਟ ਆ ਚੈੱਕ ਯੂਰ ਵੇਟ, ਚੈੱਕ ਯੂਰ ਹਾਈਟ, BMI ਤੁਹਾਡੀ 25 ਤੋਂ ਘੱਟ ਹੋਣੀ ਚਾਹੀਦੀ ਹੈ, 25 ਤੋਂ ਘੱਟ, ਅਤੇ ਜੇ ਜ਼ਿਆਦਾ ਤੁਹਾਨੂੰ ਦੈਨ 100% ਤੁਹਾਨੂੰ ਯੂ ਸ਼ੁੱਡ ਗੋ ਟ੍ਰਾਈ ਟੂ ਲੂਜ਼ ਸਮ ਵੇਟ, ਯੂ ਸ਼ੁੱਡ ਸੀ ਦੇਅਰ ਫੈਮਿਲੀ ਡਾਕਟਰ ਜਾਂ ਡਾਇਟੀਸ਼ੀਅਨ, ਯੂ ਸ਼ੁੱਡ ਜੁਆਇਨ ਦ ਜਿਮ, ਹੈ ਨਾ ਇਹ ਜਿਹੀਆਂ ਚੀਜ਼ਾਂ। ਅਤੇ ਅਫਕੋਰਸ ਜੇ ਤੁਹਾਡੀ ਫੈਮਿਲੀ ਹਿਸਟਰੀ ਦੇ ਵਿੱਚ ਹੈਗਾ ਦੈਨ ਤੁਹਾਨੂੰ ਸਕਰੀਨਿੰਗ ਵੀ ਕਰਾਉਣੀ ਚਾਹੀਦੀ ਹੈ ਸ਼ੂਗਰ ਦੀ, ਡਾਕਟਰ ਨੂੰ ਦਿਖਾਉਣਾ ਚਾਹੀਦਾ, ਫਿਜ਼ੀਕਲ ਕਰਾਉਣਾ ਚਾਹੀਦਾ, ਬਿਕਾਜ਼ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਵੀ ਇਹਦੇ ਕਈ ਵਾਰੀ ਸਿਮਟਮ ਨਹੀਂ ਹੁੰਦੇ, ਹਾਂ ਕਈ ਵਾਰੀ ਲੋਕ ਸਿਮਟਮ ਫੀਲ ਕਰਦੇ ਆ ਤਾਂ ਡਾਕਟਰ ਕੋਲ ਜਾਂਦੇ ਆ, ਕਹਿੰਦੇ ਮੈਨੂੰ ਵਾਸ਼ਰੂਮ ਜ਼ਿਆਦਾ ਆਉਂਦਾ, ਮੇ ਬੀ ਮੈਨੂੰ ਸ਼ੂਗਰ ਹੋ ਸਕਦੀ ਹੈ, ਪਰ ਆਮ ਮੋਸਟ ਪੀਪਲ ਨੂੰ ਸਿਮਟਮਸ ਨਹੀਂ ਹੁੰਦੇ, ਸੋ ਯੂ ਸ਼ੁੱਡ ਗੈਟ ਸਕਰੀਨਿੰਗ ਫੋਰ ਬਲੱਡ ਟੈਸਟ ਦੇ ਨਾਂ। ਅਤੇ ਇੱਕ ਤੁਸੀਂ ਆਈ ਥਿੰਕ ਆਲਸੋ ਕਹਿ ਰਹੇ ਸੀ ਸ਼ੂਗਰ ਬਾਰੇ ਵੀ, ਲਾਈਕ ਜਿਹੜੇ ਦਵਾਈਆਂ ਅਸੀਂ ਦਿੰਦੇ ਹਾਂ ਡਾਕਟਰ, ਕਈ ਵਾਰੀ ਦਵਾਈ ਦੇਣੀ ਪੈਂਦੀ ਹੈ ਅਤੇ ਉਹਦੇ ਫਿਰ ਕਈ ਵਾਰੀ ਸਿਮਟਮ ਹੁੰਦੇ ਆ, ਨਾਜ਼ੀਆ, ਵਾਮਰਿੰਗ, ਕਈ ਵਾਰੀ ਖਾਧਾ ਨਹੀਂ ਜਾਂਦਾ, ਨਫ਼ਰਤ ਆਉਂਦੀ ਹੈ ਖਾਣ ਤੋਂ, ਆਲ ਦੀ ਸਿਮਟਮਸ। ਸੋ ਪਹਿਲੀ ਗੱਲ ਤਾਂ ਜੇ ਤੁਹਾਨੂੰ ਇਹ ਜੀ ਕੋਈ ਚੀਜ਼ ਹੈਗੀ ਹੈ ਡੈਫੀਨਟਲੀ ਲੈਟ ਯੂਰ ਡਾਕਟਰ ਨੋ, ਬਿਕਾਜ਼ ਜਿਹੜੇ ਸ਼ੂਗਰ ਦੀ ਦਵਾਈਆਂ ਮੇ ਬੀ 100 ਹੋਣਗੀਆਂ ਉੱਥੇ ਮਾਰਕੀਟ ਦੇ ਵਿੱਚ, ਅਤੇ ਸਾਰਿਆਂ ਦੇ ਅਲੱਗ ਅਲੱਗ ਸਾਈਡ ਇਫੈਕਟ ਹੈਗੇ ਆ, ਬੈਨੀਫਿਟਸ ਵੀ ਅਲੱਗ ਅਲੱਗ ਹੈਗੇ ਆ, ਅਤੇ ਕਈ ਵਾਰੀ ਕਈ ਪੇਸ਼ੈਂਟ ਨੂੰ ਇੱਕ ਨਹੀਂ ਸੂਟ ਕਰਦੀ, ਦੂਜੀ ਸੂਟ ਕਰ ਲੈਂਦੀ ਹੈ, ਐਵਰੀ ਪੇਸ਼ੈਂਟ ਇਜ਼ ਡਿਫਰੈਂਟ ਟੂ, ਅਤੇ ਜੇ ਤੁਹਾਨੂੰ ਇਹ ਸਾਈਡ ਇਫੈਕਟ ਹੋ ਰਿਹਾ ਦੈਨ ਅਫਕੋਰਸ ਲੈਟ ਦਮ ਨੋ। ਬਟ ਜਿਹੜੀ ਦੂਜੀ ਆ ਇੱਕ ਮੈਟਫੋਰਮਿਨ, ਤਕਰੀਬਨ ਸਾਰਿਆਂ ਦੇ ਜਦੋਂ ਲੋੜ ਪੈਂਦੀ ਹੈ ਸ਼ੁਰੂ ਕਰਨ ਦੀ ਦਵਾਈ, ਅਸੀਂ ਆਮ ਡਾਕਟਰ ਜੇ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਨਹੀਂ ਹੈਗੀ ਅਸੀਂ ਮੈਟਫੋਰਮਿਨ ਦਿੰਦੇ ਹਾਂ, ਇੱਕ ਦਵਾਈ ਆ ਸੇਫ ਆ, ਪੁਰਾਣੀ ਦਵਾਈ ਆ, ਉਹਦੇ ਨਾਲ ਭਾਰ ਵੀ ਨਹੀਂ ਵੱਧਦਾ, ਸ਼ੂਗਰ ਜ਼ਿਆਦਾ ਲੋਅ ਵੀ ਨਹੀਂ ਜਾਂਦੀ ਜਿੱਦਾਂ ਹਾਈਪੋਗਲਾਈਸੀਮੀਆ ਅਸੀਂ ਕਹਿੰਦੇ ਹਾਂ, ਅਤੇ ਉਹਦੇ ਨਾਲ ਕਈ ਵਾਰੀ ਲੋਕਾਂ ਨੂੰ ਨਾਜ਼ੀਆ ਵਾਮਰਿੰਗ ਹੁੰਦਾ, ਪਰ ਉਹ ਜੇ ਤੁਸੀਂ ਹੌਲੀ ਸ਼ੁਰੂ ਕਰੋਗੇ, ਲਾਈਕ ਜਦੋਂ ਵੀ ਮੈਂ ਕਿਸੇ ਦੀ ਸ਼ੁਰੂ ਕਰਦਾ ਮੈਂ ਕਹਿੰਦਾ ਪਹਿਲਾਂ ਅੱਧੀ ਇੱਕ ਦਿਨ 'ਚ ਇੱਕ ਵਾਰੀ ਅੱਧੀ ਲਓ, 3 ਦਿਨ ਬਾਅਦ ਜਦੋਂ ਠੀਕ ਲੱਗੀ ਫਿਰ ਉਹਨੂੰ ਅੱਧੀ ਦੋਵਰੀ ਦਿਨ 'ਚ ਕਰ ਲਓ, ਫਿਰ 3 ਦਿਨ ਵਾਸਤੇ ਫਿਰ ਤੁਸੀਂ ਇੱਕ ਦੋਵਰੀ ਦਿਨ 'ਚ ਕਰ ਲਓ, ਹੌਲੀ ਹੌਲੀ ਵਧਾਉਣ ਦੇ ਨਾਲ ਇਹ ਨਾਜ਼ੀਆ ਵਾਮਿੰਗ ਹੁੰਦੀ ਨਹੀਂ। ਸੋ ਕਈ ਵਾਰੀ ਇਹ ਜਿਹੇ ਤਰੀਕੇ ਵੀ ਹੁੰਦੇ ਆ, ਅਗੇਨ ਤੁਹਾਡਾ ਡਾਕਟਰ ਤੁਹਾਨੂੰ ਇਹ ਦੱਸ ਵੀ ਸਕਦਾ, ਗਾਈਡ ਕਰ ਸਕਦਾ, ਕਈ ਵਾਰੀ ਫਾਰਮਾਸਿਸਟ ਵੀ ਤੁਹਾਨੂੰ ਗਾਈਡ ਕਰ ਸਕਦੇ ਆ। ਐਂਡ ਦੈਨ ਜਿਹੜਾ ਤੁਹਾਡਾ ਤੀਜਾ ਸਵਾਲ ਸੀ ਟੀਬੀ ਦਾ, ਸਿੰਪਲੀ ਹਾਂ, ਜੇ ਤੁਸੀਂ ਉਹ ਆਈਸੋਨਾਈਜ਼ ਦੀ ਦਵਾਈ 100 ਡੇਜ਼ ਵਾਸਤੇ ਲਓਗੇ, ਐਕਚੁਲੀ ਨਾਟ 100 ਡੇਜ਼, 6 ਮੰਥਸ ਜਾਂ 9 ਮੰਥਸ ਲੈਣੀ ਚਾਹੀਦੀ ਹੈ ਤੁਹਾਨੂੰ, ਅਤੇ ਫਿਰ ਯਾ ਜਿਹੜਾ ਲੇਟੈਂਟ ਟੀਬੀ ਹੈ ਜਿਹੜਾ ਤੁਸੀਂ ਕਹਿ ਰਹੇ ਵਾਇਰਸ ਵੈਸੇ ਹੈ ਬੈਕਟੀਰੀਆ ਵਾਇਰਸ ਨਹੀਂ, ਉਹ ਠੀਕ ਹੋ ਜੂੰਗਾ, ਸੋ ਯਾ ਲੈਣੀ ਚਾਹੀਦੀ ਹੈ। ਐਂਡ ਦੈਨ ਅਗੇਨ ਜੇ ਤੁਹਾਨੂੰ ਹੋਰ ਕੁਐਸਚਨ ਹੈ ਤੁਸੀਂ ਇੱਥੇ ਵੀ ਪੁੱਛ ਸਕਦੇ ਆ ਜਾਂ ਫੈਮਿਲੀ ਡਾਕਟਰ ਨੂੰ।
ਹਾਂਜੀ, ਸੋ ਡਾਕਟਰ ਨੈਕਸਟ ਲਾਈਨ ਲੈ ਲਈਏ।
ਯੈਸ
ਹਾਂਜੀ, ਨੈਕਸਟ ਲਾਈਨ, ਹੈਲੋ,
ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਤੇ ਜਿਹੜੀ ਡਾਇਬੀਟੀਜ਼ ਹੁੰਦੀ ਹੈ ਉਹ ਵਿਜ਼ਨ 'ਤੇ ਕਿੱਦਾਂ ਫਰਕ ਪੈਂਦਾ, ਅਤੇ ਜਿਹੜੇ ਤੁਹਾਡੀ ਅਰਜੈਂਟ ਕੇਅਰ ਸੈਂਟਰ ਦੇ ਵਿੱਚ ਆਪਟੀਕਲ ਆ ਉੱਥੇ ਡਾਇਬੈਟਿਕ ਆਈ ਐਗਜ਼ਾਮ ਮਿਲ ਜਾਂਦਾ?
ਹਾਂਜੀ ਹਾਂ, ਮੈਂ ਦੱਸ ਸਕਦੇ।
ਹਾਂਜੀ ਹਾਂਜੀ
ਜੀ, ਤੁਸੀਂ ਓਕੇ, ਬੇਸਿਕਲੀ ਡਾਇਬੀਟੀਜ਼ ਸ਼ੂਗਰ ਜਦੋਂ ਤੁਹਾਡੀ ਸ਼ੂਗਰ ਖੂਨ ਦੇ ਵਿੱਚ ਜ਼ਿਆਦਾ ਰਹਿੰਦੀ ਹੈ, ਯੋਰ ਬਲੱਡ ਸ਼ੂਗਰ ਇਜ਼ ਐਲੀਵੇਟਡ ਅਬਵ ਦ ਟਾਰਗੇਟ, ਜਿਹੜਾ ਆਪਾਂ ਟਾਰਗੇਟ ਕਿਹਾ ਵੀ 7 ਤੋਂ ਘੱਟ ਤਕਰੀਬਨ ਹੋਣਾ ਚਾਹੀਦਾ, ਹੌਲੀ ਹੌਲੀ ਉਹ ਸ਼ੂਗਰ ਨੇ ਡੈਮੇਜ ਕਰਨਾ ਸਾਰੇ ਆਰਟਰੀਜ਼ ਨੂੰ, ਸਪੈਸ਼ਲੀ ਇੰਕਲੂਡਿੰਗ ਜਿਹੜੇ ਸਮਾਲ ਆਰਟਰੀਜ਼ ਅਤੇ ਵੇਨਸ ਅੱਖ ਨੂੰ ਜਾਂਦੇ ਆ, ਅਤੇ ਸਾਰੇ ਜਿਹਨਾਂ ਨੂੰ ਵੀ ਸ਼ੂਗਰ ਡਾਇਗਨੋਸ ਹੁੰਦੀ ਆ, ਈਵਨ ਉਹ ਨਹੀਂ ਦਵਾਈ ਲੈਂਦੇ, ਜਦੋਂ ਵੀ ਡਾਇਗਨੋਸ ਹੁੰਦੀ ਆ ਅਸੀਂ ਤਿੰਨ ਚੀਜ਼ਾਂ ਅਸੀਂ ਸੈਵਰਲ ਚੀਜ਼ਾਂ ਕਹਿੰਦੇ ਹਾਂ, ਪਰ ਅਸੀਂ ਉਹਨਾਂ ਨੂੰ ਇਹ ਵੀ ਜ਼ਰੂਰ ਕਹਿੰਦੇ ਹਾਂ ਵੀ ਐਵਰੀ ਈਅਰ ਤੁਹਾਨੂੰ ਡਾਇਬੀਟੀਜ਼ ਦਾ ਆਈ ਐਗਜ਼ਾਮ ਕਰਾਉਣਾ ਚਾਹੀਦਾ। ਅਤੇ ਜਦੋਂ ਕਿ ਲੋਕ ਕਹਿੰਦੇ ਵੀ ਹਾਂ ਮੈਂ ਤਾਂ 2 ਮਹੀਨੇ ਪਹਿਲਾਂ ਕਰਾਇਆ ਸੀ ਆਈ ਐਗਜ਼ਾਮ, ਆਈ ਮੇਕ ਸ਼ੋਰ ਵੀ ਮੈਂ ਉਹਨਾਂ ਨੂੰ ਇਹ ਵੀ ਦੱਸਦਾ ਵੀ ਮੇਕ ਸ਼ੋਰ ਤੁਸੀਂ ਆਈ ਡਾਕਟਰ ਨਾਲ ਕਰੀਓ, ਉਹਨਾਂ ਨੇ ਅੱਖਾਂ ਦੇ ਪਿੱਛੇ ਵੀ ਦੇਖਿਆ ਸੀ ਡਾਇਲੇਟਿਡ ਆਈ ਐਗਜ਼ਾਮ, ਬਿਕਾਜ਼ ਮੇ ਬੀ ਉਹਨਾਂ ਨੇ ਰੈਗੂਲਰ ਆਈ ਐਗਜ਼ਾਮ ਕੀਤਾ। ਜੇ ਤੁਸੀਂ ਉਹਨਾਂ ਨੂੰ ਦੱਸੋਗੇ ਵੀ ਸ਼ੂਗਰ ਵੀ ਹੈਗੀ ਆ, ਉਹਨਾਂ ਨੇ ਹੋਰ ਤਰੀਕੇ ਦੇ ਨਾਲ ਕਰਨਾ, ਅਤੇ ਇਹ ਐਵਰੀ ਈਅਰ ਚਾਹੀਦਾ। ਇਹ ਕਵਰਡ ਵੀ ਹੈ, ਆਂਟੇਰੀਓ ਗਵਰਨਮੈਂਟ ਕਵਰ ਕਰਦੀ ਹੈ, ਡਜ਼ਨਟ ਮੈਟਰ ਤੁਹਾਡਾ ਏਜ ਕੀ ਆ, ਐਸ ਲੌਂਗ ਐਸ ਯੂ ਹੈਵ ਡਾਇਬੀਟੀਜ਼ ਇਟਸ ਫਰੀ। ਫਰੀ ਕਿਉਂ ਆ? ਬਿਕਾਜ਼ ਇਹ ਜ਼ਰੂਰ ਚਾਹੀਦਾ, ਬਿਕਾਜ਼ ਅਗੇਨ ਕਈ ਪੇਸ਼ੈਂਟ ਇਹੀ ਕਹਿੰਦੇ ਵੀ ਅੱਖਾਂ ਮੇਰੀਆਂ ਠੀਕ ਆ, ਮੈਨੂੰ ਨਹੀਂ ਲੋੜ, ਪਰ ਇਹ ਸਾਨੂੰ ਅਸੀਂ ਪਹਿਲਾਂ ਦੇਖਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਸ਼ੁਰੂ ਹੋਣ ਤੋਂ ਪਹਿਲਾਂ, ਸਿਮਟਮ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਇਹਨੂੰ ਛੇਤੀ ਕੈਚ ਕਰ ਲਈਏ, ਤਾਂ ਕਿ ਆਪਾਂ ਕੋਈ ਇਹਨੂੰ ਅੱਖਾਂ ਨੂੰ ਬਚਾ ਸਕੀਏ। ਅਤੇ ਜਿਹੜਾ ਬੀ ਐਨ ਸੀ ਦਾ ਪੁੱਛਣਾ ਉਹ ਤੁਸੀਂ ਦੱਸ ਸਕਦੇ?
ਹਾਂਜੀ, ਉਹ ਗੱਲ ਇੰਜ ਹੈ ਵੀ ਜਿਹੜੀ ਹੈਗੀ ਨਾ ਸਾਡੇ ਕੋਲ ਡਾਇਬੈਟਿਕ ਦੀ ਸ਼ੂਗਰ ਦੇ ਪੁੱਛਿਆ ਸੀ, ਮੈਂ ਤੁਹਾਨੂੰ ਜਨਰਲ ਸਾਰੇ ਭੈਣ ਭਰਾਵਾਂ ਦੀ ਨੌਲੇਜ ਲਈ ਦੱਸ ਦੇਣਾ ਕਿ ਜਿਹੜੇ ਅੰਟੈਰੀਓ ਦੇ ਵਿੱਚ ਹੈ, ਜਿਹੜੇ ਆਪਾਂ ਅੰਟੈਰੀਓ 'ਚ ਲੋਕ ਰਹਿੰਦੇ ਹਾਂ, ਉਹਦੇ ਵਿੱਚ 4 ਤਰੀਕੇ ਦੇ ਲੋਕ ਫਰੀ ਅੱਖਾਂ ਦੇ ਡਾਕਟਰ ਨੂੰ ਦਿਖਾ ਸਕਦੇ ਨੇ। ਨੰਬਰ 1, ਜਿਨ੍ਹਾਂ ਦੀ ਉਮਰ 65 ਸਾਲ ਤੋਂ 65 ਸਾਲ ਤੋਂ ਉੱਪਰ ਹੈ, ਉਹ ਸਾਲ ਦੇ ਵਿੱਚ ਇੱਕ ਵਾਰ ਦਿਖਾ ਸਕਦੇ ਨੇ, ਜਾਂ ਉਸੇ ਡਾਕਟਰ ਨੂੰ ਜੇ ਨਾਲ ਦੀ ਕੋਈ ਪ੍ਰੋਬਲਮ ਫੇਰ ਆ ਜਾਵੇ ਤਾਂ ਵੀ ਦਿਖਾ ਸਕਦੇ ਨੇ, ਉਹਨੂੰ ਫਾਲੋ ਅਪ ਕਹਿੰਦੇ ਆ। ਦੂਸਰਾ, 19 ਸਾਲ ਦੇ ਬੱਚੇ ਅੰਟੈਰੀਓ ਦੇ ਵਿੱਚ ਸਾਲ ਦੇ ਵਿੱਚ ਇੱਕ ਵਾਰ ਦਿਖਾ ਸਕਦੇ ਨੇ। ਲੱਗਦਾ ਵੀ ਬੱਚਿਆਂ ਨੂੰ ਤਾਂ ਦਿਖਾਉਣ ਦੀ ਲੋੜ ਹੀ ਨਹੀਂ, ਗੌਰਮੈਂਟ ਮੂਰਖ ਨਹੀਂ ਜਿਹੜੇ ਬਿਲੀਅਨਸ ਐਂਡ ਬਿਲੀਅਨਸ ਡਾਲਰ ਖਰਚ ਕਰ ਰਹੀ ਹੈ ਬੱਚਿਆਂ ਦੀਆਂ ਪ੍ਰੋਬਲਮਾਂ, ਕਿਉਂਕਿ ਪ੍ਰੋਬਲਮਾਂ ਕਿੱਥੋਂ ਆ ਰਹੀਆਂ ਨੇ? ਕੰਪਿਊਟਰ ਤੋਂ ਆ ਰਹੀਆਂ ਨੇ। ਪ੍ਰੋਬਲਮਾਂ ਕਿੱਥੋਂ ਆ ਰਹੀਆਂ? ਸੈੱਲ ਫੋਨ ਤੋਂ ਆ ਰਹੀਆਂ ਨੇ। ਪ੍ਰੋਬਲਮਾਂ ਕਿੱਥੋਂ ਨੇ? ਟੀਵੀ ਤੋਂ ਆ ਰਹੀਆਂ ਨੇ, ਉੱਠਦੇ ਹੀ ਨਹੀਂ ਬੱਚੇ, ਤਾਂ ਸੋਫੇ 'ਤੇ ਪਏ ਆਰਾਮ ਨਾਲ ਚਿਪਸ 'ਤੇ ਚੋਕਲੇਟ ਖਾਧੇ ਦੇਖੀ ਜਾਂਦੇ ਨੇ। ਇਸ ਕਰਕੇ ਉਹ ਦੱਸਦੇ ਵੀ ਨਹੀਂ, ਅਤੇ ਅੱਖਾਂ ਦੇ ਉੱਤੇ ਤੁਸੀਂ ਦੇਖੋ ਛੋਟੇ ਛੋਟੇ ਬੱਚਿਆਂ ਦੀਆਂ ਐਨਕਾਂ ਇਸ ਕਰਕੇ ਲੱਗੀਆਂ ਨੇ। ਉਹ ਜ਼ਰੂਰ ਨਿਗਾਹ ਚੈੱਕ ਕਰਾਓ ਸਾਲ ਦੇ ਵਿੱਚ ਇੱਕ ਵਾਰ। ਮੇਰੀ ਹੰਬਲ ਰਿਕੁਐਸਟ ਹੈ ਭੁਲੇਖੇ ਜਿਹਨਾਂ ਦੇ, ਉਹ ਇਸ ਕਰਕੇ ਨਹੀਂ ਵੀ ਡਾਕਟਰ ਨੂੰ ਪੈਸੇ ਬੰਦ ਨੇ, ਫਾਇਦਾ ਤੁਹਾਡਾ ਹੋਣਾ, ਬੱਚੇ 19 ਸਾਲ ਤੋਂ ਥੱਲੇ ਫਰੀ ਨੇ। ਅੱਛਾ, ਉਸ ਤੋਂ ਇਲਾਵਾ ਕੀ ਨੇ? ਜੇ ਤੁਸੀਂ ਕੋਈ ਤੁਹਾਡੀ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਸਿਰ ਭਾਰ ਹੈ, ਕੋਈ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੈ, ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਜਾ ਕੇ ਮਿਲੋ, ਉਹਨਾਂ ਨੂੰ ਦੱਸੋ, ਫਿਰ ਉਹ ਤੁਹਾਨੂੰ ਰੈਫਰਲ ਦੇ ਦਿੰਦੇ ਨੇ ਕਿ ਤੁਸੀਂ ਅੱਖਾਂ ਜਾ ਕੇ ਅੱਖਾਂ ਦੇ ਡਾਕਟਰ ਨੂੰ ਮਿਲੋ, ਅੱਖਾਂ ਨਾਲ ਅਪੁਆਇੰਟਮੈਂਟ, ਉਹ ਵੀ ਫਰੀ ਹੈ। ਚੌਥੀ ਗੱਲ, ਜਿਹੜੀ ਡਾਇਬੈਟਿਕ ਸ਼ੂਗਰ ਦੀ ਪ੍ਰੋਬਲਮ ਹੈ, ਜਿਹੜੇ ਬੰਦਿਆਂ ਨੂੰ ਇਹ ਹੈਗੀ ਸ਼ੂਗਰ ਦੀ, ਡਜ਼ਨ ਮੈਟਰ ਉਹ ਕਿੰਨੇ ਸਾਲ ਦੇ ਵੀ ਨੇ, ਸੋ ਉਹ ਵੀ ਅੱਖਾਂ ਫਰੀ ਡਾਕਟਰ ਤੋਂ ਚੈੱਕ ਕਰਾ ਸਕਦੇ ਨੇ। ਸਾਡੀ ਬੀ ਐਨ ਸੀ ਮੈਡੀਕਲ ਸੈਂਟਰ ਦੇ ਵਿੱਚ ਜਿਹੜੀ ਐਨਕਾਂ ਦੀ ਦੁਕਾਨ ਹੈ ਜਾਂ ਅੱਖਾਂ ਦੇ ਜਿਹੜੇ ਡਾਕਟਰ ਨੇ, ਸਾਡੀ ਖਾਸੀਅਤ ਇਹ ਆ, ਇਹ ਦਵਾਈ ਪਾ ਕੇ ਅੰਦਰੋਂ ਹਰ ਪੇਸ਼ੈਂਟ ਦੀ ਚੈੱਕ ਕਰਦੇ ਨੇ। ਅਸੀਂ ਇਹ ਸੋਚਿਆ ਹੋਇਆ ਪਹਿਲੇ ਦਿਨ ਤੋਂ ਹੀ, ਅਸੀਂ ਫੈਸਲਾ ਕਰ ਲਿਆ ਸੀਗਾ ਵੀ ਦਵਾਈ ਦਾ ਇੰਨਾ ਕਿੰਨਾ ਕੁ ਲੱਖਾਂ ਡਾਲਰ ਦੀ ਥੋੜ੍ਹਾ ਹੁੰਦੀ ਹੈ, $2-4 ਦੀ ਹੋਣਗੇ। ਜੇ 1000 ਪੇਸ਼ੈਂਟ ਦੇ ਮਗਰ ਇੱਕ ਬੰਦੇ ਦਾ ਵੀ ਪਤਾ ਲੱਗ ਗਿਆ ਵੀ ਇਹਦੇ ਪਿੱਛੇ ਕੋਈ ਬਲੀਡਿੰਗ ਲੀਕ ਕਰ ਰਹੀ ਹੈ, ਉਹਨੂੰ ਕੋਈ ਸ਼ੂਗਰ ਦੀ ਜ਼ਿਆਦਾ ਆ, ਤਾਂ ਫਾਇਦਾ ਹੋਜੂਗਾ। ਅਤੇ ਜਿਹੜੇ ਬੰਦੇ ਦਾ ਫਾਇਦਾ ਹੋਊਗਾ ਉਹਦਾ ਪਰਿਵਾਰ ਖੁਸ਼ ਹੋਊਗਾ, ਉਹਦਾ ਪਰਿਵਾਰ ਖੁਸ਼ ਹੋਊਗਾ, ਮਾਲਕ ਕੋਲ ਮਾਲਕ ਖੁਸ਼ ਹੋਊਗਾ ਕਿ ਇਹਨਾਂ ਦੇ ਡਾਕਟਰ ਦੇ ਕਰਨ ਨਾਲ ਸਾਡੀਆਂ ਜਿਹੜੀ ਨਿਗਾਹ ਉਹ ਬਚ ਗਈ। ਅਤੇ ਜੇ ਮਾਲਕ ਖੁਸ਼ ਹੈ ਤਾਂ ਫਿਰ ਸਾਰਾ ਕੁਝ ਹੀ ਖੁਸ਼ ਹੈ। ਗੱਲ ਤਾਂ ਆਪਾਂ ਕਹਿੰਦੇ ਨਾ, ਆਪਾਂ ਜਿਹੜਾ ਤਰਖਾਣ ਨੂੰ ਘਰ ਲੈ ਆਈਏ ਤਾਂ ਕੁਰਸੀਆਂ ਬਣਾਉਣ ਦੀ ਕੀ ਕਮੀ ਹੈ? ਅਸੀਂ ਕੁਰਸੀਆਂ ਦੇ ਮਗਰ ਭੱਜੇ ਫਿਰਦੇ ਹਾਂ ਦੁਨੀਆਂ ਦੇ ਮਗਰ, ਤਰਖਾਣ ਨੂੰ ਆਪਣਾ ਬਣਾ ਲਓ, ਫਿਰ ਜੋ ਮਰਜ਼ੀ ਚੀਜ਼ਾਂ ਬਣਾਈ ਚੱਲੋ। ਸੋ ਜੇ ਪਰਮਾਤਮਾ ਨੂੰ ਤੁਸੀਂ ਐਵੇਂ ਕਹਿਣ ਦੀਆਂ ਗੱਲਾਂ ਨੇ ਵੀ ਮੈਂ ਤਾਂ ਜੀ ਪਾਠ ਕਰਦਾ ਨਿਗਾਹ ਪੈਸੇ ਕਿੰਨੀ ਹੁੰਦੀ ਹੈ ਸਾਡੀ, ਅਸੀਂ ਕਦੇ ਉੱਥੇ ਦੇਖੋ ਨਾ ਸਟੇਜ ਦੇ ਉੱਤੇ ਬੈਠ ਜਾਂਦੇ ਹਾਂ, ਕੀਰਤਨ ਕਰਦੇ ਹਾਂ, ਸਤਸਾਂ ਕਰਦੇ ਹਾਂ, ਕੁਛ ਕਰਦੇ ਹਾਂ, ਪਰ ਸੰਗਤ ਜੇ ਪੈਸੇ ਦੇਣੇ ਬੰਦ ਕਰਦੇ ਛੇਤੀ ਖਤਮ ਕਰ ਦਿੰਦੇ ਹਾਂ, ਜੇ ਚੜਾਵਾ ਚੜ੍ਹਦਾ ਉਹਨਾਂ ਦਾ ਅੱਗੇ ਜੀ ਅੱਗੇ ਵਧਾਈ ਜਾਂਦੇ ਹਾਂ, ਕਹਿੰਦੇ ਹਾਂ ਅਸੀਂ ਰੱਬ 'ਚ ਵਿਸ਼ਵਾਸ ਕਰਦੇ ਹਾਂ, ਪਰ ਉਹ ਜਾਣੀ ਜਾਂ ਉਹਨਾਂ ਨੂੰ ਸਾਡੀ ਨੀਤ ਦਾ ਚੰਗੀ ਤਰ੍ਹਾਂ ਪਤਾ ਹੈ ਵੀ ਅਸੀਂ ਕੀ ਕਰਦੇ ਹਾਂ। ਸੋ ਨੀਤਾਂ ਨਾਲ ਹੀ ਫਲ ਮਿਲਦੇ ਨੇ ਸਾਰਾ ਕੁਛ। ਸੋ ਇਹ ਬੀ ਐਨ ਸੀ ਦੇ ਵਿੱਚ ਜਿਹੜੇ ਡਾਕਟਰ ਨੇ ਤੁਹਾਡੀਆਂ, ਤੁਸੀਂ ਜਦੋਂ ਮਰਜ਼ੀ ਆ ਅਪੁਆਇੰਟਮੈਂਟ ਬਣਾ ਕੇ ਡਾਕਟਰ ਨੂੰ ਦਿਖਾਓ। ਅਤੇ ਜੇ ਤੁਹਾਨੂੰ ਐਨਕਾਂ ਦੀ ਲੋੜ ਹੈ, ਮੈਂ ਫਿਰ ਉਹੀ ਗੱਲ ਰਿਪੀਟ ਕਰ ਦੇਣਾ, ਮੈਂ ਨਹੀਂ ਕਹਿੰਦਾ 50% ਹੈ ਕਿ 60% ਹੈ ਕਿ 70% ਹੈ ਕਿ 80% ਹੈ, ਆਹ ਚੀਜ਼ ਲੈ ਲਓ 2 ਫਰੀ, ਆਹ ਚੀਜ਼ ਲੈ ਲਓ ਡਾਕਟਰ ਵੀ ਫਰੀ। ਫਰੂ ਕੌਣ ਹੈ? ਫਰੀ ਤਾਂ ਆਪਾਂ ਗੁਰਦੁਆਰੇ ਮੰਦਰ ਜਾਂਦੇ ਹਾਂ, ਉੱਥੇ ਨਹੀਂ ਸਾਨੂੰ, ਜੇ ਅਸੀਂ ਰੋਜ਼ਾਨਾ ਜਾਈਏ ਉਹ ਨਹੀਂ ਕਹਿੰਦੇ ਸਾਨੂੰ ਕਰੋ, ਉੱਥੇ ਵੀ ਚੜਾਵਾ ਚੜਾਉਣਾ ਪੈਣਾ। ਸੋ ਇਸ ਕਰਕੇ ਫਰੀ ਫਰੂ ਇਹ ਸਭ ਠੱਗੀਆਂ ਠੋਰੀਆਂ ਨੇ, ਬਿਜ਼ਨਸ ਟ੍ਰਿਕ ਨੇ। ਸਿੱਧੀ ਅਤੇ ਸਾਫ ਗੱਲ ਹੈ ਕਿ ਜਦੋਂ ਕੋਈ ਤੁਸੀਂ ਚੀਜ਼ ਲਓ, ਇਹ ਦੇਖੋ ਵੀ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਕਿੰਨੇ ਦੀ ਮਿਲਣੀ ਹੈ, ਜੇ ਇਹ ਲਈ ਹੁੰਦੀ ਤੁਹਾਡੀ ਡੈਫੀਨੇਟਲੀ ਪੈਸੇ ਬਚਣਗੇ, ਕੁਆਲਿਟੀ ਤੁਹਾਨੂੰ ਵਧੀਆ ਮਿਲੂਗੀ, BNC ਜਿਹੜੀ ਸਾਡੀ ਵਿਜ਼ਨ ਸੈਂਟਰ ਹੈ ਉੱਥੇ ਮਿਲਦੀ ਹੈ। ਸੋ ਹੁਣ ਅਸੀਂ ਨੈਕਸਟ ਲਾਈਨ ਤੇ ਜਾ ਰਹੇ ਹਾਂ। ਹੈਲੋ
ਹੈਲੋ ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਅੰਕੁਸ਼ ਨਾਲ ਪੁੱਛਣਾ ਸੀ। ਮਾਈ ਫਾਦਰ ਇਨ ਲਾ ਹੈਜ਼ ਹਾਈ ਬਲੱਡ ਸ਼ੂਗਰ ਡਾਇਬੀਟੀਜ਼, ਐਂਡ ਡਾਕਟਰ ਜਦੋਂ ਵੀ ਅਸੀਂ ਜਾਂਦੇ ਹਾਂ ਡਾਕਟਰ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਆਪਣੀ ਦਵਾਈ ਟਾਈਮ 'ਤੇ ਨਹੀਂ ਲੈਂਦੇ, ਰਾਈਟ? ਬਲੱਡ ਆਈ ਥਿੰਕ ਫਰੋਮ ਦਾ ਬਲੱਡ ਰਿਜ਼ਲਟ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਠੀਕ ਨਹੀਂ ਖਾ ਰਹੇ ਅਤੇ ਦਵਾਈ ਨਹੀਂ ਲੈ ਰਹੇ ਟਾਈਮ 'ਤੇ। ਮੈਂ ਇਹ ਆਈ ਵਾਜ਼ ਹੋਪਿੰਗ, ਕਿਉਂਕਿ ਸੁਣ ਰਹੇ ਆ ਰੇਡੀਓ ਮੇਰੇ ਨਾਲ, ਅਤੇ ਜੇ ਡਾਕਟਰ ਸਾਹਿਬ ਸਮਝਾ ਸਕਦੇ ਵੀ ਇੰਪੋਰਟੈਂਸ ਕਰਦੀ ਹੈ ਵੀ ਦਵਾਈ ਰੈਗੂਲਰਲੀ ਲੈਣਾ, ਵੀ ਇੱਦਾਂ ਨਹੀਂ ਵੀ ਜਿੱਦਣ ਆਪਾਂ ਬਲੱਡ ਟੈਸਟ ਕਰਨੇ ਉੱਦਣ ਹੀ ਆਪਾਂ ਠੀਕ ਖਾਣਾ ਅਤੇ ਉੱਦਣ ਹੀ ਆਪਾਂ ਦਵਾਈ ਲੈਣੀ ਆ, ਵੀ ਵਾਈ ਡੂ ਵੀ ਹੈਵ ਟੂ ਟੇਕ ਮੈਡੀਸਨ ਰੈਗੂਲਰਲੀ, ਕਾਹਤੇ ਇੰਨਾ ਇੰਪੋਰਟੈਂਟ ਹੈਗਾ?
ਓਕੇ ਸੁਣੋ,
ਯਾ ਵਧੀਆ ਕੁਐਸਚਨ ਪੁੱਛਿਆ ਤੁਸੀਂ। ਸੋ ਜਦੋਂ ਵੀ ਅਸੀਂ ਡਾਕਟਰ ਕੋਈ ਦਵਾਈ ਸ਼ੁਰੂ ਕਰਦਾ, ਪਹਿਲੀ ਗੱਲ ਤਾਂ ਅਸੀਂ ਸ਼ੁਰੂ ਕਰਨਾ ਕਦੇ ਚਾਹੁੰਦੇ ਨਹੀਂ। ਅਸੀਂ ਵੀ ਚਾਹੁੰਦੇ ਹਾਂ ਵੀ ਜਿੰਨੀ ਦਵਾਈ ਬਚ ਸਕਦੀ ਹੈ ਪੇਸ਼ੈਂਟ ਨੂੰ ਨਹੀਂ ਸ਼ੁਰੂ ਹੋਵੇ, ਦੈਟਸ ਬੈਸਟ, ਰਾਈਟ? ਬਿਕਾਜ਼ ਐਟ ਦ ਐਂਡ ਆਫ ਦ ਡੇ ਦਵਾਈ ਤਾਂ ਦਵਾਈ ਹੈ, ਨੈਚੁਰਲ ਚੀਜ਼ ਹੈ ਨਹੀਂ। ਬਟ ਅਸੀਂ ਤਾਂ ਸ਼ੁਰੂ ਕਰਦੇ ਹਾਂ ਜਦੋਂ ਅਸੀਂ ਦੇਖਦੇ ਹਾਂ ਵੀ ਤੁਹਾਨੂੰ ਲੋੜ ਆ, ਅਸੀਂ ਦੇਖਦੇ ਹਾਂ ਵੀ ਦਵਾਈ ਦਾ ਫਾਇਦਾ ਕੀ ਹੈ, ਨੁਕਸਾਨ ਕੀ ਹੈ, ਅਤੇ ਇਨ ਦਿਸ ਕੇਸ ਸ਼ੂਗਰ ਦਾ ਫਾਇਦਾ ਕੀ ਹੈ, ਕੀ ਨੁਕਸਾਨ ਆ। ਅਤੇ ਜੇ ਸ਼ੂਗਰ ਦਾ ਜ਼ਿਆਦਾ ਨੁਕਸਾਨ ਆ ਦਵਾਈ ਨਾਲੋਂ, ਉਦੋਂ ਅਸੀਂ ਦਵਾਈ ਸ਼ੁਰੂ ਕਰਦੇ ਹਾਂ। ਸੋ ਦੇਰ ਇਜ਼ ਅ ਫਿਊ ਰੀਜ਼ਨਸ ਪੇਸ਼ੈਂਟ ਮੇਰੇ ਕੋਲ ਆਉਂਦਾ, ਉਹਨਾਂ ਦੀ ਸ਼ੂਗਰ ਬੋਰਡਰ 'ਤੇ ਆ, ਅਫਕੋਰਸ ਮੈਂ ਦਵਾਈ ਨਹੀਂ ਸ਼ੁਰੂ ਕਰਨੀ, ਮੈਂ ਉਹਨਾਂ ਨੂੰ ਕਹੂੰਗਾ ਵੀ ਪਰਹੇਜ਼ ਕਰੋ, ਐਕਸਰਸਾਈਜ਼ ਕਰੋ। ਦੈਨ ਇੱਕੋ ਜਿਹਾ ਪੇਸ਼ੈਂਟ ਆਉਂਦਾ, ਉਹਨੂੰ ਸ਼ੂਗਰ ਮੇ ਬੀ 3 ਮਹੀਨੇ ਦੀ 6.7 ਆਈ ਹੈ, 6.8 ਆਈ ਹੈ, ਐਂਡ ਐਵਰੀ ਡਾਕਟਰ ਇਜ਼ ਅ ਲਿਟਲ ਬਿਟ ਡਿਫਰੈਂਟ, ਪਰ ਯੂਜਲੀ ਮੈਂ ਸਟਿਲ ਡਾਇਟ ਐਂਡ ਐਕਸਰਸਾਈਜ਼ ਹੀ ਕਹਿੰਦਾ, ਅਤੇ ਮੈਂ ਕਹਿੰਦਾ ਵੀ ਆਪਾਂ 3 ਮਹੀਨੇ ਨੂੰ ਫਿਰ ਦੇਖ ਲਾਂਗੇ। ਦੈਨ ਉਹ ਜਿਹਾ ਪੇਸ਼ੈਂਟ ਆ ਵੀ ਉਹਨਾਂ ਦੀ 7 ਤੋਂ ਜ਼ਿਆਦਾ ਆਉਂਦੀ ਹੈ, ਅਗੇਨ ਇਫ ਇਟਸ 7.1, 7.2, ਸਟਿਲ ਮੈਂ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਕਿੰਨੇ ਮੋੜ ਵੇਰੀ ਆ, ਤੁਸੀਂ ਕਿੰਨਾ ਕੁ ਸ਼ੂਗਰ ਹੁਣ ਖਾਂਦੇ ਆ, ਕਿੰਨਾ ਕੁ ਘਟਾ ਸਕਦੇ ਆ, ਐਕਸਰਸਾਈਜ਼ ਤੁਸੀਂ ਕਿੰਨੀ ਕੁ ਪਲੈਨਿੰਗ ਕਰਦੇ ਆ। ਜੇ ਤੱਕ ਉਹ ਕਹਿੰਦੇ ਆ ਵੀ ਹਾਂ ਨਹੀਂ, ਇਹ ਤਾਂ ਮੈਂ ਥੱਲੇ ਲਿਆ ਦੂੰਗਾ, ਮੈਨੂੰ 3 ਮਹੀਨੇ ਦਿਓ, ਮੈਂ ਦੱਬ ਕੇ ਤੈਨੂੰ ਦਿਖਾਊਂਗਾ ਵੀ ਸ਼ੂਗਰ ਤਾਂ ਮੈਂ ਬਿਲਕੁਲ ਥੱਲੇ ਨੂੰ ਲਿਆ ਦੇਣੀ ਹੈ, ਫਿਰ ਤਾਂ ਮੈਂ ਕਹਿੰਦਾ ਵਧੀਆ ਗੱਲ ਆ, ਫਿਰ ਆਪਾਂ 3 ਮਹੀਨੇ ਵੇਟ ਕਰ ਸਕਦੇ ਆ। ਦੈਨ ਉਹ ਜਿਹਾ ਪੇਸ਼ੈਂਟ ਆ ਵੀ ਇਹਨਾਂ ਨੇ ਕਿਹਾ ਵੀ ਹਾਂ ਮੈਂ ਲਿਆਊਂਗਾ ਥੱਲੇ, ਮੇ ਬੀ ਉਹਨਾਂ ਦਾ ਸਕੈਜੂਲ ਬਿਜ਼ੀ ਆ, ਉਹ ਨਹੀਂ ਲਿਆ ਸਕੇ, ਫਿਰ ਮੈਂ ਸੋਚਦਾ ਵੀ ਹਾਂ ਪਤਾ ਕੀ, ਜੇ ਤੁਹਾਡੀ ਸ਼ੂਗਰ ਜ਼ਿਆਦਾ ਰਹੀ 3 ਮੰਥ 6 ਮੰਥ 1 ਸਾਲ, ਹੌਲੀ 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 ਉਹਨੇ ਤੁਹਾਡੇ ਆਰਟਰੀਜ਼ ਨੂੰ ਡੈਮੇਜ ਕਰਨਾ, ਵੇਨਸ ਨੂੰ ਡੈਮੇਜ ਕਰਨਾ, ਤੁਹਾਨੂੰ ਬਲਾਈਨੈਸ ਹੋ ਸਕਦੀ ਹੈ, ਕਿਡਨੀ ਡੈਮੇਜ ਹੋ ਸਕਦਾ, ਇਸ ਬੈਟਰ ਆਪਾਂ ਦਵਾਈ ਸ਼ੁਰੂ ਕਰ ਦਿੰਦੇ ਹਾਂ, ਨਾਲ ਤੁਸੀਂ ਪਰਹੇਜ਼ ਕਰੀ ਜਾਓ, ਆਪਾਂ 3 ਮਹੀਨੇ ਨੂੰ ਦੇਖਾਂਗੇ, ਜੇ ਤੁਹਾਡੀ ਬਹੁਤ ਵਧੀਆ ਨੀਚੇ ਨੂੰ ਆ ਗਈ ਮੇ ਬੀ ਆਪਾਂ ਦਵਾਈ ਘਟਾ ਵੀ ਸਕਦੇ ਹਾਂ। ਐਂਡ ਦੈਨ ਦੇਰਜ਼ ਦੋਜ਼ ਪੇਸ਼ੈਂਟਸ ਜਿਹੜੀ ਨਹੀਂ ਕਰਦੀ, ਕਈ ਵਾਰੀ ਦਵਾਈ ਵਧਾਉਣੀ ਵੀ ਪੈਂਦੀ ਹੈ, ਬਟ ਉਹਨਾਂ ਨੂੰ they should always follow their doctor's advice, because remember, assi jadon dawai koi badhanne ya just shuru karde ya, assi only taan karde ya bhi assi chahne bhi toda fayda hove, todi jaan bach jave, tonu problems jide side effect jide complications sugar de hage, heart attack, stroke, kidney damage, eye damage, nerve damage, eh sara to bacha rahe. So unhan nu hamesha dawai leni chahidi hai, te again tusi idan vi kiya bhi odan oh dawai le lende ya, odan jadon doctor ko jande ya sugar blood pressure theek hunda, but remember jide assi sugar ek 3 ਮਹੀਨੇ ਵਾਲੀ ਵੀ ਦੇਖਦੀ ਹੈ, ਉਹ ਨਹੀਂ ਇਫੈਕਟ ਹੁੰਦਾ ਕੀ ਖਾਧਾ, ਕੱਲ੍ਹ ਕਿਹੜੀ ਦਵਾਈ ਲਈ ਹੈ, ਇਹ ਤੁਹਾਡੀ 3 ਮਹੀਨੇ ਦੀ ਐਵਰੇਜ ਹੈ, ਉਹਦੇ 'ਚ ਪਤਾ ਲੱਗ ਜਾਂਦਾ ਸਾਨੂੰ, ਅਤੇ ਅਸੀਂ ਕਿਉਂ ਕੇਅਰ ਕਰਦੇ ਹਾਂ ਸਿਰਫ ਤੁਹਾਡੇ ਵਾਸਤੇ।
ਹਾਂਜੀ, ਸੋ ਪਿਆਰੇ ਸਰੋਤਿਓ, ਮੈਨੂੰ ਪਤਾ ਤੁਸੀਂ ਲਾਈਨਾਂ ਕੀਤੀਆਂ ਵੀ ਹੈ, ਬਹੁਤ ਵਧੀਆ ਗੱਲ ਹੈ, ਤੁਸੀਂ ਸਾਨੂੰ ਕੁਐਸਚਨ ਪੁੱਛਣਾ ਚਾਹੁੰਦੇ ਹੋ, ਪਰ ਨਾਲ ਹੀ ਮੈਂ ਤੁਹਾਨੂੰ ਹੰਬਲ ਇੱਕ ਰਿਕੁਐਸਟ ਕਰਦਾ, ਲਾਈਨਾਂ ਡਰੋਪ ਨਾ ਕਰਿਓ, ਕਿਉਂਕਿ ਤੁਹਾਡੇ ਕੁਐਸਚਨ ਹੁੰਦੇ ਨੇ, ਸਾਨੂੰ ਵੀ ਹੌਸਲਾ ਹੁੰਦਾ, ਲੋਕਾਂ ਦਾ ਫਾਇਦਾ ਹੁੰਦਾ। ਸੋ ਮੈਨੂੰ ਪਤਾ ਲਾਈਨਾਂ ਬਿਜ਼ੀ ਨੇ, ਤੁਸੀਂ ਹੋਲਡ 'ਤੇ ਹੀ ਰੱਖਿਓ, ਅਸੀਂ ਨੈਕਸਟ ਲਾਈਨ 'ਤੇ ਜਾ ਰਹੇ ਹਾਂ। ਹੈਲੋ, ਨੈਕਸਟ ਲਾਈਨ। ਹੈਲੋ,
ਹੈਲੋ ਜੀ।
ਹਾਂਜੀ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਮੇਰਾ ਕੁਐਸਚਨ ਸੀਗਾ ਰਿਲੇਟਡ ਟੂ ਲੋ ਬਲੱਡ ਗਲੂਕੋਸ, ਲਾਈਕ ਲੋ ਬਲੱਡ ਸ਼ੂਗਰ ਤੇ। ਹਾਂਜੀ, ਮੈਂ ਪੁੱਛਣਾ ਸੀ ਕਿ ਕਈ ਵਾਰੀ ਜਿਸ ਤਰ੍ਹਾਂ ਆਪਣੇ ਕਈ ਹੁੰਦੇ ਆ ਜਿਹਨਾਂ ਨੇ ਡਾਇਬਟੀਜ਼ ਹੁੰਦੀ ਆ ਤੇ ਉਹ ਮੈਡੀਕੇਸ਼ਨ ਲੈ ਰਹੇ ਹੁੰਦੇ ਆ, ਤੇ ਇਨ ਕੇਸ ਕਈ ਵਾਰੀ ਉਹ ਪਾਰਟੀ ਵਗੈਰਾ ਚ ਜਾਂਦੇ ਆ ਤੇ ਉੱਥੇ ਅਲਕੋਹਲ ਵਗੈਰਾ ਕੰਜ਼ਿਊਮ ਕਰਦੇ ਆ, ਹਨਾ?
ਹਾਂਜੀ,
ਤੇ ਉਹਦੇ ਨਾਲ ਕੁਛ ਹੈਗਾ ਉਹਨਾਂ ਦਾ ਬਲੱਡ ਗਲੂਕੋਜ਼ ਤੇ ਕੀ, ਮਤਲਬ ਜਿਹਨਾਂ ਨੇ ਮੈਡੀਸਨ ਲਈ ਹੋਈ ਆ ਤੇ ਉਹਦਾ ਕੀ ਇਫੈਕਟ ਹੁੰਦਾ ਆ, ਤੇ ਉਹਨਾਂ ਨੂੰ ਮਤਲਬ ਕਿਸ ਤਰ੍ਹਾਂ ਦੇ ਸਿੰਪਟਮਸ ਆ ਸਕਦੇ ਆ ਜੇ ਉਹਨਾਂ ਦੀ ਸ਼ੂਗਰ ਘਟਦੀ ਆ ਤੇ?
ਓਕੇ, ਯਾ ਵਧੀਆ ਕੁਐਸਚਨ ਪੁੱਛਿਆ, ਕਿ ਜਿਹੜੇ ਵੀ ਡਾਇਬੈਟਿਕਸ ਆ ਜਿਹੜੇ ਦਵਾਈ ਲੈਂਦੇ ਆ ਉਹਨਾਂ ਦੀ ਹਾਈ ਸ਼ੂਗਰ ਵੀ ਆਪਾਂ ਦੇਖਦੇ ਆ, ਪਰ ਹਮੇਸ਼ਾ ਅਸੀਂ ਇਹ ਵੀ ਦੇਖਦੇ ਆ ਵੀ ਤੁਹਾਡੀ ਲੋ ਤਾਂ ਨਹੀਂ ਜਾ ਰਹੀ, ਅਸਪੈਸ਼ਲੀ ਜਿਹੜੇ ਓਲਡਰ ਲੋਕੀ ਆ, ਬਿਕਾਜ਼ ਜੇ ਲੋ ਜਾਂਦੀ ਆ ਜ਼ਿਆਦਾ ਲੋ ਓਲਡ ਲੋਕੀ ਨਹੀਂ, ਜਿਹਨਾਂ ਨੂੰ ਵੀ ਹਾਰਟ ਪ੍ਰੋਬਲਮ ਆ ਉਹ ਵੀ ਡੇਂਜਰਸ ਹੋ ਸਕਦਾ। ਸੋ ਇੱਕ ਤਾਂ ਗੱਲ, ਲੋ ਦਾ ਮਤਲਬ ਆ ਵੀ ਉਹ 4 ਤੋਂ ਘੱਟ ਆ ਸ਼ੂਗਰ, ਸੋ ਇਫ ਇਟਸ ਲੈਸ ਦੈਨ 3 or 4 ਜਿਹੜੀ ਤੁਹਾਡੀ ਐਨੀ ਰੈਂਡਮ ਸ਼ੂਗਰ ਆ, 3 or 4, 4 ਜਾਂ 3, ਦੈਟਸ ਲੋ ਸ਼ੂਗਰ, ਅਤੇ ਤੇ ਜੇ ਤੁਹਾਨੂੰ ਕਦੇ ਇੱਦਾਂ ਹੁੰਦਾ ਦੈਨ ਤੁਹਾਨੂੰ ਸ਼ੂਗਰ ਥੋੜ੍ਹੀ ਜਿਹੀ ਲੈਣੀ ਚਾਹੀਦੀ ਹੈ, ਲਾਈਕ ਹੈਫ ਅ ਪੈਕਟ ਪਾਣੀ 'ਚ ਪਾ ਕੇ ਪੀ ਸਕਦੇ ਆ, ਜਾਂ ਹੈਫ ਅ ਕੱਪ ਆਫ ਔਰੇਂਜ ਜੂਸ, ਹੈਫ ਅ ਕੱਪ ਆਫ ਐਪਲ ਜੂਸ, ਉਹਦੇ ਨਾਲ ਤੁਹਾਡੀ ਸ਼ੂਗਰ ਨੋਰਮਲ 'ਚ ਆ ਜੂਗੀ। ਇਹਦੇ ਸਿਮਟਮਸ ਕੀ ਹੁੰਦੇ ਆ, ਜਿਹਨਾਂ ਨੂੰ ਵੀ ਕਦੇ ਲੋ ਹੋਈ ਆ ਉਹਨਾਂ ਨੂੰ ਜ਼ਰੂਰ ਪਤਾ ਸਿਮਟਮ ਕੀ ਆ, ਬਿਕਾਜ਼ ਉਹ ਭੁੱਲਦੇ ਨਹੀਂ। ਉਹਨਾਂ ਨੂੰ ਕਈ ਵਾਰੀ ਪਸੀਨਾ ਆਉਣ ਲੱਗ ਜਾਂਦਾ, ਉਹਨਾਂ ਦੀ ਕਈ ਵਾਰੀ ਧੜਕਣ ਵੱਧਦੀ ਆ, ਹਾਰਟ ਬੀਟ ਵੱਧਦੀ ਆ, ਕਈ ਵਾਰੀ ਮਸਲਸ ਆਕੜ ਜਾਂਦੇ ਆ, ਦੇ ਮੇ ਫੀਲ ਨਰਵਸ, ਟਾਇਰਡ, ਜਿਟਰੀ, ਐਂਕਸ਼ੀਅਸ। ਇਹ ਜੇ ਸਿਮਟਮਸ ਹੁੰਦੇ ਆ, ਕਈ ਵਾਰੀ ਡਿਜ਼ੀ ਵੀ ਹੋਣ ਲੱਗ ਜਾਂਦੇ ਆ, ਚੱਕਰ ਆਉਣ ਲੱਗ ਜਾਂਦੇ ਆ। ਸੋ ਯੂ ਆਲਵੇਜ਼ ਨੀਡ ਟੂ ਮੇਕ ਸ਼ੋਰ ਵੀ ਜੇ ਤੁਹਾਨੂੰ ਕਦੇ ਅੱਗੇ ਇੱਦਾਂ ਹੋਇਆ, ਬੀ ਕੇਅਰਫੁਲ, ਤੁਹਾਨੂੰ ਸਿਮਟਮ ਪਤਾ ਹੋਣੇ ਚਾਹੀਦੇ ਆ, ਤੁਹਾਨੂੰ ਨਾ ਸ਼ੂਗਰ ਵੀ ਰੱਖਣੀ ਚਾਹੀਦੀ ਹੈ। ਹੁਣ ਫਾਰਮੇਸੀ ਵਗੈਰਾ ਤੋਂ ਗੋਲੀਆਂ ਵੀ ਮਿਲਦੀਆਂ, ਟੈਬਲੇਟਸ, ਜਿਹੜੇ ਤੁਸੀਂ ਨਾਲ ਰੱਖ ਸਕਦੇ ਆ ਜਸਟ ਇਨ ਕੇਸ। ਐਂਡ ਯਾ, ਜਸਟ ਮੇਕ ਸ਼ੋਰ ਜੇ ਤੁਹਾਨੂੰ ਕਦੇ ਹੁੰਦੀ ਹੈ ਲੋ, ਤੁਸੀਂ ਡਾਕਟਰ ਨੂੰ ਜ਼ਰੂਰ ਦੱਸੋ, ਬਿਕਾਜ਼ ਫਿਰ ਅਸੀਂ ਦੇਖਦੇ ਹਾਂ ਵੀ ਦਵਾਈ ਕਿੱਦਾਂ, ਦਵਾਈ ਕਰਕੇ ਹੋ ਰਿਹਾ, ਦਵਾਈ ਚੇਂਜ ਕਰਨ ਦੀ ਲੋੜ ਆ ਕੀ ਆ। ਐਂਡ ਅਗੇਨ, ਜੇ ਤੁਸੀਂ ਸ਼ੂਗਰ ਦੀ ਦਵਾਈਆਂ ਲੈ ਰਹੇ ਆ, ਲਾਈਕ ਸਟਰੋਂਗ ਮੈਡੀਸਿਨਸ ਕਾਫੀ ਲੈ ਰਹੇ ਆ, ਇਫ ਯੂ ਗੈਟ ਸਿੱਕ, ਬਿਕਾਜ਼ ਕਈ ਪੇਸ਼ੈਂਟ ਸਿੱਕ ਹੋ ਜਾਂਦੇ ਆ, ਉਦੋਂ ਉਹਨਾਂ ਦੀ ਖੁਰਾਕ ਵੀ ਘੱਟ ਜਾਂਦੀ ਹੈ, ਦੈਨ ਯੂ ਸ਼ੁੱਡ ਬੀ ਕੇਅਰਫੁਲ, ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ ਵੀ ਮੈਂ ਕੀ ਕਰਾਂ ਜਦੋਂ ਮੈਂ ਸਿੱਕ ਆ, ਜਦੋਂ ਮੈਂ ਨਹੀਂ ਇੰਨਾ ਖਾ ਰਿਹਾ, ਮੈਨੂੰ ਕੋਈ ਉਲਟੀਆਂ ਲੱਗੀਆਂ ਵੀ ਆ। ਦੈਨ ਉਹ ਕਈ ਵਾਰੀ ਅਸੀਂ ਦੱਸਦੇ ਹਾਂ ਵੀ ਉਦਨ ਤੁਸੀਂ ਦਵਾਈ ਅੱਧੀ ਲੈ ਲਿਆ ਕਰੋ ਜਾਂ ਨਹੀਂ ਲਿਆ ਕਰੋ। ਸੋ ਦੀਜ਼ ਆਰ ਆਲ ਇੰਪੋਰਟੈਂਟ ਥਿੰਗਸ, ਹਾਈਪੋਗਲਾਈਸੀਮੀਆ, ਲੋ ਬਲੱਡ ਸ਼ੂਗਰ। ਐਂਡ ਵਨ ਅਦਰ ਥਿੰਗ ਮੈਂ ਕੁਇਕਲੀ ਦੱਸ ਦਿੰਦਾ, ਬਿਕਾਜ਼ ਆਈ ਨੋ ਵੀ ਹੈਵ ਸਮ ਅਦਰ ਕਾਲਰਸ, ਕਈ ਲੋਕਾਂ ਜਿਹੜੇ ਨਹੀਂ ਵੀ ਸ਼ੂਗਰ ਦੀ ਦਵਾਈ ਲੈਂਦੇ, ਸ਼ੂਗਰ ਨਹੀਂ ਹੈਗੀ, ਉਹ ਵੀ ਕਹਿੰਦੇ ਵੀ ਮੇਰੀ ਸ਼ੂਗਰ ਲੋ 'ਚ ਜਾਂਦੀ ਹੈ। ਲਾਈਕ ਜਦੋਂ ਮੈਂ ਮੈਡ ਸਕੋਰ ਸੀ, ਮੈਨੂੰ ਯਾਦ ਇੱਕ ਪੇਸ਼ੈਂਟ ਕਹਿੰਦੇ ਮੈਂ ਹਾਈਪੋਗਲਾਈਸੀਮਿਕ ਆ, ਦੈਟਸ ਨਾਟ ਅ ਮੈਡੀਕਲ ਡਾਇਗਨੋਸਿਸ। ਆਮ ਕਈ ਵਾਰੀ ਲੋ ਸ਼ੂਗਰ ਚੱਲ ਜਾਂਦੀ ਹੈ ਨੈਚੁਰਲ, ਉਹ ਕੋਈ ਡੇਂਜਰਸ ਨਹੀਂ, ਅਨਲੈਸ ਯੂ ਹੈਵ ਡਾਇਬੀਟੀਜ਼, ਬਟ ਇਫ ਯੂ ਹੈਵ ਦਿਸ ਪ੍ਰੋਬਲਮ, ਡਾਕਟਰ ਨੂੰ ਦਿਖਾਉਣਾ ਚਾਹੀਦਾ।
ਹਾਂਜੀ, ਸੋ ਭੈਣ ਜੀ, ਤੁਸੀਂ ਉਂਝ ਵੀ ਜੇ ਕੋਈ ਸੈਕਿੰਡ ਓਪੀਨੀਅਨ ਲੈਣੀ ਹੈ ਤਾਂ ਤੁਸੀਂ ਡਾਕਟਰ ਅੰਕੁਸ਼ ਗੋਇਲ ਨੂੰ ਮਿਲਣਾ ਚਾਹੁੰਦੇ ਹੋ, ਬੀ ਐਨ ਸੀ ਮੈਡੀਕਲ ਸੈਂਟਰ 'ਤੇ ਹੁੰਦੇ ਨੇ, ਉੱਥੇ ਇਹਨਾਂ ਦਾ ਸਕੈਜੂਲ ਚੈੱਕ ਕਰ ਲਓ। ਇਹਨਾਂ ਨੇ ਤਾਂ ਪਿਛਲੇ ਵੀਕ ਵੀ ਕਿਹਾ ਸੀਗਾ ਮੈਂ ਫਾਸਟ ਨਹੀਂ ਦੇਖਦਾ, ਜਿਹੜਾ ਕੋਈ ਮੇਰੇ ਕੋਲ ਅੰਦਰ ਆ ਗਿਆ ਮੈਂ ਉਹਦੀ ਗੱਲ ਪਿਆਰ ਨਾਲ ਸੁਣਦਾ, ਕੋਈ ਐਡੀ ਗੱਲ ਨਹੀਂ ਹੈ, ਕਿਉਂਕਿ ਸਾਰੀ ਜ਼ਿੰਦਗੀ ਪੈਸਾ 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 ਪੈਸੇ ਨਾਲ ਨਹੀਂ ਕੋਈ ਗੱਲ ਬਣਦੀ। ਸਗੋਂ ਦੁਖੀ ਕੋਈ ਬੰਦਾ ਆਉਂਦਾ, ਚੱਲ ਕੇ ਆਉਂਦਾ, ਉਹ ਵੀ ਖਿਆਲ ਰੱਖੇ। ਐਵੇਂ ਵੀ ਨਾ ਫਜੂਲੀਆਂ ਸਟੋਰੀਆਂ ਪਾਈ, ਚਲੋ ਵੀ ਤੇਰਾ ਵਿਆਹ ਹੋਇਆ ਕਿ ਨਹੀਂ ਹੋਇਆ, ਇਹੋ ਜਿਹੀਆਂ ਗੱਲਾਂ ਨਹੀਂ। ਤੁਸੀਂ ਬਿਮਾਰੀ ਦੀ ਗੱਲ ਪੁੱਛੋ ਅਤੇ ਤੁਹਾਨੂੰ ਪਿਆਰ ਨਾਲ ਤੁਹਾਨੂੰ ਆਨਸਰ ਦੇਣਗੇ, ਤੁਸੀਂ ਜਦੋਂ ਮਰਜ਼ੀ ਆ ਕੇ ਤੁਸੀਂ ਸੈਕਿੰਡ ਓਪੀਨੀਅਨ ਲੈ ਸਕਦੇ ਹੋ। ਸੋ ਨੈਕਸਟ ਲਾਈਨ, ਹੈਲੋ,
ਮੈਂ ਇੱਕ ਸਵਾਲ ਪੁੱਛਣਾ ਸੀ ਜੀ ਡਾਕਟਰ ਸਾਹਿਬ ਨੂੰ।
ਹਾਂਜੀ ਸਰ, ਪੁੱਛੋ ਜ਼ਰੂਰ।
ਇਹ ਜਿਹੜਾ ਇਨਸੁਲਿਨ ਤੇ ਟੈਬਲੇਟਸ, ਇਹ ਕਿਹੜੇ ਕਿਹੜੇ ਪੇਸ਼ੈਂਟ ਨੂੰ ਇਨਸੁਲਿਨ ਲੈਣੀ ਚਾਹੀਦੀ ਤੇ ਕਿਹੜੇ ਪੇਸ਼ੈਂਟ ਨੂੰ ਅਗਰ ਉਹ ਟੈਬਲੇਟ ਲੈ ਲਵੇ ਜਾਂ ਹੋਰ ਮੈਡੀਸਨ ਲੈ ਲਵੇ ਤੇ ਉਹਦੇ ਨਾਲ ਸ਼ੂਗਰ ਕੰਟਰੋਲ ਹੋ ਜਾਏਗੀ?
ਯਾ, ਬਹੁਤ ਵਧੀਆ ਕੁਐਸਚਨ ਪੁੱਛਿਆ ਤੁਸੀਂ। ਸੋ ਇੱਕ ਤਾਂ ਪਹਿਲੀ ਗੱਲ ਤਾਂ ਮੈਂ ਇੱਦਾਂ ਕਹਿ ਲੈਣਾ, ਜਿਹੜਾ ਟਾਈਪ 1 ਡਾਇਬੈਟਿਕ ਆ, ਜਿੱਦਾਂ ਮੈਂ ਸ਼ੁਰੂ 'ਚ ਕਿਹਾ ਸੀ, ਦੋ ਤਰ੍ਹਾਂ ਦੀ ਸ਼ੂਗਰ ਹੁੰਦੀ ਹੈ। ਆਪਾਂ ਜ਼ਿਆਦਾ ਅੱਜ ਟਾਈਪ 2 ਬਾਰੇ ਗੱਲ ਕਰ ਰਹੇ ਹਾਂ, ਜਿਹੜੀ ਏਜ ਦੇ ਨਾਲ ਹੋ ਜਾਂਦੀ ਹੈ, ਜ਼ਿਆਦਾ ਸ਼ੂਗਰ ਖਾਣ ਦੇ ਨਾਲ ਹੋ ਜਾਂਦੀ ਹੈ, ਵੇਟ ਗੇਨ ਦੇ ਨਾਲ ਹੋ ਜਾਂਦੀ ਹੈ, ਆਪਣੇ ਇੰਡੀਅਨ ਕਮਿਊਨਿਟੀ ਨੂੰ ਜ਼ਿਆਦਾ ਅਫੈਕਟ ਕਰਦੀ ਹੈ, ਉਹ ਟਾਈਪ 2 ਡਾਇਬੀਟੀਜ਼ ਹੈ। ਜਿਨ੍ਹਾਂ ਨੂੰ ਟਾਈਪ 1 ਆ ਬਚਪਨ ਤੋਂ, ਉਹਨਾਂ ਦੀ ਇਨਸੁਲਿਨ ਬਾਡੀ ਦੇ ਵਿੱਚ ਬਣਦੀ ਨਹੀਂ, ਉਹਨਾਂ ਨੂੰ ਇਨਸੁਲਿਨ ਦੀ ਜ਼ਰੂਰ ਲੋੜ ਆ। ਹੁਣ ਜਿਹੜੇ ਟਾਈਪ 2 ਡਾਇਬੀਟੀਜ਼ ਆ, ਇਨਸੁਲਿਨ ਤਾਂ ਬਣਦੀ ਹੈ, ਇਨਸੁਲਿਨ ਕੀ ਕਰਦੀ ਹੈ, ਉਹ ਆਪਣੇ ਬਾਡੀ 'ਚੋਂ ਬਣਦੀ ਹੈ, ਫਿਰ ਜਿਹੜਾ ਆਪਾਂ ਕੋਈ ਕਾਰਬੋਹਾਈਡਰੇਟਸ ਖਾਂਦੇ ਆ, ਉਹ ਪੇਟ ਬ੍ਰੇਕਡਾਊਨ ਆਪਣੇ ਖੂਨ ਦੇ ਵਿੱਚ ਕਰਦਾ, ਉਹ ਸ਼ੂਗਰ ਬਣ ਜਾਂਦੀ ਹੈ। ਸ਼ੂਗਰ ਆਪਾਂ ਨੂੰ ਐਨਰਜੀ ਲਈ ਚਾਹੀਦੀ ਹੈ, ਉਹ ਸ਼ੂਗਰ ਸੈਲਸ ਦੇ ਵਿੱਚ ਜਾਂਦੀ ਹੈ, ਇਨਸੁਲਿਨ ਦੇ ਨਾਲ ਜਾਂਦੀ ਹੈ। ਸੋ ਜਦੋਂ ਸ਼ੂਗਰ ਬਲੱਡ ਤੋਂ ਜਾ ਕੇ ਸੈਲਸ ਦੇ ਵਿੱਚ ਜਾਂਦੀ ਹੈ, ਉਹਨੂੰ ਇਨਸੁਲਿਨ ਚਾਹੀਦੀ ਹੈ ਅੰਦਰ ਜਾਣ ਲਈ। ਜੇ ਤੁਸੀਂ ਓਵਰ ਟਾਈਮ ਜ਼ਿਆਦਾ ਸ਼ੂਗਰ ਖਾਂਦੇ ਆ, ਤੁਹਾਡਾ ਭਾਰ ਜ਼ਿਆਦਾ ਹੈਗਾ, ਦੈਨ ਇਨਸੁਲਿਨ ਤਾਂ ਤੁਹਾਡੀ ਬਾਡੀ ਬਣਾਉਂਦੀ ਹੈ, ਉਹ ਫਿਰ ਉਹਨੂੰ ਜ਼ਿਆਦਾ ਬਣਾਉਣੀ ਪੈਂਦੀ ਹੈ, ਜ਼ਿਆਦਾ ਬਣਾਈ ਜਾਂਦੀ ਹੈ, ਬਣਾਈ ਜਾਂਦੀ ਹੈ, ਅਵੈਂਚੁਅਲੀ ਬਾਡੀ ਤੁਹਾਡੇ ਸੈਲਸ ਕਹਿੰਦੇ ਆ ਵੀ ਰਹਿਣ ਦੇ ਤੂੰ, ਮੈਂ ਤਾਂ ਮਤਲਬ ਇਫੈਕਟਿਵ ਨਹੀਂ ਹੁੰਦੀ ਉਹ ਇਨਸੁਲਿਨ, ਫਿਰ ਜਾ ਕੇ ਹੌਲੀ ਹੌਲੀ ਸ਼ੂਗਰ ਵਧਣ ਲੱਗ ਜਾਂਦੀ ਹੈ। ਸੋ ਜਿਹੜੇ ਟਾਈਪ 2 ਡਾਇਬੈਟਿਕਸ ਆ, ਸਾਡਾ ਗੋਲ ਤਾਂ ਇਹੀ ਆ ਵੀ ਗੋਲੀ ਬਣਾ ਲੱਗੇ, ਇਨਸੁਲਿਨ ਬਣਾ ਲੱਗੇ, ਤੁਸੀਂ ਡਾਇਟ ਐਕਸਰਸਾਈਜ਼ ਦੇ ਨਾਲ ਹੋਪਫੁਲੀ ਨੀਚੇ ਨੂੰ ਲਿਆ ਸਕਦੇ ਆ। ਜਦੋਂ ਉਹ ਨਹੀਂ ਜਾਂਦੀ ਨੀਚੇ ਨੂੰ ਟਾਰਗੇਟ ਦੇ ਵਿੱਚ ਸਾਤੋਂ ਘੱਟ, ਫਿਰ ਅਸੀਂ ਇੱਕ ਗੋਲੀ ਸ਼ੁਰੂ ਕਰਦੇ ਹਾਂ। ਜਦੋਂ ਇੱਕ ਗੋਲੀ ਦੇ ਨਾਲ ਵੀ ਕੰਮ ਬਣਦਾ, ਡਾਇਟ ਐਕਸਰਸਾਈਜ਼ ਸਟਿਲ ਨਹੀਂ ਕਰਦੇ, ਫਿਰ ਕਈ ਵਾਰੀ ਦੋ ਗੋਲੀਆਂ ਲੈਣੀ ਪੈਂਦੀਆਂ। ਇਨਸੁਲਿਨ ਅਸੀਂ ਉਦੋਂ ਸ਼ੁਰੂ ਕਰਦੇ ਹਾਂ, ਇਨਸੁਲਿਨ ਜਿਹੜੇ ਇੰਜੈਕਸ਼ਨਸ ਹੁੰਦੇ ਆ, ਜਦੋਂ ਗੋਲੀ ਦੇ ਨਾਲ ਵੀ ਨਹੀਂ ਕੋਈ ਫਰਕ ਪੈਂਦਾ, ਜਾਂ ਕਈ ਲੋਕ ਪੇਸ਼ੈਂਟ ਉਹ ਜਿਹੇ ਵੀ ਹੈਗੇ ਆ ਜਿਹੜੇ ਕਈ ਗੋਲੀ ਨਹੀਂ ਖਾ ਸਕਦੇ ਕਿਡਨੀ ਡੈਮੇਜ ਕਰਕੇ, ਸੋ ਗੋਲੀਆਂ ਦਾ ਆਪਸ਼ਨ ਵੀ ਥੋੜ੍ਹਾ ਰਹਿ ਜਾਂਦਾ। ਪਰ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਟਾਈਪ 2 ਡਾਇਬੀਟੀਜ਼ ਆ, ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਵੀ ਗੋਲੀ ਦੇ ਨਾਲ ਜਾਂ ਗੋਲੀ ਤੋਂ ਬਿਨਾਂ ਠੀਕ ਹੋ ਜਾਵੇ। ਇਨਸੁਲਿਨ ਇਜ਼ ਕਾਈਂਡ ਆਫ ਲਾਈਕ ਅ ਲਾਸਟ ਸਟੈਪ, ਪਰ ਇਹ ਵੀ ਮੈਂ ਕਹਿ ਦਿੰਦਾ ਵੀ ਜੇ ਲੋੜ ਆ ਇਨਸੁਲਿਨ ਦੀ, ਜੇ ਡਾਕਟਰ ਤੁਹਾਨੂੰ ਕਹਿੰਦਾ ਵੀ ਇਨਸੁਲਿਨ ਦੀ ਲੋੜ ਆ, ਦੈਨ ਡੈਫੀਨਿਟਲੀ ਇੱਕ ਤਾਂ ਉਹਨਾਂ ਨੂੰ ਪੁੱਛੋ ਵੀ ਕੋਈ ਹੋਰ ਵੀ ਹੱਲ ਹੈਗਾ, ਜੇ ਹੱਲ ਹੈ ਨਹੀਂ ਤਾਂ ਤੁਹਾਡੀ injuries to the brain, oh bacha rahunga fir tenu stroke, heart attack, blindness, kidney damage, kidney failure, oh chija nahi hongi.
Haanji. So next line. Hello. Hello.
Hello.
Haanji, sasrikal ji.
सत्यकाल जी, मेरे डॉक्टर साहब के लिए क्वेश्चन है, मेरे ब्रदर के लिए.
हाँ जी.
साहब, 6 महीने पहले उनको दवाई शुरू की है शुगर की, तो डॉक्टर साहब किसी ने उनको बताया कि दवाइयाँ बहुत गर्म होती है तो वो कभी कभी छोड़ देते हैं, और ये स्पेशली फ्राइडे सैटरडे संडे वो दवाई नहीं लेते क्योंकि उसके साथ उनको अल्कोहल लेना होता है. तो डॉक्टर साहब ये कितना कितना डेंजरस है, मैं वो भी मेरे साथ सुन रहे हैं बट वो थोड़ा शाय फील कर रहे थे तो मैंने उनके लिए कॉल किया. सब उनको प्लीज बताएंगे कि इम्पोर्टेंस क्या है एक दवाई का और अल्कोहल के बारे में भी.
हाँ जी, या डेफिनेटली. सो एक तो गल ये अभी जे तो उन्होंने साइड इफेक्ट हैगी दवाई दे, लाइक तुसी कह रहे हो गर्म है, जे तो किसी ने उन्होंने दसिया गर्म उन्होंने गर्म नहीं लगी फिर तो कोई गल ही नहीं लैनी चाहिए है. तो जे पर उन्होंने साइड इफेक्ट है अभी उल्टी आँदी है जो कोई जी आई साइड इफेक्ट्स, पेट के साइड इफेक्ट्स, वट एवर हैडेक्स, नंबर वन पहली गल तो इदा नहीं बंद करनी चाहिए बिकॉज शायद बंद करने तो बाद उन्होंने शुगर लैवल स्पाइक हो सकती है. एंड कई बार इट्स अ रेयर स्पैशली इन टाइप 2 डायबीटीज, पर कई बार जो शुगर बहुत ज़्यादा हाई चल जाती है दैन पेशेंट्स न काफ़ी प्रॉब्लम आती है जिसे वास्ते उन्होंने हॉस्पिटल भी जाना पैंता, एडमिट होना पैंता. इट कैन बी क्वाइट डेंजरस, सो ही शुडंट स्टॉप द मेडिसिन ऑन हिज ओन. जे उन्होंने साइड इफेक्ट्स है ही शुड टॉक टू हिज फार्मासिस्ट और डॉक्टर. कई बार देर आर वेज टू हेल्प दोज साइड इफेक्ट्स, लाइक हौली शुरू करके, थोड़ी शुरू करके, बधा के, स्लोली स्लोली बधा के. कई बार साइड इफेक्ट नहीं होंगे. एंड अगैन जिद मैं पहला किया सी, सम पेशेंट, एवरी पेशेंट इज डिफरेंट. एक पेशेंट को साइड इफेक्ट हो सकते हैं, दूजे नहीं, एंड दवाइया भी डिफरेंट है. सो मे बी दवाई चेंज कर सकते. The other thing you said is, oh, we can maybe alcohol pin there. And that's okay. Jip in there, that's fine. Pehli gal ta, they should drink in moderation. Kat peeni chahiye diya. Alcohol de vich vi sugar hundi hai. And ode naal vi sugar bad sakdi hai. And then 100% he should take his medicine. Samate unhan weekend nu ta definitely leni chahiye diya. Because alcohol de naal thoji sugar bad diya. There's no real interaction between alcohol and sugar medicines. So je o dwai taani laare because o da de abhi alcohol de naal dwai. पॉइजन अंदर जाके बन जाए, इदा नहीं है. पॉइजन तो एल्कोहल ही है, तो जो पीनी है तो स्टिल दवाई लो, पर कोशिश करो भी जो पीनी है घट पियो इन जनरल बिकॉज़ इट्स नॉट दैट गुड फॉर यू.
हाँ जी. सो डॉक्टर साहब तुसी बड़ा बढ़िया. एक लाइन और भी है. हाँ जी, नेक्स्ट लाइन भी ले लिए. हेलो.
हेलो, सॉरी आई एम कॉलिंग अगेन, आई होप यू डोंट माइंड. मेरे दो छोटे क्वेश्चन थे डॉक्टर
साहब. हाँ जी, पूछो.
नो प्रॉब्लम.
मैं बस ये पूछना चाहती थी, इज इट ओके शुगर
बॉडी अखा नू डैमेज हो सकती है, तो सिमटम नहीं पता लगता. यू डोंट गैट ब्लरी विजन और एनीथिंग. असी स्क्रीन करते हैं एवरी ईयर, असी कहने भी आई डॉक्टर नू दिखाओ, वो तुहानू कोई ड्रॉप्स दे के दे डायलेट योर आइज, वो पिछे देखते भी कोई सरल चेंजेस तो नहीं हो रही, तो जे हो रही पहला ही पता लग जाती है. पहला पता लग के आप इनू वी कैन प्रिवेंट इट फ्रॉम गैटिंग वर्स, भी प्रिवेंशन भी ज़्यादा ना खराब हो, भी निगाह ना चल जाए. एंड सेम थिंग विद द जे फीट एंड द किडनीज. सो शुगर के ना किडनीज नू भी डैमेज हो सकता, तो एक ब्लड टैसट जरूर हैगा जिद पता लग जाता किडनी किन्नी फंक्शन कर रही है. पर जे वो ब्लड टैसट खराब आने लग गया, दैट्स टू लेट. उदों तो टू लेट है जो एक बार किडनी डैमेज शुरू होगी. असी चाहते भी उस तो पहला पता लग जाए. वो किदा पता लगता, उन्होंने कोई दरस अ ब्यूटिफुल टैसट वो यूरिन पता लग जाता सूँ, जे कोई प्रोटीन लीक हो रही है, समॉल अमाउंट्स ऑफ प्रोटीन किडनी के यूरिन लीक होंगे, फिर सूँ पहला पता लग जाता भी मे बी थोड़े प्रोटीन किडनी प्रोटीन लीक करिए. आप इनू कंट्रोल कर सकते हैं शुगर कंट्रोल करने. एंड एक दवाई भी हैगी ब्लड प्रेशर की दवाई दैट कैन प्रोटेक्ट योर किडनी. kidneys. And same with the feet. Every year, I see foot exam karde. We have some little koi monofilament cheech hundi hai. Odo asi pair te lande. Asi dekhde bhi sensation kidna. Because kai vari patient nu nahi pata lagda bhi o jiri sensation abhi pair sun hundi hai. Kai vari pure nahi sun hundi. But very subtle changes. Again, jis asi pehla inu test kar liye, pehla pata lag jave, fir feet nu bacha sakde hai. Because again, jire amputations lokan de hundi hai, pair katte jande hai and stuff like that. It usually sugar karke hundi hai in the late stage. Ulcer ho jinda, for infection ho jindi hai, for amputation ho jindi hai. And jira pehla question tusi puchya si, eh vi vadiya, because I have some patients, okay, ne meri dwai gumgi si, ma wife di nan lag gaya, or vice versa. And jeta dwai exact same, 100% same, and todi gumgi ik din di chahi di hai, that's okay in some rare circumstance, but again, tonu 100% pata hona chahiye bhi same dawai hai, dose bhi same hai, everything 100% same hai. Je tonu nahi pata, je tonu pata bhi hai ni same, fair ni lani chahiye, because again, dawaiyan ta bahut tarah di hagiyan, and jehdi ik bande nu theek hai, maybe dooje bande nu side effect kar sakdi hai. For example, main example dena tonu, like a couple weeks ago, koi patient aaya mere ko, te unna nu bahut jyada chakkar aa rahe si, like bahut jyada dizziness. It was a young lady, like 36-37 years old. They main history line lagi fair manu ja ke pata lagya bhi unna di back dukdi si, te unna de mother in law jaan ke ni unne te help karan vaste unna nu koi pain di dawai deti jehdi main unna nu ditti si, te ode na unna nu side effect ho gaya, and she had that side effect for like one full day. Chakkar aayi gaye unna nu sare din. So again, je tusi kisi di dawai leni hai, make sure it's always better to at least ask the doctor or at least the pharmacist, because we don't want you to have any side effects.
So main pyare srotiyo tannu eh gal kehni chahuna vi ik ta koshish karya karo apa har time doctor na banaya kariye, hai na. Je banna si chahunde ta sare si banna, fir apa mehnat karde, thodi study karde, laboratories jande, baddiyan baddiyan motiyan kitaban padde, fir reh deo. Assi bina matlab ohna doctor bane hi rehne, reh ta jadon marzi puch lo. Khas karke sade jehde Indians ne ja Pakistani bhra ne, unna nu ehi hai jo jo marzi puch lo, ture jande nu puch lo, reh phat de dange, aa goli le lae, kuwarda le lae, nimbu le lae, falana le lae, oh ne karti theek, baal je baal kise de chhad de ne, kehnde ne 4 din le lo baal chote theek ho jange, jo tusi 40 saal vi lende ro kade nahi hunde, kise de hoye ni. ਫਿਰ ਉਹ ਜ਼ਿੰਮੇਵਾਰੀ ਬੜੀ ਵਧੀਆ ਲੈਂਦੇ ਨੇ ਵੀ ਜਿਹੜੀ ਮੇਰੀ ਫੂਫੀ ਦੀ ਚਾਚੀ ਦੀ ਨਾਸੀ ਹੈ ਨਾ, ਉਹਨੇ ਬਸ ਆ 3 ਦਿਨ ਦਵਾਈ ਲਈ ਸੀ, ਵਾਲ ਹੀ ਵਾਲ ਆ ਗਏ ਉਹਦੇ, ਕਾਲੇ ਹੀ ਹੋ ਗਏ, ਕੱਖ ਨਹੀਂ ਹੈ ਨਾ ਉਹਨੂੰ, ਐਂ ਪਤਾ ਵੀ ਮਾਸੀ ਦੀ ਫੂਫੀ ਕਿਹੜੀ ਸੀਗੀ ਅਤੇ ਕੁਛ ਨਹੀਂ ਸੀ. ਅਸੀਂ ਐਵੇਂ ਵਧਾ ਚੜਾ ਕੇ ਗੱਲਾਂ ਕਰਦੇ ਹਾਂ. ਮੈਂ ਹਮੇਸ਼ਾ ਇੱਕ ਤੁਹਾਨੂੰ ਰਿਕੁਐਸਟ ਕਰਦਾ ਵੀ ਜਦੋਂ ਵੀ ਕੋਈ ਗੱਲ ਕਰੋ, ਬੰਦਾ ਜਿਹੜਾ ਮੂਹਰਾ ਤੁਹਾਨੂੰ ਰਾਇ ਦੇ ਰਿਹਾ, ਉਹਦੀ ਤੁਸੀਂ ਜੱਜਮੈਂਟ ਕਰੋ ਕਿ ਉਹਦੀ ਅਥੈਂਟੀਸਿਟੀ ਕੀ ਹੈ, ਉਹਦਾ ਬੈਕਗਰਾਊਂਡ ਕੀ ਹੈ. ਬੈਕਗਰਾਊਂਡ ਕੁਛ ਹੁੰਦਾ ਨਹੀਂ, ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਸਨੇਕ ਅਤੇ ਸਨੈਕ 'ਚ ਕੀ ਫਰਕ ਹੈ. ਹਾਂਜੀ, ਸ਼ੂਗਰ ਉਹਨੂੰ ਕਹਿਣਾ ਨਹੀਂ ਆਉਂਦਾ, ਅਪੁਆਇੰਟਮੈਂਟ ਅਤੇ ਅਪਾਰਟਮੈਂਟ ਦਾ ਨਹੀਂ ਪਤਾ ਫਰਕ ਕੀ ਹੈ, ਕਿਉਂਕਿ ਰਹਿ ਜ਼ਰੂਰ ਦੇ ਦਿੰਦੇ ਨੇ. ਸੋ ਬਚਿਆ ਕਰੋ, ਨਾ ਰਹਿ ਦਿਆ ਕਰੋ. ਜੇ ਤੁਹਾਨੂੰ ਨਹੀਂ ਪਤਾ, ਚੁੱਪ ਰਹਿਣ ਚ ਵਧੀਆ. ਕਿਸੇ ਨੂੰ ਐਵੇਂ ਫੋਕੀ ਰਹਿ ਦੇਦਾ ਨਹੀਂ, ਹੋ ਸਕਦਾ ਉਹਦਾ ਕਿੰਨਾ ਨੁਕਸਾਨ ਹੋ ਜਾਵੇ. ਅਤੇ ਨਾ ਹੀ ਰਹਿ ਲਿਆ ਕਰੋ, ਪ੍ਰੋਫੈਸ਼ਨਲ ਕੋਲ ਜਾ ਕੇ ਰਹਿ ਲਿਆ ਕਰੋ. ਉਹਦਾ ਹਮੇਸ਼ਾ 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 ਹੀ ਫਾਇਦਾ ਹੁੰਦਾ. ਡਾਕਟਰ ਇਸੇ ਕਰਕੇ ਤਾਂ ਬਣਾਏ ਨੇ. ਜੇ ਡਾਕਟਰ ਕੋਈ ਬੰਦਾ ਪ੍ਰੋਫੈਸ਼ਨਲ ਆਉਂਦੀ ਰਹਿ ਲਓ ਤਾਂ ਠੀਕ ਹੈ, ਕਿਉਂਕਿ ਤੁਰੇ ਜਾਂਦੇ ਬੰਦੇ ਤੁਸੀਂ ਰੇਡੀਓ ਲਾ ਲਓ, ਕਦੀ ਵਾਰ ਸਵਿੱਚ ਔਨ ਕਰ ਲਓ ਰੇਡੀਓ ਦੇ ਉੱਤੇ. ਐਵੇਂ ਬੰਦਾ ਕੋਈ ਮੈਨੂੰ ਜੀ ਉਹ ਫਲਾਣੀ ਜਿਹੜੀ ਸੀ ਨਾ ਬਿਮਾਰੀ, ਫਲਾਣੀ ਦਵਾਈ ਲੈ ਲਈ, ਫਲਾਣੀ ਨਸਵਾਰ ਖਾ ਲਈ, ਉਹਦੇ ਨਾਲ ਆਹ ਹੋ ਗਿਆ, ਆਹ ਹੋ ਗਿਆ. ਹੁੰਦਾ ਹੋਣ ਦਾ ਕੱਖ ਨਹੀਂ, ਉਹਦਾ ਨੁਕਸਾਨ ਜ਼ਿਆਦਾ ਕਰ ਬੈਠਦੇ ਹਾਂ. ਸੋ ਮੇਰੀ ਬਾਕੀ ਕਰਨਾ ਤੁਹਾਡੀ ਆਪਣੀ ਮਰਜ਼ੀ ਹੈ, ਪਰ ਮੇਰੀ ਰਿਕੁਐਸਟ ਇਹ ਹੈ ਕਿ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਜਿਹੜੇ ਬੰਦਾ ਵੀ ਕੋਈ ਰਾਇ ਦੇ ਰਿਹਾ, ਉਹਨੂੰ ਜੱਜਮੈਂਟ ਕਰੋ ਵੀ ਇਹਦੀ ਬੈਕਗਰਾਊਂਡ ਕੀ ਹੈ, ਇਹ ਡਾਕਟਰ ਕਿੰਨਾ, ਵੀ ਇਹ ਹੈਗਾ ਉਸ ਪ੍ਰੋਫੈਸ਼ਨ ਦਾ ਕਿ ਨਹੀਂ. ਜੇ ਹੁਣ ਪਲੰਬਰ ਹੋਵੇ, ਸਾਡੀ ਟੂਟੀ ਕਰਦੀ ਹੋਵੇ ਲੀਕ, ਅਸੀਂ ਗਵਾਂਢੀ ਨੂੰ ਪੁੱਛ ਲਈਏ ਜਾਂ ਜਿਹੜਾ ਮੈਡੀਕਲ ਦਾ ਡਾਕਟਰ ਹੈ ਵੀ ਕੀ ਪੁੱਛ ਲਈਏ, ਉਹ ਕਦੇ ਲਾ ਦੇ ਅਤੇ ਇਨਸੁਲਿਨ ਦਾ ਟੀਕਾ, ਉਹ ਟੀਕਾ ਲਾਇਆ ਤਾਂ ਟੂਟੀ ਨੇ ਬੁੱਝ ਕੇ ਸਾਰਾ ਆਪਣੀ ਜਿਹੜੀ ਬੇਸਮੈਂਟ ਪਾਣੀ ਦੀ ਭਰ ਜੂਗੀ. ਉਸ ਵੇਲੇ ਜਿਹੜਾ ਐਕਸਪਰਟ ਆ ਉਹ ਪਲੰਬਰ ਹੈ, ਜਿਹਨੇ ਉਹਦਾ ਕੋਰਸ ਕੀਤਾ ਵਾ, ਉਹ ਦੱਸੂਗਾ ਵੀ ਇਹ ਜਿਹੜਾ ਪਾਣੀ ਲੀਕ ਕਰਦਾ ਇਹਦਾ ਕਿਵੇਂ ਪ੍ਰਬੰਧ ਕੀਤਾ ਜਾਵੇ. ਸੋ ਹਰ ਫੀਲਡ ਦੇ ਵਿੱਚ ਐਕਸਪਰਟ ਹੁੰਦੇ ਨੇ, ਕੋਸ਼ਿਸ਼ ਕਰਿਆ ਕਰੋ ਕਿ ਐਕਸਪਰਟ ਦੀ ਹੀ ਰਾਇ ਲਈ ਜਾਵੇ. ਜਿਹੜਾ ਸਾਡਾ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ, ਅਸੀਂ ਸੋਮਵਾਰ ਨੂੰ ਪੇਸ਼ ਕਰਦੇ ਹਾਂ. ਇਹ BNC ਮੈਡੀਕਲ ਸੈਂਟਰ ਦੇ ਤਾਬੋਂ ਦੇ ਨਾਲ ਅਸੀਂ ਪੇਸ਼ ਕਰਦੇ ਹਾਂ. BNC ਮੈਡੀਕਲ ਸੈਂਟਰ ਪਹਿਲੀ ਗੱਲ ਤਾਂ ਜੀ 365 ਦੇ 365 ਦਿਨ ਖੁੱਲ੍ਹਦਾ. ਲੌਂਗ ਵੀਕਐਂਡ ਹੋਵੇ, ਕ੍ਰਿਸਮਸ ਹੋਵੇ, ਨਵਾਂ ਸਾਲ ਹੋਵੇ, ਖੁੱਲ੍ਹਾ ਹੀ ਖੁੱਲ੍ਹਾ. ਸੰਡੇ ਨੂੰ ਵੀ ਖੁੱਲ੍ਹਦਾ. ਬਲੱਡ ਲੈਬ ਵੀ 7 ਦਿਨ ਖੁੱਲ੍ਹਦੀ ਹੈ. ਫਿਰ ਇਹਦੇ ਵਿੱਚ ਸਾਡੇ ਕੋਲ ਅਰਜੈਂਟ ਕੇਅਰ ਹੈ. ਅਰਜੈਂਟ ਕੇਅਰ ਦਾ ਮਤਲਬ ਇਹ ਹੈ ਕਿ ਜੇ ਤੁਹਾਡੀ ਕੋਈ ਨੋਨ ਲਾਈਫ ਥਰੈਟਨਿੰਗ ਪ੍ਰੋਬਲਮ ਹੈ, ਕਦੇ ਕੋਈ ਤੁਹਾਡੀ ਕੋਈ ਸੱਟ ਪੇਟ ਲੱਗ ਗਈ, ਕੋਈ ਟਾਂਕਾ ਲਵਾਉਣਾ, ਕੋਈ ਐਲਰਜੀ ਹੋ ਗਈ, ਹੈਂਜੀ, ਕੋਈ ਤੁਹਾਨੂੰ ਪੇਨ ਹੋ ਰਹੀ ਹੈ, ਤਾਂ ਤੁਸੀਂ ਆ ਸਕਦੇ ਹੋ ਉੱਥੇ. ਉਹ ਤੁਹਾਡੇ ਟੈਸਟ ਕਰ ਲੈਣਗੇ. ਫਿਰ ਸਾਡੇ ਕੋਲ 4 ਡਾਕਟਰ ਨੇ, 2 ਹਰ ਸ਼ਿਫਟ ਦੇ ਵਿੱਚ ਹੁੰਦੇ ਨੇ, ਇਸ ਕਰਕੇ ਹੁਣ ਜਿਹੜਾ ਟਾਈਮ ਹੈ ਵੇਟਿੰਗ ਪੀਰੀਅਡ ਘੱਟ ਗਿਆ. ਫਿਰ ਸਾਡੇ ਕੋਲ ਕਾਉਂਸਲਿੰਗ ਦੀਆਂ ਸਰਵਿਸਿਜ਼ ਡਾਕਟਰ ਫੈਨੀ ਦੇ ਰਹੇ ਨੇ. ਕਿੰਨੀ ਮੈਂ ਡਿਟੇਲ 'ਚ ਦੱਸਿਆ ਕਿ ਨਾਨਕ ਦੁਖੀਆ ਸਭ ਸੰਸਾਰ,
ਸਾਰੀ ਦੁਨੀਆ ਜਿਹੜੀ ਹੈ ਜਿਵੇਂ ਫਰੀ ਕਿਹਾ ਸੀ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਜੱਗ ਉੱਪਰ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ ਉੱਪਰ ਚੜ੍ਹਨ ਦਾ ਮਤਲਬ ਵੈਨ ਯੂ ਗੋ ਵਿਦ ਇਨ ਅਤੇ ਜਦੋਂ ਤੁਸੀਂ ਅੰਦਰ ਜਾ ਕੇ ਦੇਖੋ ਦੁਨੀਆ ਦਾ ਸਾਰੀ ਦੁੱਖਾਂ ਨਾਲ ਭਰੀ ਬੈਠੀ ਹੈ ਇਹ ਸਾਨੂੰ ਦੇਖਣ ਨੂੰ ਲੱਗਦੀ ਹੈ ਦੇਖਣ ਨੂੰ ਕੀ ਲੱਗਦੀ ਹੈ ਵੀ ਜਿਹੜੇ ਵੱਡੀਆਂ ਵੱਡੀਆਂ ਕਾਰਾਂ 'ਚ ਤੁਰੇ ਫਿਰਦੇ ਨੇ ਵੱਡੇ ਵੱਡੀਆਂ ਕੋਠੀਆਂ ਦੇ ਵਿੱਚ ਨੇ ਅਸੀਂ ਕਹਿੰਦੇ ਬੜੀ ਐਸ਼ ਕਰਦੇ ਨੇ ਲੈ ਵੀ ਇਹ ਤਾਂ ਬੜੇ ਲੱਕੀ ਨੇ ਲੱਕੀ ਲੁੱਕੀ ਕੋਈ ਨਹੀਂ ਹੁੰਦੇ ਉਹਨਾਂ ਨੂੰ ਰਾਤ ਨੂੰ ਦੇਖੋ ਪਾਸੇ ਲੈ ਕੇ ਨੀਂਦ ਨਹੀਂ ਆਉਂਦੀ ਪੂਰੀ ਹਾਂਜੀ ਰੋਟੀ ਉਹਨਾਂ ਦੇ ਹਜ਼ਮ ਨਹੀਂ ਹੁੰਦੀ ਕਦੇ ਕੋਈ 50 ਤਰ੍ਹਾਂ ਦੀਆਂ ਉਹਨਾਂ ਦੇ ਕੋਲ ਬਿਮਾਰੀਆਂ ਆਉਂਦੀਆਂ ਹਾਲਾਤ ਉਹਨਾਂ ਦਾ ਕਹਿਣਾ ਨਹੀਂ ਮੰਨਦੀ ਅੰਦਰੋਂ ਰੋਂਦੇ ਨੇ ਉਹ ਕਹਿੰਦੇ ਨੇ ਆਹ ਗਰੀਬ ਹੀ ਵਧੀਆ ਜਿਹੜਾ ਸੁਖੀ ਹੈ ਰਾਤ ਨੂੰ ਮੌਜ ਨਾਲ ਤਾਂ ਸੌਂਦਾ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਸੋ ਦੁਖੀ ਕੋਈ ਨਹੀਂ ਦੁੱਖ ਜਦੋਂ ਬੰਦੇ ਨੂੰ ਤੁਸੀਂ ਫਰੋਲਦੇ ਹੋ ਨਾ ਉਦੋਂ ਜਿਵੇਂ ਫੋੜੇ ਦੇ ਵਿੱਚ ਪਸ ਜਿਹੜੀ ਹੁੰਦੀ ਹੈ ਇਸ ਤਰ੍ਹਾਂ ਬਾਹਰ ਨਿਕਲਦੀ ਹੈ ਸਾਰੇ ਬੰਦੇ ਦੁਖੀ ਨੇ ਸੋ ਇਸ ਕਰਕੇ ਜਿਹੜੇ ਦੁਖੀ ਕਿਉਂ ਹੁੰਦੇ ਨੇ ਉਹਨਾਂ ਦੇ ਕਈ ਕਾਰਨ ਹੁੰਦੇ ਨੇ ਕਿਉਂਕਿ ਸਾਡੀ ਸੁਸਾਇਟੀ ਦਾ ਸੈਟਅਪ ਹੀ ਹੈ ਜਦੋਂ ਅਸੀਂ ਪੈਸੇ ਮਗਰ ਭੱਜਦੇ ਹਾਂ ਪੈਸੇ ਦੇ ਮਗਰ ਰੇਸ ਲਾਈ ਜਾਂਦੇ ਹਾਂ ਕੰਮ ਜ਼ਿਆਦਾ ਮਿਹਨਤ ਕਰਦੇ ਹਾਂ ਕੋਈ ਬਿਮਾਰੀ ਆ ਕੇ ਘੇਰ ਲੈਂਦੀ ਹੈ ਜਦੋਂ ਥੱਕੇ ਟੁੱਟੇ ਆ ਕੇ ਫੈਕਟਰੀਆਂ ਦੇ ਵਿੱਚੋਂ ਕੰਮ ਕਰਕੇ ਉਹਨਾਂ ਦਾ ਜਨਾਨੀ ਅਤੇ ਆਦਮੀ ਦੀ ਲੜਾਈ ਹੋ ਜਾਂਦੀ ਹੈ ਫਿਰ ਘਰ 'ਚ ਟੈਨਸ਼ਨ ਵਾਲਾ ਮਾਹੌਲ ਹੋ ਜਾਂਦਾ ਕਦੇ ਡਾਈਵੋਰਸ ਦੀ ਪ੍ਰੋਬਲਮ ਹੋਊਗੀ ਕਦੇ ਸਕੂਲ ਦੀ ਪ੍ਰੋਬਲਮ ਹੋਊਗੀ ਕਦੇ ਇੰਪਲਾਇਮੈਂਟ ਦੀ ਪ੍ਰੋਬਲਮ ਹੋਊਗੀ ਕਦੇ ਅਸੀਂ ਕੋਈ ਗੈਸਟ ਆਉਂਦੇ ਨੇ ਅਸੀਂ ਕਮਰੇ 'ਚ ਉੱਪਰ ਚੜ੍ਹੇ ਜਾਣਾ ਥੱਲੇ ਆਉਂਦੇ ਹੀ ਨਹੀਂ ਸਕੂਲ 'ਚ ਸਾਡਾ ਕੋਈ ਕਹਿੰਦੇ ਵੀ ਖੇਡਿਆ ਉਹ ਕਹਿੰਦਾ ਖੇਡਣ ਨੂੰ ਜੀ ਨਹੀਂ ਕਰਦਾ ਹੈਂਜੀ ਟੀ ਵੀ ਦੇ ਮੂਹਰੇ ਹੀ ਬੈਠੇ ਜਾਂਦੇ ਜੋ ਕੋਈ ਗੈਸਟ ਆ ਗਿਆ ਭੱਜ ਕੇ ਕੋਠੇ 'ਤੇ ਚੜ੍ਹ ਜਾਂਦੇ ਹਾਂ ਜਾਂ ਕੋਈ ਬੁਲਾਲੇ ਭੱਜ ਕੇ ਲੜਨ ਨੂੰ ਪੈਂਦੇ ਹਾਂ ਜਾਂ ਬੋਲਦੇ ਹੀ ਨਹੀਂ ਆਈ ਦਾ ਕੰਟੈਕਟ ਨਹੀਂ ਕਰਦੇ ਸੋ ਇਹ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਨੇ ਅੱਜ ਦੁਨੀਆ 'ਚ ਬੜੀ ਤੇਜ਼ੀ ਨਾਲ ਕਾਲੰਗਿਆਰੀ ਵਾਂਗੂ ਫੈਲਦੀਆਂ ਨੇ ਔਰ ਪੇਰੈਂਟਸ ਕੀ ਕਰਦੇ ਨੇ ਵੀ ਹਾਏ ਹਾਏ ਕਿਸੇ ਨੂੰ ਦੱਸ ਨਾ ਦਈਓ ਫਿਰ ਤਾਂ ਸਾਡੀ ਕੁੜੀ ਦਾ ਵਿਆਹ ਨਹੀਂ ਹੋਣਾ ਮੁੰਡੇ ਦਾ ਵਿਆਹ ਨਹੀਂ ਹੋਣਾ ਭਾਈ ਸਾਹਿਬ ਭੈਣ ਜੀ ਤੁਸੀਂ ਪ੍ਰੋਫੈਸ਼ਨ ਨੂੰ ਦੱਸੋ ਉਹ ਪ੍ਰੋਬਲਮ ਦਾ ਇਲਾਜ ਕਰਾਓ ਇਹ ਨਾ ਵੀ ਪ੍ਰੋਬਲਮ ਪਹਿਲਾਂ ਇੰਨੀ ਜ਼ਿਆਦਾ ਵਧਾ ਲਓ ਫਿਰ ਆਪਸ ਦਾ ਹੋਤ ਕੇ ਅੱਜ ਆਪ ਚਿੜੀਆਂ ਚੁੱਕੀ ਖੇਤ ਜਦੋਂ ਮੋਟੀਆਂ ਮੋਟੀਆਂ ਦਵਾਈਆਂ ਦੇਣ ਲੱਗੀਆਂ ਫਿਰ ਭਾਰ ਵਧਣੇ ਨੇ ਫਿਰ ਹੋਰ ਸਾਈਡ ਇਫੈਕਟ ਹੋਣਗੇ ਸੋ ਵਧੀਆ ਤਰੀਕਾ ਜੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ ਪ੍ਰੋਫੈਸ਼ਨਲ ਕੋਲ ਜਾਓ ਜਿਹੜਾ ਐਕਸਪਰਟ ਹੈ ਅਤੇ ਸਾਡੇ BNC ਮੈਡੀਕਲ ਸੈਂਟਰ ਦੇ ਵਿੱਚ ਡਾਕਟਰ ਫੈਨੀ ਦੋ ਖਾਸੀਅਤਾਂ ਨੇ ਟੋਟਲ ਇੰਟੈਰੀਅਰ ਵਿੱਚ ਪਹਿਲੇ ਕੌਂਸਲਿੰਗ ਸਰਵਿਸਿਜ਼ ਆ ਜਿਹਦੇ ਵਿੱਚ ਡਾਕਟਰ ਆਫ ਮੈਡੀਸਨ ਵੀ ਨੇ ਜਿਹੜੇ ਕਿ ਡਾਕਟਰ ਫੈਨੀ ਨੇ ਨਾਲ ਨਾਲ ਉਹ ਕੌਂਸਲਿੰਗ ਦੇ ਵਿੱਚ ਮਾਸਟਰਸ ਵੀ ਨੇ ਤੁਹਾਡੀ ਜਿਹੜੀ ਪ੍ਰੋਬਲਮ ਉਹ ਚੰਗੀ ਤਰ੍ਹਾਂ ਹਰ ਤਰੀਕੇ ਨਾਲ ਰੂਟ ਕਾਜ਼ ਸਮਝ ਕੇ ਤੁਹਾਡੀ ਪ੍ਰੋਬਲਮ ਸੋਲਵ ਕਰ ਦੇਣਗੇ ਤੁਸੀਂ ਜਾ ਕੇ ਉਹਨਾਂ ਨੂੰ ਮਿਲੋ 15 ਮਿੰਟ 10 ਮਿੰਟ ਉਹਨਾਂ ਮੇਰੇ ਕਾ ਫਰੀ ਕੰਸਲਟੇਸ਼ਨ ਗੱਲ ਤਾਂ ਤੁਸੀਂ ਉਹਨਾਂ ਨਾਲ ਹੀ ਕਰਨੀ ਉਹੀ ਤੁਹਾਨੂੰ ਐਕਸਪਲੇਨ ਕਰਨਗੇ ਪਰ ਤੁਹਾਡਾ ਫਾਇਦਾ ਨਿਸ਼ਚਿੰਤ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਹੋਊਗਾ ਹੀ ਹੋਊਗਾ ਅਤੇ ਦੂਸਰੀ ਗੱਲ ਸਾਡੀ ਜਿਹੜੀ ਐਨਕਾਂ ਦੀ ਦੁਕਾਨ ਹੈ ਉਹਦੇ ਵਿੱਚ ਸਿੰਥੀਆ ਨੀਲ ਉੱਥੇ ਹੈਗੇ ਸਾਡੇ ਕੋਲ ਤੁਸੀਂ ਆਓ ਖੁਸ਼ੀ ਹੋ ਕੇ ਪਿਆਰ ਦੇ ਨਾਲ ਸਵਾਲ ਪੁੱਛੋ ਜਿੰਨੇ ਮਰਜ਼ੀ ਇਮਾਨਦਾਰੀ ਨਾਲ ਤੁਹਾਨੂੰ ਜਵਾਬ ਦਿਆਂਗੇ ਕੋਈ ਹੇਰਾ ਫੇਰੀ ਇੱਧਰ ਉੱਧਰ ਗੋਲ ਮੋਲ ਗੱਲ ਨਹੀਂ ਕਰਦੇ ਕੁਛ ਨਹੀਂ ਕਰਦੇ ਲੈ ਲਓਗੇ ਭਾਈ ਸਾਹਿਬ ਤਾਂ ਵੀ ਠੀਕ ਹੈ ਨਾ ਲਓਗੇ ਤਾਂ ਵੀ ਕਿ ਰੋਟੀ ਦਾ ਮਾਲਕ ਦਿੰਦਾ ਹਰ ਤਰੀਕੇ ਨਾਲ ਪਰ ਹੇਰਾ ਫੇਰੀ ਜੀ ਕਰਕੇ ਰੋਟੀ ਕਮਾਉਣ ਨਾਲੋਂ ਮਰ ਜਾਊਂ ਮੰਗੂ ਨਹੀਂ ਆਪਣੇ ਕਣ ਕੇ ਤਾਂ ਵੀ ਉਹਦੇ ਨਾਲ ਤਾਂ ਐਵੇਂ ਦੂਜੇ ਦੀ ਜੇਬ 'ਚੋਂ ਕੱਢ ਕੇ ਉਹਦੇ ਨਾਲ ਮਰਨਾ ਜ਼ਿਆਦਾ ਚੰਗਾ ਐਵੇਂ ਦੂਜਿਆਂ ਦੀ ਜੇਬ 'ਚੋਂ ਕੱਢ ਕੇ ਆਪਣੇ ਪਾ ਲਓ ਹੇਰਾ ਫੇਰੀ ਜੀ ਕਰਕੇ ਅਤੇ ਫਿਰ ਜਦੋਂ ਭੁਗਤਣੀਆਂ ਪਈਆਂ ਉਦੋਂ ਪਤਾ ਲੱਗਦਾ ਨਾ ਹਸਪਤਾਲਾਂ ਦੇ ਵਿੱਚ ਜਦੋਂ ਕਦੇ ਲੱਤ ਵੱਢ ਦਿੰਦੇ ਨੇ ਕਦੇ ਬਾਂਹ ਵੱਢ ਦਿੰਦੇ ਕਦੇ ਨਿਗਾਹ ਚਲੀ ਜਾਂਦੀ ਹੈ ਉੱਥੇ ਕਦੇ ਕੁਛ ਹੁੰਦਾ ਕਦੇ ਐਕਸੀਡੈਂਟ ਹੁੰਦਾ ਇਹੀ ਕਾਰਨ ਹੁੰਦੇ ਨੇ ਜਿਹੜੇ ਪੁੱਠੇ ਸਿੱਧੇ ਕੰਮ ਕੀਤੇ ਹੁੰਦੇ ਜ਼ਿੰਦਗੀ ਦੇ ਵਿੱਚ ਜੇ ਸਾਫ਼ ਸੁਥਰੇ ਰਹੋਗੇ ਮਾਲਕ ਦੇ ਨਾਲ ਜੁੜੇ ਰਹੋਗੇ ਹਮੇਸ਼ਾ ਹੱਕ ਹਲਾਲ ਦੀ ਕਮਾਈ 'ਚ ਵਿਸ਼ਵਾਸ ਕਰੋ ਕਹੋ ਹੀ ਨਾ ਕਰਕੇ ਦਿਖਾਓ ਐਕਸ਼ਨ ਬੋਲਣ ਤੁਹਾਡੇ ਫਿਰ ਸਾਰਾ ਕੁਛ ਹੀ ਤੁਹਾਡਾ ਬੱਲੇ ਬੱਲੇ ਹੈ ਸੋ ਅਸੀਂ BNC ਜਿਹੜੇ ਅਸੀਂ ਐਡ ਵੀ ਦਿੰਦੇ ਹਾਂ BNC ਮੈਡੀਕਲ ਸੈਂਟਰ ਦੇ ਵਿੱਚ ਇਹ ਨਹੀਂ ਕੋਈ ਬਿਜ਼ਨਸ ਦਾ ਬੜਾਵਾ ਦੇਣ ਲਈ ਕੋਸ਼ਿਸ਼ ਇਹਦੇ ਵਿੱਚ ਵੀ ਜੇ ਤੁਹਾਡਾ ਕੋਈ ਫਾਇਦਾ ਹੋ ਸਕੇ ਤਾਂ ਅਸੀਂ ਐਡ ਦਿੰਦੇ ਹਾਂ ਹੋਰ ਕੋਈ ਐਡ ਨਹੀਂ ਦਿੰਦੇ ਸੋਮਵਾਰ ਨੂੰ ਡਾਕਟਰ ਅੰਕੁਸ਼ ਨੂੰ ਅਸੀਂ ਲੈ ਕੇ ਆਉਂਦੇ ਹਾਂ ਵੀ ਤਾਂ ਕਿ ਤੁਹਾਡੇ ਲਾਈਵ ਜਿਹੜੇ ਕੁਐਸਚਨ ਨੇ ਉਹਨਾਂ ਦੇ ਅਸੀਂ ਆਨਸਰ ਦੇ ਸਕੀਏ ਹੈਂਜੀ ਸੋ ਤੁਹਾਡਾ ਜਿਹੜਾ ਵੀ ਸਵਾਲ ਹੁੰਦਾ ਤੁਸੀਂ ਮੰਡੇ ਨੂੰ ਪੁੱਛਿਆ ਕਰੋ ਤਿਆਰ ਰਿਹਾ ਕਰੋ ਜੇ ਵੇਟ ਵੀ ਕਰਨੀ ਪੈਂਦੀ ਹੈ ਇਹ ਨਹੀਂ ਵੀ ਹੁਣ ਮੈਂ ਵੇਟ ਨਹੀਂ ਕਰਨੀ ਤਾਂ ਤੁਹਾਡੀ ਇੱਛਾ ਕੋਈ ਫੋਰਸ ਤਾਂ ਕਰਦਾ ਨਹੀਂ ਹੈ ਪਰ ਜੇ ਤੁਸੀਂ ਸਵਾਲ ਪੁੱਛਦੇ ਹੋ ਉਹਦਾ ਬਹੁਤ ਲੋਕਾਂ ਨੂੰ ਫਾਇਦਾ ਵੀ ਹੋ ਜਾਂਦਾ ਸੋ ਜੇ ਫਾਇਦਾ ਕਿਸੇ ਤਰੀਕੇ ਨਾਲ ਵੀ ਹੋਵੇ ਡਾਇਰੈਕਟ ਜਾਂ ਇਨਡਾਇਰੈਕਟ ਤਾਂ ਫਾਇਦਾ ਹੀ ਫਾਇਦਾ ਫਿਰ ਹਰ ਤਰੀਕੇ ਨਾਲ ਸਾਨੂੰ ਫਾਇਦਾ ਹੀ ਹੈ ਸੋ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਇਕੱਲਾ ਰੇਡੀਓ 'ਤੇ ਨਹੀਂ ਕਰਦੇ ਅਸੀਂ TV ਦੇ ਉੱਤੇ ਵੀ ਮੈਂ ਪ੍ਰੋਗਰਾਮ ਕਰਦਾ ਇਹ ਜਿਹੜਾ TV 'ਤੇ ਪ੍ਰੋਗਰਾਮ ਹੈ ਇਹ ਈ ਆਵਾਜ਼ ਜਿਹੜਾ ਹੈਗਾ ਜਿਸ ਤਰ੍ਹਾਂ ਜਿਹਨਾਂ ਦੇ ਘਰ IP ਬਾਕਸ ਲੱਗੇ ਜਿਹਨੂੰ ਪੰਜਾਬੀ 'ਚ ਆਪਾਂ ਡੱਬਾ ਕਹਿੰਦੇ ਹਾਂ ਡੱਬੇ 'ਤੇ ਜਾ ਕੇ ਪਾਕਿਸਤਾਨੀ ਜਾਂ ਉਰਦੂ ਚੈਨਲਾਂ 'ਤੇ ਚਲੇ ਜਾਓ ਉੱਥੇ ਤੁਸੀਂ ਈ ਆਵਾਜ਼ ਦੇਖੋਗੇ ਆਵਾਜ਼ ਨਹੀਂ ਈ ਆਵਾਜ਼ ਈ ਮੂਹਰੇ ਲੱਗਣਾ ਈ ਆਵਾਜ਼ ਚੈਨਲ ਹੈ ਮੇਕਾ 597 ਜਾਂ ਕੁਛ ਉੱਥੇ ਤੁਸੀਂ ਜਾ ਕੇ ਮਾਇੰਡ ਐਂਡ ਬੋਡੀ ਪ੍ਰੋਗਰਾਮ ਸੰਡੇ ਨੂੰ ਵੀ ਆਉਂਦਾ 8 ਵਜੇ ਮੰਡੇ ਨੂੰ 3:30 ਇਸ ਵੇਲੇ ਆ ਰਿਹਾ ਅਤੇ ਟਿਊਜ਼ਡੇ ਨੂੰ ਵੀ ਆਉਂਦਾ ਵੈਨਸਡੇ ਨੂੰ ਵੀ ਆਉਂਦਾ ਉੱਥੇ ਵੀ ਅਸੀਂ ਵੱਖ ਵੱਖ ਡਾਕਟਰਸ ਨੂੰ ਬੁਲਾ ਕੇ ਉਹਨਾਂ ਤੋਂ ਕੁਐਸਚਨ ਪੁੱਛਦੇ ਹਾਂ ਉੱਥੇ ਸਿਰਫ ਲਾਈਵ ਨਹੀਂ ਹੁੰਦਾ ਅਸੀਂ ਰਿਕਾਰਡਡ ਕਰਦੇ ਹਾਂ ਅਤੇ ਫਿਰ ਤੁਹਾਨੂੰ ਸੁਣਾਇਆ ਜਾਂਦਾ ਸੋ ਤੁਸੀਂ TV ਪ੍ਰੋਗਰਾਮ 'ਤੇ ਵੀ ਹੈ ਜੀ। ਅਤੇ ਫਿਰ ਜਾਂ ਤਾਂ ਇੱਕੋ ਤਾਂ ਤਰੀਕਾ ਵੀ 911 ਦਾ ਕੈਨੇਡਾ ਦਾ ਸਵਰਗ ਹੈ, 911 ਕਰੋ ਅਤੇ ਹਸਪਤਾਲ 'ਚ ਲੈ ਜਾਓ, ਉੱਥੇ ਫਿਰ ਸਾਨੂੰ ਉਹ ਡਾਕਟਰ ਦੇਖਣਗੇ। ਜਾਂ ਦੂਜਾ ਢੰਗ ਇਹ ਹੈ ਵੀ ਜੇ ਕੋਈ ਜ਼ਿਆਦਾ ਤੁਹਾਨੂੰ ਲੱਗਦਾ ਵੀ ਖਤਰਨਾਕ ਗੱਲ ਨਹੀਂ, ਤੁਸੀਂ ਸਾਡੇ ਜੇ ਪ੍ਰੋਗਰਾਮ ਸੁਣੇ ਹੋਣਗੇ ਤੁਹਾਨੂੰ ਘੱਟੋ ਘੱਟ ਪਤਾ ਲੱਗ ਜੂ, ਜਿਵੇਂ ਅਸੀਂ ਲਾਸਟ ਵੀਕ ਦੱਸਿਆ ਸੀਗਾ ਕਿ ਹਾਰਟ ਅਟੈਕ ਦੇ ਵਿੱਚ ਜਿਹੜਾ ਪੇਨ ਹੁੰਦੀ ਹੈ ਖੱਬੇ ਪਾਸੇ ਹੁੰਦੀ ਹੈ, ਸੱਜੇ ਹੁੰਦੀ ਹੈ, ਵਿਚਾਲੇ ਹੁੰਦੀ ਹੈ, ਪੇਨ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਸ ਤਰ੍ਹਾਂ ਦੀ ਨਹੀਂ ਹੁੰਦੀ, ਤਰੇਲੀਆਂ ਆਉਂਦੀਆਂ ਨਹੀਂ ਹੁੰਦੀਆਂ, ਉਹ ਸਾਰੇ ਜਿਹੜੇ ਸਿਮਟਮ ਡਾਕਟਰ ਸਾਹਿਬ ਜੋ ਦੱਸਦੇ ਨੇ, ਜੇ ਤੁਸੀਂ ਧਿਆਨ ਨਾਲ ਉਹਨੂੰ ਸੁਣੋ ਤਾਂ ਉਹਦਾ ਫਾਇਦਾ ਇਹ ਕੀ ਹੈ ਕਿ ਤੁਹਾਨੂੰ ਪਤਾ ਹੋਊਗਾ ਵੀ ਡਾਕਟਰ ਇਹ ਕਹਿੰਦਾ ਸੀ ਤੁਹਾਨੂੰ ਫਿਰ ਇੱਧਰ ਉੱਧਰ ਸੁਣਨ ਦੀ ਲੋੜ ਨਹੀਂ ਹੈ। ਸੋ ਇਹ ਗੱਲਾਂ ਦਾ ਇਹ ਪਰਪਜ਼ ਹੈ ਮੇਨ ਗੱਲ, ਇਹੀ ਮੈਂ ਆਪਣੀ ਵੈਬਸਾਈਟ ਦੇ ਉੱਤੇ ਵੀ ਪਾਇਆ ਵੈ। ਸੋ ਵੈਬਸਾਈਟ ਦੇ ਉੱਤੇ ਜਿਹੜਾ ਮੈਂ ਪਾਤਾ ਉਹਦੇ ਵਿੱਚ ਇਹ ਹੈ ਕਿ ਜੇ ਤੁਸੀਂ ਰਵੀ ਗੋਇਲ.ca ਦੀ ਵੈਬਸਾਈਟ 'ਤੇ ਜਾਓਗੇ, ਜਿੰਨੇ ਵੀ ਅਸੀਂ ਪ੍ਰੋਗਰਾਮ ਰੇਡੀਓ ਟੀ ਵੀ ਦੇ ਕਰਦੇ ਹਾਂ ਉਹਦੇ ਥੱਲੇ ਟੋਪਿਕ ਵੀ ਲਿਖਿਆ ਵੈ ਵੀ ਅੱਜ ਅਸੀਂ ਹਾਰਟ ਦੇ ਉੱਤੇ ਗੱਲ ਕਰ ਰਹੇ ਹਾਂ, ਅੱਜ ਬ੍ਰੇਨ 'ਤੇ ਗੱਲ ਕਰ ਰਹੇ ਹਾਂ, ਕਿਹੜਾ ਡਾਕਟਰ ਕਰ ਰਿਹਾ, ਕਿਵੇਂ ਕਰ ਰਿਹਾ। ਤੁਸੀਂ ਜੇ ਕਦੇ ਪ੍ਰੋਬਲਮ ਹੋਵੇ ਵੈਬਸਾਈਟ 'ਤੇ ਜਾ ਕੇ ਤੁਸੀਂ ਉਹਨੂੰ ਵਾਰ ਵਾਰ ਰਿਪੀਟ ਕਰਕੇ ਗੱਲ ਨੂੰ ਸਮਝ ਸਕਦੇ ਹੋ ਡਿਟੇਲ ਦੇ ਵਿੱਚ। ਸੋ ਪਰਪਜ਼ ਕੀ ਹੈ? ਪਰਪਜ਼ ਇਹ ਹੈ ਇਮਾਨਦਾਰੀ ਨਾਲ ਕਿ ਮਾਲਕ ਨੇ ਬਹੁਤ ਕੁਛ ਦਿੱਤਾ, ਕੁਛ ਇਹ ਨਾ ਰੱਖੋ ਵੀ ਹਮੇਸ਼ਾ ਹੱਥ ਅੱਡਣ ਦੀ ਕੋਸ਼ਿਸ਼ ਨਾ ਕਰੋ, ਹੱਥ ਨੂੰ ਪੁੱਠਾ ਰੱਖਣ ਦੀ ਕੋਸ਼ਿਸ਼ ਕਰੋ। ਉਹਦੇ ਆਪਣੇ ਹੱਥਾਂ ਦੇ ਵਿੱਚ ਦਸਾਂ ਨਹਾਂ ਦੀ ਜਿਹੜੀ ਕਮਾਈ ਹੈ ਨਾ, ਉਹਦੇ ਵਿੱਚੋਂ ਤਿਲ ਫੁੱਲ ਜੇ ਕਿਸੇ ਸੰਗਤ ਦੀ ਸੇਵਾ ਹੋ ਸਕੇ, ਉਹਦਾ ਕੋਈ ਫਾਇਦਾ ਹੋ ਸਕੇ, ਉਹਦੇ ਵਿੱਚ ਬਰਕਤ ਪੈਂਦੀ ਹੈ। ਇਹਦਾ ਮਤਲਬ ਇਹ ਵੀ ਨਹੀਂ ਕਿ ਐਹਰਨ ਕੀ ਚੋਰੀ ਕਰੇ, ਸੂਈ ਕਾ ਦੇ ਦਾਨ, ਉੱਪਰ ਚੜ੍ਹ ਕੇ ਦੇਖਤੇ ਕਾਬਾ ਵੀ ਭਗਵਾਨ, ਕਿ ਵੱਡੇ ਵੱਡੀਆਂ ਪਹਿਲਾਂ ਹੇਰਾ ਫੇਰੀਆਂ ਕਰ ਲਓ, ਫਿਰ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਜਾਂ ਧਾਰਮਿਕ ਸਥਾਨਾਂ 'ਚ ਜਾ ਕੇ ਕੋਈ ਦਾਨ ਕਰ ਦਿਓ ਛੋਟਾ ਮੋਟਾ, ਉੱਥੇ ਵੱਡੇ ਵੱਡੇ ਆਪਣੇ ਨਾਂ ਲਿਖਾ ਲਓ ਵੀ ਇਹਨੇ ਆਹ ਪੂਰਨ ਚੰਦ ਜੀ ਨੇ ਆਹ ਦਿੱਤਾ ਅਤੇ ਲਕਸ਼ਮੀ ਨਾਰਾਇਣ ਨੇ ਆਹ ਦਿੱਤਾ, ਅਤੇ ਉਹਦੇ ਨਾਲ ਕੀ ਹੈ ਕਿ ਵੱਡੀਆਂ ਹੇਰਾ ਫੇਰੀਆਂ ਕਰਕੇ ਛੋਟੇ ਫੇਰ ਕਹਿੰਦੇ ਸੀ ਪਰਮਾਤਮਾ ਸਾਡੇ 'ਤੇ ਖੁਸ਼ ਹੋਜੂਗਾ। ਪਰਮਾਤਮਾ ਇਸ ਤਰ੍ਹਾਂ ਨਹੀਂ ਖੁਸ਼ ਹੁੰਦਾ, ਪਰਮਾਤਮਾ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਕਿ ਉਹ ਗਰੀਬ ਬੰਦੇ ਦੀ ਜਿਹੜੀ ਸੀਗੀ ਨਾ ਰੁੱਖੀ ਸੁੱਖੀ ਦੇ ਵਿੱਚੋਂ ਉਹਨਾਂ ਨੇ ਦੁੱਧ ਕੱਢ ਕੇ ਦਿਖਾਤਾ ਸੀ, ਜਿਹੜੇ ਬੰਦੇ ਹਰਾਮ ਦੀਆਂ ਕਮਾਈਆਂ ਕਰਦੇ ਲਹੂ ਨਿਕਲਦਾ। ਸੋ ਇਹ ਪੈਸੇ ਪਤਾ ਨਹੀਂ ਕਿਉਂ ਇਹ ਕਾਲ ਦਾ ਹੀ ਚੱਕਰ ਹੈ ਮੇਰੇ ਹਿਸਾਬ ਦੇ ਨਾਲ ਤਾਂ, ਪੈਸੇ ਦੇ ਮਗਰ ਸਾਰੀ ਦੁਨੀਆ ਭੱਜੀ ਫਿਰਦੀ ਹੈ, ਪੈਸਾ ਇੱਧਰੋਂ ਉੱਧਰੋਂ ਜਿੱਥੋਂ ਵੀ ਆ ਜਾਵੇ ਉਹ ਕਹਿੰਦਾ ਫਿਰ ਗੁਆਂਢੀ ਨੂੰ ਦੇਖਦਾ ਵੀ ਇਹਨੇ ਤਾਂ 3 ਕਾਰਾਂ ਲੈਣੀਆਂ, ਮੈਂ ਇੱਕ ਹੋਰ ਲੈ ਲਾਂ, ਇਹਨੇ ਵੱਡਾ ਮਕਾਨ ਮੈਂ ਹੋਰ ਲੈਣਾ, ਉਹਨੇ ਆਹ ਲੈ ਲਿਆ ਆਹ ਲੈ ਲਿਆ, ਫਿਰ ਇਸੇ ਤਰ੍ਹਾਂ ਹੀ ਲੀਡਰੀ ਹੈ। ਜੇ ਛੋਟੀ ਮੋਟੀ ਤੁਹਾਡੀ ਸੁਸਾਇਟੀ ਦੇ ਵਿੱਚ ਘਰ ਦਾ ਘਰ ਤੁਹਾਡਾ ਕੀ ਹੈ, ਘਰ ਦੇ ਵਿੱਚ ਤੁਹਾਡਾ ਜੇ ਪਿਆਰ ਬਣਿਆ ਰਹੇ ਇੱਦੂ ਵੱਡਾ ਹੋਰ ਸਵਰਗ ਕੀ ਹੋ ਸਕਦਾ, ਘਰ ਤੋਂ ਵੱਡਾ ਤਾਂ ਕੋਈ ਸਵਰਗ ਹੀ ਨਹੀਂ। ਜਦੋਂ ਅਸੀਂ ਬਾਹਰ ਜਾਂਦੇ ਹਾਂ ਫਿਰ ਅਸੀਂ ਛੋਟੇ ਮੋਟੇ ਕੌਂਸਲਰ ਬਣ ਜਾਂਦੇ ਹਾਂ, ਰੀਜਨਲ ਕੌਂਸਲਰ ਬਣ ਗਏ, MPP ਬਣ ਗਏ, MP ਬਣ ਗਏ, ਮਿਨਿਸਟਰ ਬਣ ਗਏ, ਉਹ ਬਣ ਗਏ, ਉਹ ਬਣ ਗਏ, ਉਹ ਬਣ ਗਏ, ਅਤੇ ਕੀ ਆ ਉਹਦੇ ਵਿੱਚ ਅਲਟੀਮੇਟਲੀ ਕੀ ਹੈ? ਜੇ 4 ਬੰਦੇ ਸਾਨੂੰ ਸ਼ਾਬਾਸ਼ ਦਿੰਦੇ ਨੇ, 50 ਬੰਦੇ ਗਾਲਾਂ ਕੱਢਦੇ ਨੇ। ਇਮਰਾਨ ਸਾਹਿਬ ਕੱਲ੍ਹ ਅਮੈਰੀਕਾ ਸੀ, ਮੈਂ ਦੇਖ ਰਿਹਾ ਸੀ ਉਹਨਾਂ ਦਾ ਫੰਕਸ਼ਨ, ਉੱਥੇ ਬੱਲੇ ਬੱਲੇ ਹੋ ਰਹੀ ਸੀ, ਪਾਕਿਸਤਾਨ ਦਾ ਵਜ਼ੀਰ ਆਜ਼ਮ ਇਮਰਾਨ ਖਾਨ। ਉੱਧਰ ਜੇ ਤੁਸੀਂ ਨਵਾਜ਼ ਸ਼ਰੀਫ ਅਤੇ ਉੱਧਰ ਨੂੰ ਵਿਚਾਰੇ ਜਰਦਾਰੀ ਨੂੰ ਪੁੱਛੋ, ਇਹਨੂੰ ਭੁੰਜੇ ਪਾਇਆ ਵੈ, ਉਹਦੇ ਭਗਤ ਕਹਿਣਗੇ ਤਾਂ ਇਹਦਾ ਬਹੁਤ ਖਰਾਬ ਹੈ। ਸੋ ਬੰਦੇ ਨੂੰ ਨੀਂਦ ਨਹੀਂ ਆਉਂਦੀ, ਜੇ ਬੰਦਾ ਸੰਤ ਰਹੇ ਕੋਈ ਲੋੜ ਹੀ ਨਹੀਂ ਆਪਣੀ ਛੋਟੀ ਮੋਟੀ ਜ਼ਿੰਦਗੀ 'ਚ ਕਰੇ, ਬੰਦਾ ਮਾਲਕ ਦੇ ਨਾਲ ਜੁੜਿਆ ਰਹੇ, ਉਹਦੇ ਵਰਗੀ ਕੋਈ ਰੀਸ ਨਹੀਂ ਹੈ। ਸੋ ਮੇਰੇ ਖਿਆਲ ਪ੍ਰੋਗਰਾਮ ਸਾਡਾ ਹੁਣ ਤਕਰੀਬਨ ਖਤਮ ਹੈ। ਸੋ ਡਾਕਟਰ ਸਾਹਿਬ ਚਲੇ ਗਏ ਨੇ, ਮੈਨੂੰ ਪਤਾ ਅੱਜ ਕਾਲਸ ਘੱਟ ਆਈਆਂ, ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਫੋਨ ਕਰਿਆ ਕਰੋ। ਕਈ ਵਾਰੀ ਸਾਨੂੰ ਜੋ ਬਾਅਦ 'ਚ ਜਾਂਦੇ ਤਾਂ ਸਾਨੂੰ ਲੋਕ ਕਹਿੰਦੇ ਨੇ ਮੈਂ ਤਾਂ ਅੱਜ ਬਹੁਤ ਜੀ ਫੋਨ ਕੀਤੇ, ਬਿਜ਼ੀ ਸੀਗੇ, ਮੈਨੂੰ ਨਹੀਂ ਪਤਾ, ਉਹਦਾ ਮਾਲਕ ਨੂੰ ਪਤਾ ਤੁਸੀਂ ਕਿਤੇ ਸੀ ਕਿ ਨਹੀਂ ਕਿਤੇ ਸੀਗੇ, ਮੈਂ ਤਾਂ ਉਹਦਾ ਆਂਸਰ ਨਹੀਂ ਦੇ ਸਕਦਾ, ਪਰ ਜੇ ਤੁਸੀਂ ਕੋਸ਼ਿਸ਼ ਕਰੋ ਫਾਇਦਾ ਜ਼ਰੂਰ ਹੋਊਗਾ। ਸੋ ਨੈਕਸਟ ਵੀਕ ਹੋਪਫੁਲੀ ਤੁਹਾਨੂੰ ਜ਼ਰੂਰ ਮਿਲਾਂਗੇ, ਜੇ ਮਾਲਕ ਨੇ ਚਾਹਿਆ। ਤਦ ਤੱਕ ਲਈ ਜੇ ਕੋਈ ਵੱਧ ਕਰਕੇ ਆਵੇ ਉਹਦੇ ਲਈ ਮੈਂ ਸੱਚੇ ਦਿਲੋਂ ਮਾਫ਼ੀ ਮੰਗਦਾ, ਐਵੇਂ ਨਹੀਂ ਵੀ ਐਵੇਂ ਮਾਫ਼ੀ ਹੱਲ ਨਹੀਂ, ਇੱਕ ਵਾਰੀ ਦਿਲੋਂ ਮੰਗ ਲਓ, ਮਾਲਕ ਕੋਲੋਂ ਮਾਫ਼ੀ ਮੰਗੋ, ਮੈਥੋਂ ਕੁਛ ਕਿਹਾ ਗਿਆ ਹੋਵੇ, ਮੈਂ ਕਿਸੇ ਨੂੰ ਹਰਟ ਕੀਤਾ, ਉਹਦੇ ਲਈ ਮੈਨੂੰ ਮਾਫ਼ ਕਰ ਦੇ। ਨੈਕਸਟ ਵੀਕ ਆਪਾਂ ਕੋਸ਼ਿਸ਼ ਕਰਾਂਗੇ ਮਿਲਣ ਲਈ, ਤਦ ਤੱਕ ਰੱਬ ਰਾਖਾ, ਸਤਿ ਸ਼੍ਰੀ ਅਕਾਲ, ਨਮਸਕਾਰ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years. After the grand success in Pakistan, UAE, UK and 8 back-to-back concerts in USA, Rehan Siddiqui and GOTV presents Junoon Comeback Tour. Friday, November 1st, CAA Centre, Toronto. Tickets available online, Suleika and Hangama City.
This is Rehan Siddiqui presenting the Junoon Comeback Tour. Only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Toronto, don't miss the only show in Canada. An event by Extreme Media.
GT20 and Bombay Sports present the great singer Guru Randhawa live in concert.
24th July 7:30 PM at PSN Convention Center at Steeles and Airport. Tickets start from $45. और इसके साथ GT20 टूर्नामेंट की ग्रैंड ओपनिंग हो रही है और आ रहे हैं युवराज सिंह, शाहिद अफरीदी, क्रिस गेल, वसीम अकरम एंड लॉट मोर प्लेयर्स फ्रॉम ऑल ओवर द वर्ल्ड. द क्रिकेट वर्ल्ड इज कमिंग होम. फॉर टिकट्स कॉल अमर शमसी 416-662-7861, दैट इज 416-662-7861 और विजिट ticketwindow.ca.
जिन्ना सोना होवे थोड़ी बिना नहीं जचता.
सोडी फर्नीचर कंपनी साड़ी कम्युनिटी दी सब तो पहले ते वड्डे शोरूम्स वाली कंपनी है, जेडी के वधिया हंडन सार फर्नीचर ते डेकोरेटिव आइटम बहुत ही रीजनेबल प्राइसेस ते वेच रहे. 4 साला ली बिना व्याज ते फाइनेंसिंग दा भी प्रबंध. ब्रैम्पटन च 74 डेवन रोड जा 142 कैनेडी रोड साउथ ते पहुंचो. दोनों लोकेशंस दा इको ही नंबर 9058747171.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए